ਜਿਆਦਾ ਥੱਲੇ ਪ੍ਰਾਈਸ ਨਹੀਂ ਹੋਣੀਆਂ, ਬਹੁਤ ਹੀ ਕਮਾਲ ਦੀਆਂ ਮਤਲਬ ਜਿਹੜੀਆਂ ਪ੍ਰੋਪਰਟੀ ਸਾਡੇ ਕੋਲ ਹੈਗੀਆਂ ਨਹੀਂ ਅਗਰ ਰੈਡੀ ਟੂ ਮੂਵ ਇਨ ਨਾ, ਜਿਹੜਾ ਕਿ ਡਾਇਰੈਕਟਲੀ ਬਾਇਰ ਫਾਇਦਾ ਚੱਕ ਸਕਦੇ ਆ ਡਾਇਰੈਕਟਲੀ, ਕੋਈ ਇਹਦੇ ਵਿੱਚ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਤੱਕ ਦੀ ਕਲੋਜਿੰਗ ਵੀ ਮਿਲ ਰਹੀ ਹੈ। ਸੋ ਇਹ ਬਾਇੰਗ ਵਾਸਤੇ ਸਰ ਜੀ ਬਹੁਤ ਹੀ ਕਮਾਲ ਦਾ ਟਾਈਮ ਹੈ, ਉਹਦੇ ਵਾਸਤੇ ਸਾਰੇ ਜਿਹੜੇ ਸਾਡੇ ਸੀਰੀਅਸ ਬਿਜ਼ਨਸ ਹੈ ਉਹ ਜਿਹੜੇ ਚਾਹੁੰਦੇ ਕਿ ਆਪਾਂ ਵੇਟ ਕਰ ਰਹੇ ਸੀਗੇ ਪ੍ਰੋਪਰਟੀ ਬਾਏ ਕਰਨ ਲਈ, ਬਹੁਤ ਹੀ ਵਧੀਆ ਟਾਈਮ ਹੈ ਇਸ ਵੇਲੇ। ਸਾਨੂੰ ਜੀ ਟੀ ਏ ਦੇ ਕਿਸੇ ਵੀ ਪਾਰਟ ਵਿਚ, ਮੈਂ ਇੱਕ ਬ੍ਰੈਂਪਟਨ ਦੀ ਐਗਜਾਮਪਲ ਦਿੰਦਾ, ਬ੍ਰੈਂਪਟਨ ਦੀ ਇਸ ਵੇਲੇ ਸਾਡੇ ਕੋਲ ਘੱਟੋ ਘੱਟ 14-15 ਪ੍ਰੋਜੈਕਟ ਚੱਲ ਰਹੇ ਆ ਜਿੱਥੇ ਕਿ ਪ੍ਰਾਈਸ ਕਾਫੀ ਵਧੀਆ ਮਨੇ ਵਧੀਆ ਪ੍ਰਾਈਸ ਪ੍ਰੋਪਰਟੀ ਮਿਲ ਰਹੀ ਆ ਔਰ ਉਹ ਬਾਇਰ ਨੂੰ ਬਹੁਤ ਹੀ ਵਧੀਆ ਹੋ ਸਕਦੀ ਉਹਨਾਂ ਵਾਸਤੇ।
ਠੀਕ ਠੀਕ ਹੈ ਜੀ, ਠੀਕ ਹੈ। ਔਰ ਇੱਕ ਗੱਲ ਹੋਰ ਦੱਸੋ ਕਿ ਜਿਹੜੀ ਇਹ ਤੁਸੀਂ ਪ੍ਰੀ ਕੰਸਟਰਕਸ਼ਨ ਜਾਂ ਰੀਸੇਲ ਜਾਂ ਕਿਹੜੀ ਕਿਹੜੀ ਚੀਜ਼ਾਂ ਡੀਲ ਕਰਦੇ ਹੋ, ਉਹ ਵੀ ਦੱਸੋ, ਆਪਣੀਆਂ ਸਰਵਿਸਿਜ਼ ਬਾਰੇ ਵੀ ਡਿਟੇਲ ਜਾਣਕਾਰੀ ਦਿਓ ਔਰ ਫੋਨ ਨੰਬਰ ਇੱਕ ਵਾਰ ਫਿਰ ਦਿਓ।
ਹਾਂਜੀ ਸਰ, ਮੈਂ ਸਪੈਸ਼ਲਾਈਜ਼ ਕਰਦਾ ਵੈਸੇ ਪ੍ਰੀ ਕੌਮ ਵਿੱਚ, ਇਹਦੇ ਵਿੱਚ ਹੀ ਮੈਂ ਪਿਛਲੇ 7-8 ਸਾਲਾਂ ਤੋਂ ਸਪੈਸ਼ਲਾਈਜ਼ ਕਰਦਾ ਔਰ ਉਹਦੇ ਵਿੱਚ ਮੈਂ ਸਾਰੇ ਡਿਵੈਲਪਰ ਜੀ ਟੀ ਦੇ ਜਿੰਨੇ ਮੇਨ ਡਿਵੈਲਪਰ ਦਾ ਮੈਂ ਕੰਮ ਕਰ ਚੁੱਕਾ ਔਰ ਵੀ ਕਰ ਰਿਹਾ। ਇਹਦੇ ਤੋਂ ਬਿਨਾਂ ਕੋਈ ਰੀਸੇਲ ਦਾ ਵੀ ਜੇ ਕੁਐਸਚਨ ਹੋਵੇ, ਡਿਪੈਂਡਿੰਗ ਉਹਨਾਂ ਦੀ ਕਿੱਦਾਂ ਦੀ ਸਿਚੁਏਸ਼ਨ ਆ ਬਾਇਰ ਜਾਂ ਸੈਲਰ ਦੀ, ਬੈਸਟ ਐਡਵਾਈਸ ਦੇ ਸਕਦਾ ਐਸ ਪਰ ਦੇਅਰ ਸਿਚੁਏਸ਼ਨ ਔਰ ਟੋਟਲੀ ਕੌਨਫੀਡੈਂਸ਼ਲੀ।
ਠੀਕ ਹੈ। ਨਵਦੀਪ ਬੱਗਾ ਸਾਹਿਬ ਨਾਲ ਤੁਸੀਂ ਸੰਪਰਕ ਕਰਨਾ ਹੈ, ਸਾਡੇ ਸੈਗਮੈਂਟ ਦੇ ਮੇਨ ਸਪੋਂਸਰ ਨਵਦੀਪ ਬੱਗਾ ਸਾਹਿਬ। ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਰੀਅਲ ਸਟੇਟ ਦੀ ਜ਼ਰੂਰਤ ਹੈ ਤਾਂ ਤੁਸੀਂ ਫੌਰਨ ਨਵਦੀਪ ਬੱਗਾ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸਰ ਹੋਰ ਕੁਝ ਐਡ ਕਰਨਾ ਚਾਹੁੰਦੇ ਹੋ ਉਹ ਵੀ ਕਰੋ।
ਮੈਂ ਤੁਹਾਨੂੰ ਨੰਬਰ ਤੁਸੀਂ ਮੈਂ ਦੇਣਾ 6477-703-4958। ਮੈਂ ਸਰ ਜੀ ਤੁਹਾਨੂੰ ਮੈਸੇਜ ਭੇਜਿਆ ਸੀ ਕਿ ਇਸ ਜਿਹੜਾ ਤੁਸੀਂ ਇਵੈਂਟ ਕਰਾ ਰਹੇ ਹੋ ਕ੍ਰਿਕਟ ਦਾ, ਬਹੁਤ ਉਹਦਾ ਵਧੀਆ ਉਹਦਾ ਸਾਨੂੰ ਹੁੰਗਾਰਾ ਮਿਲ ਰਿਹਾ ਹੈ ਤੇ 20-25 ਜਿਹੜੇ ਹੈਗੇ ਮੇਰੇ ਆਪਣੇ ਸਰਕਲ ਦੇ ਵਿੱਚ ਹਨਾ ਜਾਣ ਪਛਾਣ ਦੇ ਯਾਰ ਦੋਸਤ, ਉਹਨਾਂ ਨੇ ਸਰ ਜੀ ਅਪਰੋਚ ਕੀਤਾ ਕਿ ਸਾਡੀਆਂ ਟਿਕਟਾਂ ਵੀ ਤੁਸੀਂ ਰਿਜ਼ਰਵ ਕਰ ਲਓ। ਸੋ ਅਸੀਂ ਉਹ ਬੜੇ ਐਕਸਾਈਟਡ ਆ ਸਾਰੇ ਤੇ ਬਹੁਤ ਵਧੀਆ ਉਹਦਾ ਰਿਸਪੋਂਸ ਜਾ ਰਿਹਾ।
ਥੈਂਕ ਯੂ ਨਵਦੀਪ ਬੱਗਾ ਸਾਹਿਬ। ਉਸ ਦਿਨ ਤੁਹਾਡੇ ਲਈ ਇੱਕ ਇਨਾਮ ਹੋਏਗਾ ਕਿਉਂਕਿ ਹਜੇ ਤੱਕ ਜੋ ਸਾਡੇ ਕੋਲ ਨੰਬਰ ਆ ਰਹੇ ਨੇ, ਸੋ 23 ਨੂੰ ਅਸੀਂ ਦੁਬਾਰਾ ਯਾਦ ਵੀ ਕਰਾ ਦਈਏ, 23 ਫਰਵਰੀ ਸਵੇਰੇ 4 ਵਜੇ ਇੰਡੀਆ ਪਾਕਿਸਤਾਨ ਦੀ ਗੇਮ ਹੈ ਔਰ ਇਹ ਅਸੀਂ ਕੁਈਨਸ ਬੈਨਰ ਦੇ ਵਿੱਚ ਆਰਗਨਾਈਜ਼ ਕਰ ਰਹੇ ਹਾਂ। ਬਾਹਰ ਤੁਸੀਂ ਆ ਕੇ ਖਾਣਾ ਖਾਓ, ਬਹੁਤ ਵਧੀਆ ਤੁਹਾਨੂੰ ਫੂਡ ਮਿਲੇਗਾ, ਅੰਦਰ ਵਧੀਆ ਬਿਗ ਸਕਰੀਨ ਬੜੀ ਸਕਰੀਨ ਲੱਗੀ ਹੋਏਗੀ, ਤੁਸੀਂ ਆਰਾਮ ਦੇ ਨਾਲ ਇੰਜੋਏ ਕਰੋਗੇ। ਔਰ ਜੇ ਤੁਹਾਨੂੰ ਲੱਗੇਗਾ ਕਿ ਪ੍ਰੋਗਰਾਮ ਤੋਂ ਬਾਅਦ ਇੱਕ ਸਾਰੇ ਪੈਸੇ ਖਾਣੇ ਚਲ ਜਾਣੇ, ਵੈਸੇ ਤਾਂ ਫੂਡ ਕਾਸਟ ਵੀ ਨਹੀਂ ਇੰਨਾ ਕਵਰ ਹੁੰਦੀ, $25 ਅਸੀਂ ਬਿਲਕੁਲ ਰੀਜਨੇਬਲ ਜੀ ਪ੍ਰਾਈਸ ਰੱਖੀ ਹੈ, ਫੂਡ ਕਾਸਟ ਦੀ ਪ੍ਰਾਈਸ ਹੈ। ਔਰ ਇਹ ਸਾਰੇ ਪੈਸੇ ਮੈਂ ਦੁਬਾਰਾ ਔਨ ਦੀ ਏਅਰ ਦੱਸ ਰਿਹਾ ਕਿਉਂਕਿ ਅਸੀਂ ਗੱਲ ਜਿਹੜੀ ਕਹਿਣੀ ਹੈ, ਕੋਈ ਸਾਰਾ ਦਾ ਪੈਸਾ ਜਿਹੜਾ ਹੈ ਇਹ ਬੈਂਕਟ ਹਾਲ ਵਾਲੇ ਨੂੰ ਚਲੇ ਜਾਣਾ ਹੈ। ਇਹਦੇ ਵਿੱਚੋਂ ਜਿੰਨੇ ਵੀ ਪੈਸੇ ਆ ਟਿਕਟ ਦੇ ਆਉਣੇ, ਅਸੀਂ $1 ਵੀ ਨਹੀਂ ਇਹਦੇ ਵਿੱਚੋਂ ਰੱਖਣਾ ਪੂਰੇ ਐਜ ਇਜ਼, ਕਿਉਂਕਿ ਉਹਨਾਂ ਦੇ ਪ੍ਰਾਈਸ ਉਹਨਾਂ ਦੀ ਪ੍ਰਾਈਸ ਜ਼ਿਆਦਾ ਹੈਗੀ ਆ ਬੈਂਕਟ ਹਾਲ ਵਾਲਿਆਂ ਦੀ। ਠੀਕ ਹੈ। ਸੋ ਮੈਂ ਬਹੁਤ ਧੰਨਵਾਦੀ ਹਾਂ ਕਮਿਊਨਿਟੀ ਦਾ। ਔਰ ਨਵਦੀਪ ਬੱਗਾ ਸਾਹਿਬ ਮੈਂ ਦੁਬਾਰਾ ਦੱਸ ਦੂੰਗਾ ਕਿ ਕੋਈ ਵੀ ਜਿਹੜੇ ਟਿਕਟ ਤੁਸੀਂ ਲੈਣੀ ਹੈ ਤੁਸੀਂ 416-475-5000 ਇੱਥੇ ਰਜਿਸਟਰ ਕਰਾ ਦਿਓ, ਆਪਣੀ ਪਹਿਲਾਂ ਹੀ ਉੱਥੇ ਟਿਕਟਸ ਬੁੱਕ ਕਰ ਲਓ। ਨਵਦੀਪ ਬੱਗਾ ਸਾਹਿਬ ਹਜੇ ਤੱਕ ਤੁਹਾਡਾ ਨੰਬਰ ਸਭ ਤੋਂ ਜ਼ਿਆਦਾ ਹੈ ਕਿਉਂਕਿ ਤੁਸੀਂ 25 ਦੀ ਬੁਕਿੰਗ ਕਰਾ ਰਹੇ ਹੋ, ਸੋ ਤੁਹਾਡੇ ਲਈ ਇੱਕ ਖਾਸ ਓਨਰ ਔਰ ਇੱਕ ਖਾਸ ਸਨਮਾਨ ਜਿਹੜਾ ਉਸ ਦਿਨ ਇੱਕ ਤੁਹਾਨੂੰ ਮਿਲੇਗਾ ਕਿਉਂਕਿ ਤੁਸੀਂ ਲੀਡ ਕਰ ਰਹੇ ਹੋ ਇਸ ਵੇਲੇ ਤੱਕ। ਸੋ ਸਭ ਤੋਂ ਪਹਿਲਾਂ ਤੁਸੀਂ 25 ਟਿਕਟਾਂ ਬੁੱਕ ਕਰਾਈਆਂ ਨੇ, ਤੁਹਾਨੂੰ ਇੱਕ ਓਨਰ ਹੈ, ਸਨਮਾਨ ਹੈ। ਔਰ ਇੱਕ ਚੀਜ਼ ਅਸੀਂ ਹੋਰ ਅਨਾਊਂਸ ਕਰ ਦਈਏ ਕਿ ਤਕਰੀਬਨ ਉੱਥੇ ਇਹ ਮੰਨ ਕੇ ਚੱਲੋ ਕਿ 10 ਜਿਹੜੇ ਬੱਚੇ ਨੇ, ਅਸੀਂ ਇਹ ਦੱਸ ਦਈਏ ਕਿ ਜਿਹੜੇ ਬੱਚੇ ਸਾਡੇ 25 ਸਾਲ ਤੋਂ ਘੱਟ ਉਮਰ ਦੇ ਨੇ, ਬੱਚਾ ਚਾਹੇ 10 ਸਾਲ ਦਾ 12 ਸਾਲ ਦਾ, ਜੇ 25 ਸਾਲ ਤੋਂ ਜਿਹੜੇ ਘੱਟ ਉਮਰ ਦੇ ਬੱਚੇ ਨੇ ਉਹਨਾਂ ਵਾਸਤੇ ਅਸੀਂ ਮਿਨੀਮਮ 10 ਗਿਫਟ ਜਿਹੜੇ ਦੇ ਰਹੇ ਨੇ $200 ਦੇ, $200 ਦਾ ਗਿਫਟ ਹੋਏਗਾ ਜੀ। ਇੱਕ ਕੱਲ ਸਾਡੀ ਗੱਲ ਹੋ ਰਹੀ ਸੀ ਵੀ $100 ਦਾ, ਉਹ ਕਹਿੰਦੇ ਨਹੀਂ 200 ਦਾ ਹੀ ਰੱਖੋ, $200 ਦਾ ਗਿਫਟ ਹੋਏਗਾ ਪਰ ਪਰਸਨ। ਸੋ ਉਹ ਹੋਏਗਾ ਵੀ ਜਿਹੜੇ ਬੱਚਿਆਂ ਨੂੰ ਉੱਥੇ ਜਦੋਂ ਬ੍ਰੇਕ ਹੁੰਦੀ ਹੈ ਨਾ ਉਹਦੇ ਵਿੱਚ ਅਸੀਂ ਕੁਇਜ਼ ਕਰਾਉਂਦੇ ਹਾਂ ਜਾਂ ਸ਼ਾਇਦ ਪਹਿਲਾਂ ਵੀ ਕਰਾ ਸਕਦੇ ਹਾਂ, ਸੋ ਉਹ ਕੁਇਜ਼ ਹੋਏਗੀ, ਲਾਈਵ ਬ੍ਰੌਡਕਾਸਟ ਹੋਏਗੀ ਚੈਨਲ ਵਾਈ ਦੇ ਉੱਤੇ। ਉਹਦੇ ਵਿੱਚ ਬੱਚਿਆਂ ਨੂੰ ਸਿੰਪਲ ਜੇ ਸਵਾਲ ਹੋਣਗੇ ਕ੍ਰਿਕਟ ਦੇ, ਜੇ ਉਹ ਦੇ ਦੇਣ ਜਵਾਬ, ਪਿਛਲੀ ਵਾਰ ਵੀ ਤਕਰੀਬਨ $2500 ਦੇ ਜਾਂ $2000 ਦੇ ਪਿਛਲੀ ਵਾਰ ਵੀ ਗਿਫਟ ਗਏ ਸੀਗੇ, ਪਰ ਪਿਛਲੀ ਵਾਰ 4 ਬੱਚਿਆਂ ਨੂੰ ਮਿਲੇ ਸੀ $500 ਵਾਲੇ। ਇਸ ਵਾਰ ਸਟ੍ਰੈਟਜੀ ਥੋੜੀ ਜਿਹੀ ਚੇਂਜ ਆ, ਪੈਸੇ ਉਨੇ ਹੀ ਹੈ, $2000 ਹੀ ਬਜਟ ਰੱਖਿਆ, ਲੇਕਿਨ $200 ਪਰ ਪਰਸਨ, ਜਿਹਦੇ ਨਾਲ ਕਿ 10 ਬੱਚਿਆਂ ਨੂੰ ਮੌਕਾ ਮਿਲ ਜਾਏਗਾ। ਠੀਕ ਹੈ ਜੀ, 10 ਬੱਚਿਆਂ ਨੂੰ ਮੌਕਾ ਮਿਲੇਗਾ, ਤੁਸੀਂ ਆਓਗੇ ਉੱਥੇ, ਮੈਂ ਤੁਹਾਨੂੰ ਸਵਾਲ ਪੁੱਛਾਂਗਾ ਕ੍ਰਿਕਟ ਦੇ ਬਾਰੇ ਤੇ ਤੁਹਾਨੂੰ ਨਾਲ ਹੀ ਅਸੀਂ ਉਹ ਔਰ ਉੱਥੇ ਹੀ ਤੁਹਾਨੂੰ $200 ਦਾ ਗਿਫਟ ਜਿਹੜਾ ਦਿੱਤਾ ਜਾਏਗਾ। ਠੀਕ ਹੈ ਜੀ। ਸੋ ਇਹ ਹੈ ਇੱਕ ਨਵਦੀਪ ਬੱਗਾ ਸਾਹਿਬ, ਇੱਕ ਨਾਮ ਸਪੈਸ਼ਲ ਪ੍ਰਾਈਜ਼ ਤੁਹਾਡੇ ਵਾਸਤੇ ਫੋਰ ਸਪੋਰਟਿੰਗ ਦਾ ਕਮਿਊਨਿਟੀ। ਤੁਹਾਡਾ ਜੋ ਜਜ਼ਬਾ ਹੈ ਓਹਨੂੰ ਦੇਖਦਿਆਂ ਹੋਇਆ, ਗੱਲ 25 ਟਿਕਟ ਦੀ ਨਹੀਂ ਹੈ, ਗੱਲ ਇਹ ਹੈਗੀ ਹੈ ਕਿ ਤੁਹਾਡਾ ਜਿਹੜਾ ਜਜ਼ਬਾ ਹੈ ਓਹਨੂੰ ਦੇਖਦਿਆਂ ਹੋਇਆ ਕਿ ਤੁਸੀਂ ਕਮਿਊਨਿਟੀ ਦੇ ਇਸ ਕੌਜ਼ ਨੂੰ ਇਹਨੂੰ ਸਪੋਰਟ ਕਰਦੇ ਹੋ, ਇਹਦੇ ਲਈ ਨਵਦੀਪ ਬੱਗਾ ਸਾਹਿਬ ਔਰ ਮੈਂ ਬੇਨਤੀ ਕਰਾਂਗਾ ਕਿ ਆਓ ਉੱਥੇ ਆ ਕੇ ਮਿਲੋ, ਔਰ ਜਸਟ ਇਨ ਕੇਸ ਜੇ ਕਿਤੇ ਦੂਰ ਹੋ ਕਿਤੇ ਐਸੀ ਜਗ੍ਹਾ ਹੋ ਤਾਂ ਕੋਈ ਗੱਲ ਨੀ, ਚੈਨਲ ਵਾਈ ਦੇ ਉੱਤੇ ਲਾਈਵ ਅਸੀਂ ਸਾਰਾ ਕੁਝ ਬ੍ਰੌਡਕਾਸਟ ਕਰਨਾ, ਲਗਾਤਾਰ ਲਾਈਵ ਆਏਗਾ ਜੀ ਜਿੱਥੇ ਵੀ ਤੁਸੀਂ ਕਿਤੇ ਬੈਠੇ ਹੋ ਨਾ। ਜੇ ਤੇ ਸਭ ਤੋਂ ਵਧੀਆ ਤਾਂ ਇਹ ਹੈਗਾ ਕਿ ਆਓ ਕੁਈਨਸ ਬੈਨਰ, ਉੱਥੇ ਆ ਕੇ ਯੂ ਵਿਲ ਇੰਜੋਏ, ਸਭ ਤੋਂ ਨੰਬਰ ਵਨ ਤਰੀਕਾ ਤੇ ਇਹ ਮੈਚ ਦੇਖਣ ਦਾ, ਯੂ ਵਿਲ ਰੀਅਲੀ ਇੰਜੋਏ। 416-475-5000 ਇੱਥੇ ਤੁਸੀਂ ਨੋਟ ਕਰਾ ਦਿਓ ਔਰ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ, ਜੇ ਕੋਈ ਵੀ ਬੰਦਾ ਆ ਕੇ ਸਾਨੂੰ ਕਹੇਗਾ, ਪੈਸੇ ਦਿੱਤੇ ਆ ਬੈਂਕਟ ਹਾਲ ਨੂੰ ਕੁਈਨਸ ਬੈਨਰ, ਉਹਨਾਂ ਦੀ ਮੈਨੇਜਮੈਂਟ ਨੂੰ ਪੁੱਛ ਲੈਣਾ। ਲੇਕਿਨ ਜੇ ਕੋਈ ਸਾਨੂੰ ਆ ਕੇ 10-20 ਬੰਦੇ, ਕੋਈ ਵੀ ਇੱਕ ਬੰਦਾ ਵੀ ਕਹਿ ਦੇਗਾ ਜੀ ਸਾਨੂੰ ਯੁੱਧਵੀਰ ਜੀ ਮਜ਼ਾ ਨਹੀਂ ਆਇਆ, ਕੁਛ ਖਾਣਾ ਸਾਨੂੰ ਨੀ ਠੀਕ ਸੀ, ਕੋਈ ਮੈਚ ਦੇਖ ਕੇ ਮਜ਼ਾ ਨਹੀਂ ਆਇਆ, ਮੈਂ ਫੌਰਨ ਆਪਣੀ ਟੀਮ ਨੂੰ ਇੰਸਟਰਕਸ਼ਨ ਦੇ ਦਿਆਂਗਾ ਜੀ, ਇਹਨਾਂ ਨੂੰ ਵਾਈ ਮੀਡੀਆ ਵੱਲੋਂ $25 ਵਾਪਸ ਕਰ ਦੇ, ਔਰ ਵਾਪਸ ਮਿਲ ਜਾਣਗੇ $25, ਜੇ ਤੁਹਾਨੂੰ ਲੱਗੇਗਾ ਜੀ ਮਜ਼ਾ ਨਹੀਂ ਆਇਆ, ਠੀਕ ਹੈ ਜੀ। ਲੇਕਿਨ ਆਓ ਤੁਸੀਂ, ਯੂ ਵਿਲ ਰੀਅਲੀ ਇੰਜੋਏ, ਰੀਅਲੀ ਇੰਜੋਏ, ਤੁਹਾਨੂੰ ਬਹੁਤ ਵਧੀਆ ਲੱਗੇਗਾ ਉੱਥੇ ਆ ਕੇ। ਔਰ ਇਹ ਸਾਡੇ ਵੱਲੋਂ ਇੱਕ ਥੈਂਕ ਯੂ ਹੈ ਸਾਡੇ ਵਾਈ ਮੀਡੀਆ ਦੇ ਜਿਹੜੀ ਫੈਮਿਲੀ ਹੈ, ਜਿਹਦੇ ਵਿੱਚ ਕਿ ਵਾਈ ਮੀਡੀਆ ਦੀ ਫੈਮਿਲੀ ਹਮੇਸ਼ਾ ਹੀ ਕਹਿੰਦਾ ਕਿ ਸਭ ਤੋਂ ਪਹਿਲਾਂ ਪਰਮਾਤਮਾ, ਪਰਮਾਤਮਾ ਤੋਂ ਬਾਅਦ ਕਮਿਊਨਿਟੀ ਜਿਹੜੀ ਸਪੋਰਟ ਨਾਲ ਚੱਲ ਰਿਹਾ, ਫਿਰ ਸਾਡੇ ਸਪੋਂਸਰ, ਔਰ ਚੌਥਾ ਜਿਹੜਾ ਦਾ ਕੰਪੋਨੈਂਟ ਅਸੀਂ ਸਾਰੇ ਲੋਕ ਜਿਹੜੇ ਵਾਈ ਮੀਡੀਆ ਤੇ ਸੀ ਨਾਲ ਫੁਲਕਾ ਸਾਡਾ, ਜਿਹਨਾਂ ਦਾ ਇਹਦੇ ਜ਼ਰੀਏ ਚੱਲਦਾ ਹੈ, ਅਸੀਂ ਸਾਰੇ ਇਹਦੇ ਲਈ ਕੰਮ ਕਰਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਨਵਦੀਪ ਬੱਗਾ ਸਾਹਿਬ ਤੁਹਾਡਾ। ਗੱਲ ਪਤਾ ਕੀ ਹੈ, ਜਦੋਂ ਤੁਹਾਨੂੰ ਰੈਕਗਨਾਈਜੇਸ਼ਨ ਦਾ ਇੱਕੋ ਕਾਰਨ ਹੈ ਕਿ ਜਦੋਂ ਭਰਾ ਖੜੇ ਹੋ ਜਾਣ ਨਾ, ਜਦੋਂ ਕੋਈ ਬੰਦਾ ਇਹ ਕਹਿ ਦੇਵੇ ਕਿ ਜੀ 25 ਟਿਕਟਾਂ ਮੇਰੇ ਵੱਲੋਂ, 10 ਮੇਰੇ, ਉਹ ਫਿਰ ਵੈਸੇ ਹੀ ਹੌਸਲਾ ਵੱਧ ਜਾਂਦਾ ਕਿ ਚਲੋ ਭਰਾ ਆ ਰਹੇ ਨੇ, ਬਸ ਇੰਨੀ ਗੱਲ ਆ। ਸੋ ਤੁਹਾਡੇ ਲਈ ਇਹ ਸਲੂਟ ਹੈ, ਓਨਰ ਆ ਤੁਹਾਡੇ ਲਈ ਨਵਦੀਪ ਬੱਗਾ ਸਾਹਿਬ।
ਯੁਧਵੀਰ ਜੀ ਤੁਹਾਡਾ ਬਹੁਤ ਥੈਂਕ ਯੂ, ਤੁਸੀਂ ਇੱਦਾਂ ਦਾ ਇਵੈਂਟ ਕਰਾਉਂਦੇ ਹੋ ਕਮਿਊਨਿਟੀ ਵਾਸਤੇ, ਔਰ ਬੜੀ ਵੱਡੀ ਗੱਲ ਆ, ਔਰ ਅਸੀਂ ਦੇਖਦੇ ਕਿੰਨੇ ਕਿੱਦਾਂ ਦੇ ਇਵੈਂਟ ਹੁੰਦੇ ਨਾ ਕਿਤੇ ਵੀ, ਬਟ ਯਾਰ ਲਾਸਟ ਈਅਰ ਵੀ ਮੈਂ ਕਦੀ ਭੁੱਲ ਨਹੀਂ ਸਕਦਾ ਸਰ ਜੀ, ਇੰਨਾ ਸਕਸੈਸਫੁਲ ਉਹ ਹੋਇਆ, ਦੇਖੋ ਇੱਕ ਮੈਮਰੀ ਬਣ ਕੇ ਰਹਿ ਗਈ, ਤੇ ਓਦਾਂ ਹੀ ਮੈਂ ਸੋਚਦਾ ਵੀ ਇਸ ਵਾਰੀ ਉਸ ਤੋਂ ਵੀ ਵਧੀਆ ਆਪਾਂ ਇਹਨੂੰ ਪਾਰਟੀਸਪੇਟ ਕਰੀਏ ਤੇ ਸਾਰੇ ਆਪਾਂ ਮਿਲ ਕੇ ਇੰਜੋਏ ਕਰੀਏ।
ਬਿਲਕੁਲ ਸਰ, ਤੁਸੀਂ ਭਰਾ ਭੈਣ ਸਾਰੇ ਆਉਂਦੇ ਹੋ, ਬੱਚੇ ਆਉਂਦੇ ਹੋ, ਸਾਡੇ ਪਰਿਵਾਰ ਦੇ ਲੋਕ ਆਉਂਦੇ ਨੇ, ਸੋ ਆਪਣੇ ਸਾਰੇ ਰਿਕੁਐਸਟ ਹੈ ਤੁਸੀਂ ਆਓ ਸਾਰੇ ਜਣੇ, ਕਮ ਵਿਦ ਯੋਰ ਫੈਮਿਲੀਜ਼। ਔਰ ਜੋ ਪਿਛਲੀ ਵਾਰ ਜਿਸ ਤਰ੍ਹਾਂ ਤੁਸੀਂ ਦੱਸੀ ਜੇ ਕਿ ਵਾਕਈ ਉਹ ਇੱਕ ਯਾਦਗਾਰ ਬਣ ਗਿਆ ਕਿ ਅਸੀਂ ਸਾਰੇ ਇਕੱਠੇ ਹੋਏ ਵਰਲਡ ਕੱਪ ਦੇ ਵਿੱਚ, ਇੰਡੀਆ ਪਾਕਿਸਤਾਨ ਮੈਚ ਦੇ ਵਿੱਚ, ਇਸ ਵਾਰ ਚੈਂਪੀਅਨਸ ਟਰਾਫੀ ਚ ਫਿਰ ਇਕੱਠੇ ਹੋਈਏ, ਸੋ ਵੀ ਵਿਲ ਇੰਜੋਏ ਇਟ। ਸੋ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ ਵੀ ਕਰੋ, ਨਵਦੀਪ ਬੱਗਾ ਸਾਹਿਬ ਰੀਅਲ ਸਟੇਟ ਦੀ ਕੋਈ ਜ਼ਰੂਰਤ ਹੈ, ਨਵਦੀਪ ਬੱਗਾ ਸਾਹਿਬ ਨਾਲ ਤੁਸੀਂ ਸੰਪਰਕ ਕਰਨਾ ਸਰ, ਫੋਨ ਨੰਬਰ ਵੀ ਦਿਓ।
ਥੈਂਕ ਯੂ ਵੈਰੀ ਮਚ ਸਰ, ਮੇਰਾ ਨੰਬਰ ਹੈਗਾ ਜੀ 6477-704-958। ਆਈ ਲੁੱਕ ਫਾਰਵਰਡ ਸੀ ਯੂ ਦੇਅਰ।
ਲੁਕਿੰਗ ਫਾਰਵਰਡ ਸਰ, ਲੁਕਿੰਗ ਫਾਰਵਰਡ ਨਵਦੀਪ ਬੱਗਾ ਸਾਹਿਬ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ ਭਾਈ। ਹਾਂਜੀ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਪੁਰਸ਼ੋਤਮ ਸਾਹਿਬ ਤੁਸੀਂ ਆਉਂਦੇ ਰਹੋ ਜੀ, ਪੁਰਸ਼ੋਤਮ ਸਾਹਿਬ ਗੋ ਹੈਡ।
ਯੁਧਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਜਸਵੀ ਸਪੋਰਟ ਸਰ।
ਸਤਿ ਸ੍ਰੀ ਅਕਾਲ ਜੀ ਜਸਵੀ ਸਪੋਰਟ ਸਰ।
ਪਹਿਲਾਂ ਬਾਈ ਜਿਸ ਤਰ੍ਹਾਂ ਬੱਗਾ ਸਾਹਿਬ ਨੇ ਕਿਹਾ ਵੀ ਜਦੋਂ ਆਪਾਂ ਪਿਛਲੇ ਤਾਂ ਮੈਚ ਦੇਖੇ ਆ ਸਾਰਿਆਂ ਨੇ ਉੱਥੇ ਨਾ, ਦੈਟ ਵਾਜ਼ ਅ ਵੰਡਰਫੁਲ ਇਵੈਂਟ, ਇੰਨਾ ਜ਼ਿਆਦਾ ਮਤਲਬ ਕਿ ਯਾਦਗਾਰ ਪਲ ਸੀਗੇ ਉਹ। ਦੁਬਾਰਾ ਫੇਰ ਆਪਾਂ ਮਿਲ ਰਹੇ ਹਾਂ 23 ਤਰੀਕ ਨੂੰ, ਤੁਸੀਂ ਮੋਹਰੇ ਹੋ ਕੇ ਸਾਰੀਆਂ ਚੀਜ਼ਾਂ ਆਰਗੇਨਾਈਜ਼ ਕਰਦੇ ਹੋ, ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਸਰ, ਸਭ ਕੁਛ ਪਰਮਾਤਮਾ ਦੀ ਮਿਹਰ ਨਾਲ, ਕਮਿਊਨਿਟੀ ਦੀ ਸਪੋਰਟ ਦੇ ਨਾਲ, ਤੁਹਾਡੇ ਪਿਆਰ ਦੇ ਨਾਲ ਹੁੰਦਾ ਹੈ। ਔਰ ਮੈਂ ਇਹ ਗੱਲ ਜ਼ਰੂਰ ਇੱਥੇ ਕਹਿਣਾ ਚਾਹਾਂਗਾ ਕਿ ਨੋ ਡਾਊਟ ਕਿ ਚਲੋ ਮੈਂ ਇੱਕ ਫਰੰਟ ਫੇਸ ਬਣ ਜਾਂਦਾ ਹੈ ਬੀਇੰਗ ਇਨ ਮੀਡੀਆ, ਜਾਂ ਇਹ ਸਮਝ ਲਓ ਵੀ, ਪਰ ਇਹ ਤੁਹਾਡੇ ਭਰਾਵਾਂ ਦਾ, ਸਾਰਿਆਂ ਦਾ ਪਿਆਰ ਹੈ, ਤੁਹਾਡੀ ਮਿਹਨਤ ਹੈ ਸਾਰਿਆਂ ਦੀ, ਔਰ ਮੈਂ ਜ਼ਰੂਰ ਕ੍ਰੈਡਿਟ ਦੇਣਾ ਚਾਹਾਂਗਾ ਪਰਮਾਤਮਾ ਤੇ। ਚਲੋ ਮਿਹਰ ਹੁੰਦੀ ਤਾਂ ਹੀ ਸਭ ਹੁੰਦਾ, ਪਰ ਪਰਮਾਤਮਾ ਦੇ ਨਾਲ ਨਾਲ ਜਦੋਂ ਭਰਾ ਖੜੇ ਹੁੰਦੇ ਆ, ਜਦੋਂ ਸਾਡੇ ਸਪੋਂਸਰਸ ਖੜੇ ਹੁੰਦੇ ਆ, ਔਰ ਟੀਮ ਬਹੁਤ ਹਾਰਡਵਰਕ ਕਰਦੀ ਹੈ। ਤੁਸੀਂ ਇਮੇਜਿਨ ਕਰੋ ਸਰ, ਸਾਰਾ ਕੁਛ ਜੇ 4 ਵਜੇ ਸ਼ੁਰੂ ਕਰਨਾ ਹੈ, ਤੇ ਪਿਛਲੀ ਵਾਰ ਵੀ ਰਾਤ ਸਾਡੇ ਬੱਚੇ ਜਿਹੜੀ ਜਵਾਈ ਮੀਡੀਆ ਯੂਥ ਬ੍ਰਿਗੇਡ ਤੇ ਰਾਤ ਸੁੱਤੀ ਨੀ ਮੈਂ, ਤੇ ਫਿਰ ਵੀ ਮੈਨੂੰ ਯਾਦ ਹੈ 40-50 ਮਿੰਟ ਥੋੜੀ ਜਿਹੀ ਚੱਪਕੀ ਲੈ ਲਈ ਸੀਗੀ, ਇਹ ਬੱਚੇ ਤੇ ਰਾਤ ਸੁੱਤੇ। ਉਹ ਕਹਿੰਦੇ ਸਰ ਜੇ 100 ਗਏ ਤਾਂ ਸਵੇਰੇ, ਮਤਲਬ ਕਿਉਂਕਿ ਮੈਂ ਇਹਨੂੰ ਕਿਹਾ ਸੀ ਵੀ 8 ਵਜੇ ਮੈਚ ਸ਼ੁਰੂ ਹੋਣਾ ਹੈ ਤੇ 3 ਵਜੇ ਆਪਣੀ ਡਿਊਟੀ ਸਟਾਰਟ ਆ ਸਵੇਰੇ 3 ਵਜੇ। ਇਹ ਕਹਿੰਦੇ ਸਰ 12-1 ਵਜੇ ਤੱਕ, ਇਹ ਕਹਿੰਦੇ ਜੀ 12-1 ਵਜੇ ਤੱਕ ਤਾਂ ਵੈਸੇ ਹੀ ਸੋਚਦਾ, ਤੇ ਜੇ 12-1 ਵਜੇ ਅਸੀਂ 100 ਗਏ ਤਾਂ ਫਿਰ 3 ਵਜੇ ਕਿੱਥੇ ਉੱਠਿਆ ਜਾਣਾ ਸਾਡੇ ਕੋਲ, ਅਸੀਂ ਸੋਣਾ ਨੀ। ਹਾਂ, ਤੇ ਮੇਰਾ ਵੀ ਏਦਾਂ ਹੀ ਸੀਗਾ ਕਿ 12-1-2 ਵਜੇ ਤੇ ਵੈਸੇ ਹੀ 50 ਮੈਂ 40-50 ਮਿੰਟ ਝਪਕੀ ਲਈ ਤੇ ਫਿਰ ਮੈਂ ਉੱਠ ਗਿਆ ਫਟਾਫਟ। ਮੈਂ ਕਿਹਾ ਚਲੋ 40-50 ਮਿੰਟ ਉਹਨੇ ਥੋੜਾ ਜਿਹਾ, ਹੁਣ ਸਰ 50 ਟੱਪ ਗਏ, 51 ਹੋ ਗਏ, ਹੁਣ 52 ਹੋ ਜਾਣਾ, ਤੇ ਉਹ ਫਿਰ ਥੋੜਾ ਜਿਹਾ ਮੈਂ ਕਿਹਾ ਚੱਲ 40-50 ਮਿੰਟ ਝਪਕੀ ਜੀ ਲੈ ਲਈਏ, ਫਿਰ ਬੰਦਾ ਥੋੜਾ ਜਿਹਾ ਐਕਟਿਵ ਹੋ ਜਾਂਦਾ। ਤੇ ਉਹ ਸਰ ਬਿਲਕੁਲ ਐਕਟਿਵ, ਔਰ ਤੁਸੀਂ ਸਰ ਇਸ ਵਾਰੀ ਪੈਨਲ ਤੇ ਬੈਠਣਾ ਹੈ, ਪੁਰਸ਼ੋਤਮ ਜੀ ਤਿਆਰੀ ਕਰ ਲਓ ਤੁਸੀਂ, ਯੂ ਵਿਲ ਬੀ ਸਿਟਿੰਗ ਔਨ ਦਾ ਪੈਨਲ, ਤੁਹਾਡੇ ਵਿਚਾਰ ਲੈਣੇ ਆ, ਤੁਹਾਨੂੰ ਕ੍ਰਿਕਟ ਦੀ ਬਹੁਤ ਵਧੀਆ ਨੌਲੇਜ ਹੈ, ਔਰ ਵੈਸੇ ਸਿਆਸਤ ਦੀ ਵੀ ਨੌਲੇਜ ਹੈ, ਸਿਆਸਤ ਦੀ ਵੀ ਗੱਲ ਕਰਦੇ ਤੁਹਾਡੇ ਨਾਲ, ਪਰ ਤੁਹਾਨੂੰ ਕ੍ਰਿਕਟ ਦੀ ਬਹੁਤ ਨੌਲੇਜ ਹੈ।
ਜਰੂਰ ਜਰੂਰ ਜੁਗਵੀਰ ਜੀ, ਦਰਸ਼ਨ ਕਰਦੇ ਹੋ ਤੁਹਾਡੇ ਉੱਥੇ ਸਾਰੀ ਸੰਗਤ ਦੇ, ਤੇ ਬਾਕੀ ਸੈਟਰਡੇ ਵੀ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ ਜੀ, ਬਹੁਤ ਵਧੀਆ ਸੀਗਾ ਸਾਰਾ।
ਹਾਂ ਸੈਟਰਡੇ ਦਾ ਤੁਸੀਂ ਜ਼ਿਕਰ ਕੀਤਾ ਤੇ ਮੈਂ ਵੀ ਜ਼ਿਕਰ ਕਰ ਦਵਾਂ ਕੁਇਕਲੀ ਸੈਟਰਡੇ ਦਾ। ਸੈਟਰਡੇ ਸਭ ਤੋਂ ਪਹਿਲਾਂ ਤੇ ਸਾਡੇ ਇੱਥੇ ਦੇ ਇੰਡੀਅਨ ਓਵਰਸੀਜ਼ ਦੇ ਕਾਂਗਰਸ ਦੇ ਪ੍ਰਧਾਨ ਜਗਦੀਪ ਸਾਚਾ ਸਾਹਿਬ ਦਾ ਧੰਨਵਾਦ। ਸਾਡੇ ਇੱਥੇ ਦੀ ਜਿਹੜੀ ਕਾਂਗਰਸ ਦੇ ਬੰਦੇ ਨੇ ਉਹਨਾਂ ਦੇ ਉਹ ਪ੍ਰੈਜ਼ੀਡੈਂਟ ਨੇ ਔਰ ਕਾਂਗਰਸ ਨੂੰ ਬੜਾ ਐਕਟਿਵ ਕੀਤਾ ਉਹਨਾਂ ਨੇ ਜਗਦੀਪ ਸਾਚਾ ਸਾਹਿਬ ਨੇ, ਔਰ ਨਾ ਸਿਰਫ ਕਾਂਗਰਸ ਪਾਰਟੀ ਤੋਂ ਬਹੁਤ ਸਾਰੇ ਬੰਦੇ ਆਏ ਸੀਗੇ ਕਾਂਗਰਸ ਪਾਰਟੀ ਦੇ ਸਪੋਰਟਰ, ਪਰ ਉਸ ਤੋਂ ਇਲਾਵਾ ਹੋਰ ਕਈ ਬੰਦੇ ਸੀਗੇ, ਸੈਮ ਪੈਟਰੋਡਾ ਸਾਹਿਬ ਆਏ ਸੀਗੇ, ਔਰ ਇਹ ਪ੍ਰੋਗਰਾਮ ਜਿਹੜਾ ਹੋਇਆ ਉੱਥੇ ਆਰਟੀਫਿਸ਼ਲ ਇੰਟੈਲੀਜੈਂਸ ਤੇ, ਅਸੀਂ ਸਿਆਸਤ ਤੋਂ ਥੋੜਾ ਦੂਰ ਰੱਖਿਆ ਇਹਨੂੰ ਤੇ ਜ਼ਿਆਦਾ ਗੱਲ ਜਿਹੜੀ ਹੈ ਆਰਟੀਫਿਸ਼ਲ ਇੰਟੈਲੀਜੈਂਸ ਟੈਕਨੋਲੋਜੀ ਦੀ, ਔਰ ਡਾਕਟਰ ਮਨਮੋਹਨ ਸਿੰਘ ਜੀ ਨੂੰ ਇਹ ਟ੍ਰਿਬਿਊਟ ਸੀਗਾ। ਸੋ ਡਾਕਟਰ ਮਨਮੋਹਨ ਸਿੰਘ ਜੀ ਨੂੰ ਜਿਹੜਾ ਟ੍ਰਿਬਿਊਟ ਦਿੱਤਾ ਗਿਆ ਔਰ ਜਿਹਦੇ ਜ਼ਰੀਏ ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਔਰ ਹੋਰ ਟੈਕਨੋਲੋਜੀ ਦੀ ਗੱਲ ਕੀਤੀ, ਇਹ ਸਾਰੀ ਦੀ ਸਾਰੀ ਤੁਸੀਂ ਚੈਨਲ ਵਾਈ ਦੇ ਉੱਤੇ ਦੇਖ ਸਕੋਗੇ। ਪਹਿਲਾਂ ਵਾਈ ਪਲੱਸ ਤੇ ਆ, ਮੈਨੂੰ ਇਸ਼ਾਰਾ ਉਹ ਕਹਿੰਦੇ ਜੀ ਪਹਿਲਾਂ ਵਾਈ ਪਲੱਸ ਦੇ ਉੱਤੇ ਪਹਿਲਾਂ ਆਏਗਾ, ਠੀਕ ਹੈ ਜੀ, ਵਾਈ ਪਲੱਸ ਦੇ ਉੱਤੇ ਤੁਸੀਂ ਇਹ ਸਾਰਾ ਕੁਝ ਦੇਖ ਸਕੋਗੇ। ਪੁਰਸ਼ੋਤਮ ਸਾਹਿਬ ਤੁਸੀਂ ਵੀ ਪਹੁੰਚੇ ਉੱਥੇ, ਜੋ ਉੱਥੇ ਅਸੀਂ ਇੱਕ ਫਾਇਰ ਸਾਈਡ ਚੈਟ ਜਿਹੜੀ ਗੱਲਬਾਤ ਕੀਤੀ ਹੈ ਉਹ ਕਿਸ ਤਰ੍ਹਾਂ ਦੀ ਰਹੀ ਸਰ? ਸੈਮ ਪੈਟਰੋਡਾ ਸਾਹਿਬ ਨਾਲ ਠੀਕ ਰਹੀ ਸਰ?
ਬਹੁਤ ਹੀ ਵਧੀਆ ਸੀਗਾ ਜੀ, ਬਹੁਤ ਹੀ ਵਧੀਆ ਇਨਫੋਰਮੇਸ਼ਨ ਸੈਸ਼ਨ ਸੀਗਾ, ਮਤਲਬ ਕਿ ਸਾਰਿਆਂ ਨੇ ਬਹੁਤ ਇੰਜੋਏ ਕੀਤਾ।
ਚਲੋ ਤੁਸੀਂ ਭਰਾ ਉਹ ਸਹੀ
ਤੁਸੀਂ ਲੀਡ ਕੀਤਾ ਤੇ ਮਤਲਬ ਕਿ ਤੁਸੀਂ ਆਪਣੀਆਂ ਬੈਸਟ ਸੇਵਾਵਾਂ ਜਿਹੜੀਆਂ ਉਹਦੇ ਵਿੱਚ ਦਿੱਤੀਆਂ, ਲੀਡ ਕੀਤਾ ਤੁਸੀਂ ਉਸ ਸੈਸ਼ਨ ਨੂੰ ਤੇ ਸੈਮ ਪੈਟਰੋਡਾ ਜੀ ਦੇ ਨਾਲ ਬਹੁਤ ਹੀ ਵਧੀਆ ਸੈਸ਼ਨ, ਮਤਲਬ ਕਿ ਸਾਰਿਆਂ ਨੇ ਬਹੁਤ ਲਾਈਕ ਕੀਤਾ।
ਚਲੋ ਠੀਕ ਹੈ ਜੀ, ਤੁਸੀਂ ਕਹਿ ਰਹੇ ਹੋ ਵਧੀਆ ਰਿਹਾ ਹੈ, ਫਿਰ ਮੇਰੇ ਲਈ ਕੋਈ ਹੋਰ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਜ਼ਰੂਰ ਦੱਸੋ, ਕੋਈ ਉਹਨੂੰ ਠੀਕ ਕਰਨਾ ਕੁਛ ਉਹ ਵੀ ਜ਼ਰੂਰ ਕਰਾਂਗੇ।
ਨਹੀਂ ਜੀ ਬਹੁਤ ਵਧੀਆ ਸੀਗਾ, ਬਾਕੀ ਆਪਾਂ ਉੱਥੇ ਸਾਨੂੰ ਮੌਕਾ ਮਿਲਿਆ ਜੀ, ਲੇਟ ਸਾਡੇ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਜੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ, ਆਪਣੇ ਆਪ ਨੂੰ ਅਸੀਂ ਸਵਾਗਤ ਸਮਝਦੇ ਹਾਂ ਜੀ ਭਾਈ। ਜੇ ਅਸੀਂ ਵੈਸੇ ਤਾਂ ਉਹਨਾਂ ਦੀ ਸ਼ਖਸੀਅਤ ਬਾਰੇ ਤਾਂ ਜੋ ਗੱਲ ਕਰਨੀ ਉਹ ਤਾਂ ਜੀ ਮਤਲਬ ਕਿ ਸੂਰਜ ਨੂੰ ਰੋਸ਼ਨੀ ਪਾਉਣ ਦੇ ਬਰਾਬਰ ਆ, ਤੇ ਬਸ ਅਸੀਂ ਤਾਂ ਆਪਣੀ ਸ਼ਰਧਾ ਦੇ ਫੁੱਲ ਆਪਣਾ ਪਿਆਰ ਜਿਹੜਾ ਹੈਗਾ ਉਹੀ ਭੇਟ ਕਰ ਸਕਦੇ ਉਹਨਾਂ ਨੂੰ ਜੀ।
ਦੇਖੋ ਮੈਂ ਪੁਰਸ਼ੋਤਮ ਸਾਹਿਬ, ਹਾਂਜੀ ਬਾਕੀ ਕੋਲ ਰਿਕੁਐਸਟ ਆ ਮੈਨੂੰ ਬ੍ਰੇਕ ਤੇ ਵੀ ਜਾਣਾ, ਗਿਰੀਸ਼ ਜੀ ਤੁਸੀਂ ਵੇਟ ਕਰ ਲਓ, ਅੱਜ ਵਿਰਕ ਸਾਹਿਬ ਦਾ ਵੈਲਕਮ ਹੀ ਨਹੀਂ ਹੋ ਪਾਇਆ ਹਜੇ, ਉਹਨਾਂ ਦਾ ਵੈਲਕਮ ਕਰਦੇ ਆ। ਮੈਂ ਬਸ ਟਾਈਮ ਲੈ ਰਿਹਾ ਪਰ ਮੈਂ ਇਸ ਗੱਲ ਨੂੰ ਥੋੜਾ ਜਿਹਾ ਐਮਫਸਾਈਜ਼ ਕਰਨਾ ਚਾਹੁੰਦਾ ਆ ਕਿ ਵਨ ਆਫ ਦਾ ਰੀਜ਼ਨਸ ਕਿ ਅਸੀਂ ਡਾਕਟਰ ਮਨਮੋਹਨ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਰਹੇ ਸੀਗੇ, ਤੇ ਤੁਸੀਂ ਬਿਲਕੁਲ ਠੀਕ ਕਿਹਾ ਕਿ ਉਹਨਾਂ ਨੂੰ ਅਸੀਂ ਹੈ ਨਹੀਂ ਹੈਗੇ ਆ ਕਿ ਸ਼ਰਧਾਂਜਲੀ ਦੇਣ ਵਾਲੇ ਅਸੀਂ ਕੌਣ ਹੈਗੇ, ਔਰ ਤੁਸੀਂ ਇਸ ਵੇਲੇ ਜਿਹੜੇ ਘਰ ਚ ਚੈਨਲ ਵਾਈ ਦੇ ਉੱਤੇ ਹੋ ਤੁਸੀਂ ਦੇਖ ਰਹੇ ਹੋ, ਵੀਡੀਓ ਵੀ ਦੇਖ ਰਹੇ ਹੋ ਉਸ ਸੈਸ਼ਨ ਦਾ ਜਿਹੜਾ ਸੈਮ ਪੈਟਰੋਡਾ ਸਾਹਿਬ ਦੇ ਨਾਲ ਅਸੀਂ ਉਹ ਸੈਸ਼ਨ ਕੀਤਾ, ਉਹਦਾ ਤੁਸੀਂ ਵੀਡੀਓ ਵੀ ਜਿਹੜੇ ਲੋਕ ਇਸ ਵੇਲੇ ਚੈਨਲ ਵਾਈ ਦੇ ਹੈ ਉਹ ਵੀਡੀਓ ਵੀ ਦੀਆਂ ਝਲਕੀਆਂ ਵੀ ਦੇਖ ਰਹੇ ਨੇ। ਵੈਸੇ ਕੰਪਲੀਟ ਜਿਹੜਾ ਵੀਡੀਓ ਹੈ ਪੂਰਾ ਵੀਡੀਓ ਔਰ ਸਾਰੀਆਂ ਡਿਟੇਲਸ ਜਿਹੜੀਆਂ ਨੇ ਉਹ ਤੁਹਾਡੇ ਲਈ ਜਲਦੀ ਹੀ ਵਾਈ ਪਲੱਸ ਦੇ ਉੱਤੇ ਬ੍ਰੌਡਕਾਸਟ ਹੋਣਗੇ, ਕਿਉਂਕਿ ਇੰਗਲਿਸ਼ ਦੇ ਵਿੱਚ ਸੀਗਾ ਸਾਰਾ ਸੈਸ਼ਨ, ਸੋ 24/7 ਆਲ ਇੰਗਲਿਸ਼ ਚੈਨਲ ਵਾਈ ਪਲੱਸ ਦੇ ਉੱਤੇ ਸਾਰੀ ਜਿਹੜੀਆਂ ਡਿਟੇਲਸ ਨੇ ਉਹ ਤੁਹਾਡੇ ਨਾਲ ਤੁਸੀਂ ਦੇਖ ਸਕੋਗੇ। ਔਰ ਬਹੁਤ ਵਧੀਆ, ਖੈਰ ਮੇਰਾ ਕਹਿਣਾ ਬਾਇਸ ਵੀ ਹੋ ਸਕਦਾ ਕਿਉਂਕਿ ਮੈਂ ਸੈਮ ਪੈਟਰੋਡਾ ਸਾਹਿਬ ਨੂੰ ਹੋਸਟ ਕਰ ਰਿਹਾ ਸੀ, ਸੋ ਮੈਂ ਐਂਕਰ ਕਰ ਰਿਹਾ ਸੀ ਤੇ ਉਹ ਮੇਨ ਗੱਲ ਕਰ ਰਿਹਾ ਸੀ, ਤਾਂ ਹੋ ਸਕਦਾ ਹੈ ਮੇਰਾ ਕਹਿਣਾ ਬਾਇਸ ਹੋਵੇ, ਲੇਕਿਨ ਮੁੱਦਾ ਸੀਗਾ ਵੀ ਟੈਕਨੋਲੋਜੀ ਦੇ ਨਾਲ ਜੋੜੀ ਹੈ। ਪੁਰਸ਼ੋਤਮ ਜੀ ਅੱਜ ਨਾ ਦੇਖੋ ਹੁਣੇ ਹੀ ਮੈਂ ਦੇਖ ਰਿਹਾ ਸੀਗਾ ਕਿ ਆਪਣੇ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਜਿਹੜੇ ਪੈਰਿਸ ਦੇ ਵਿੱਚ ਪਹੁੰਚੇ ਨੇ ਨਾ ਆਰਟੀਫਿਸ਼ਲ ਇੰਟੈਲੀਜੈਂਸ ਦਾ ਜਿਹੜਾ ਸਮਿਟ ਹੋ ਰਿਹਾ, ਸੋ ਉੱਥੇ ਪੈਰਿਸ ਦੇ ਵਿੱਚ ਆਪਣੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਸਾਹਿਬ ਉੱਥੇ ਸੀਈਓਜ਼ ਨੂੰ ਸੰਬੋਧਿਤ ਕਰ ਰਹੇ ਸੀ, ਸੀਈਓਜ਼ ਨੂੰ ਉੱਥੇ ਬਹੁਤ ਸਾਰਾ ਬਿਜ਼ਨਸ ਲੀਡਰ ਪਹੁੰਚੇ ਹੋਏ ਆ, ਪੋਲੀਟੀਕਲ ਲੀਡਰ ਤਾਂ ਪਹੁੰਚੇ ਹੋਏ ਆ ਆਰਟੀਫਿਸ਼ਲ ਇੰਟੈਲੀਜੈਂਸ ਦੇ ਸਮਿਟ ਦੇ ਵਿੱਚ, ਪਰ ਬਹੁਤ ਸਾਰੇ ਬਿਜ਼ਨਸ ਲੀਡਰ ਵੀ ਪਹੁੰਚੇ ਨੇ ਉਸ ਜਗ੍ਹਾ ਦੇ ਉੱਤੇ। ਇੰਡੀਆ ਟਾਈਪਸ ਕਰ ਰਿਹਾ, ਠੀਕ ਹੈ, ਨਹੀਂ ਅੱਜ ਇਹ ਸਾਰਾ ਕੁਝ ਟਾਈਪ ਕਰ ਰਿਹਾ। ਸਾਡੇ ਕਈ ਪਾਕਿਸਤਾਨੀ ਭਰਾ ਮੈਨੂੰ ਬਾਹਰ ਮਿਲਦੇ ਨੇ ਅੱਜ ਕੱਲ੍ਹ, ਉਹ ਕਹਿੰਦੇ ਜੀ ਪਾਕਿਸਤਾਨ ਦੀ ਗੱਲ ਤੇ ਯੁੱਧੀ ਜੀ ਕਰਦੇ ਹੋ, ਪਰ ਇੱਕ ਤਾਂ ਤੁਹਾਡੇ ਇਕਬਾਲ ਸਾਹਿਬ ਵਧੀਆ ਕਰਦੇ ਨੇ ਆ ਕੇ ਛੇੜ ਦਿੰਦੇ ਨੇ, ਤੁਸੀਂ ਜਰਾ ਹੋਰ ਆਵਾਜ਼ ਉਠਾਓ ਸਾਡੇ ਇਮਰਾਨ ਖਾਨ ਸਾਹਿਬ ਲਈ, ਥੋੜੀ ਆਵਾਜ਼ ਉਠਾਓ। ਔਰ ਮੈਨੂੰ ਕਿਤੇ ਨਾ ਕਿਤੇ ਇਹ ਵੀ ਫੀਡਬੈਕ ਮਿਲਦੀ ਹੈ ਕਿ ਜੀ ਪੰਜਾਬ ਦੀ ਕਵਰੇਜ ਤਾਂ ਕਾਫੀ ਹੈ ਤੁਹਾਡੇ, ਬਲਕਿ ਜਿਹੜਾ ਸਵੇਰੇ 8 ਤੋਂ 9 ਤੁਹਾਡਾ ਸ਼ੁਰੂ ਹੁੰਦਾ ਹੈ, ਸਵੇਰੇ 8 ਤੋਂ 9 ਲਾਈਵ ਹੁੰਦਾ ਹੈ, ਉਹਦੇ ਵਿੱਚ ਜੀ ਪੰਜਾਬ ਦੀ ਇੰਡੀਆ ਦੀਆਂ ਕਾਫੀ ਖਬਰਾਂ, ਪਰ ਤੁਹਾਡੇ ਵੀ ਵਿਚਾਰ ਹੋਰ ਆਉਣੇ ਚਾਹੀਦੇ ਆ ਪੰਜਾਬ ਦੇ ਉੱਤੇ ਖਾਸ ਕਰ। ਸੋ ਮੈਂ ਕਹਿੰਦਾ ਪਤਾ ਕੀ ਹੈ ਸਰ, ਮੈਂ ਹੁਣ ਚਾਹੁੰਦਾ ਹਾਂ ਕਿ ਗੱਲਾਂ ਅਸੀਂ ਨਾ ਬਹੁਤ ਸਾਲ ਹੋ ਗਏ ਕਰਦੇ ਹਾਂ, ਹੁਣ ਅਸੀਂ ਥੋੜਾ ਕੰਮ ਕਰੀਏ, ਐਕਸ਼ਨ ਲੈ ਕੇ ਆਈਏ ਆਪਣੇ ਆਰਟੀਫਿਸ਼ਲ ਇੰਟੈਲੀਜੈਂਸ ਦੀ। ਤੁਸੀਂ ਸੁਣ ਰਹੇ ਹੋ ਆਪਣੇ ਕੀ ਗੱਲ ਚੱਲ ਰਹੀ ਹੈ ਅੱਜ ਕੱਲ੍ਹ, ਉਹ ਜੀ ਦਿੱਲੀ ਚ ਹਾਰ ਗਏ, ਹੁਣ ਕੇਜਰੀਵਾਲ ਸਾਹਿਬ ਉੱਥੇ ਜਾਣਗੇ, ਹੁਣ ਭਗਵੰਤ ਮਾਨ ਸਾਹਿਬ ਮੀਟਿੰਗ ਕਰਕੇ, ਅੱਜ ਮੈਂ ਸੁਣ ਰਿਹਾ ਸੀ ਪ੍ਰੈਸ ਕਾਨਫਰੰਸ ਸਾਰੀ, ਹੁਣ ਭਗਵੰਤ
ਉਹ ਤਾਂ ਜੁਦਵੀਰ ਜੀ ਕਾਨਫਰੰਸ
ਪੁਰਸ਼ੋਤਮ ਸਾਹਿਬ, ਕੋਂਸਪੀਰੇਸੀ ਥਿਊਰੀਜ਼ ਵੀ ਹੈਗੀਆਂ ਨੇ, ਬਟ ਸਾਰੀ ਗੱਲ ਸਿਵਾਏ ਸਿਆਸਤ ਦੇ ਵੀ ਹਾਂਜੀ ਹੁਣ ਨਵਾਂ ਬੰਦਾ ਆ ਜਾਏਗਾ, ਯੇ ਹੋ ਜਾਏਗਾ, ਤੁਹਾਡੇ 30 MLA ਉਧਰ ਵਿਕ ਗਏ, ਮਤਲਬ ਕਿ ਉਹ ਕਹਿੰਦੇ ਜੀ ਨਹੀਂ ਸਾਰੇ ਸਾਡੇ ਨਾਲ ਨੇ, ਇਹਨਾਂ ਦੇ ਆਪਣੇ ਕਿੰਨੇ ਕੁ MLA ਆ ਕਾਂਗਰਸ ਦੇ। ਸੋ ਇਹਨਾਂ ਇਹ ਸਾਰੀ ਚਰਚਾ ਦੇ ਵਿੱਚ ਨਾ, ਇਹ ਸਾਰੀ ਸਿਆਸੀ ਚਰਚਾ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ ਅਸਲੀ ਜੋ ਮਕਸਦ ਹੋਣਾ ਚਾਹੀਦਾ, ਜੋ ਡਾਕਟਰ ਮਨਮੋਹਨ ਸਿੰਘ ਜੀ
ਪਿੱਛੇ ਰਹਿ ਜਾਂਦਾ ਜੀ,
ਪਰ ਬਹੁਤ ਪਿੱਛੇ ਆ। ਦੇਖੋ ਅੱਜ
ਬਹੁਤ ਪਿੱਛੇ ਰਹਿ ਗਿਆ ਜੀ
ਸਰ, ਕਿੱਥੇ ਅੱਜ ਫਰਾਂਸ ਦੇ ਵਿੱਚ ਅੱਜ ਦੁਨੀਆ ਪਹੁੰਚੀ ਹੋਈ ਹੈ। ਸਾਨੂੰ ਇੰਡੀਆ ਨਾਲ ਬੜਾ ਪਿਆਰ ਹੈ, ਇੰਡੀਆ ਬਹੁਤ ਤਰੱਕੀ ਕਰੇ ਬਹੁਤ ਖੁਸ਼ੀ ਹੁੰਦੀ ਹੈ, ਪਰ ਪੰਜਾਬ ਜਿਹੜੀ ਸਾਡੀ ਧਰਤੀ ਹੈ, ਜਿੱਥੇ ਦਾ ਅਸੀਂ ਰਹੇ ਹਾਂ, ਜੰਪਲ ਰਹੀ, ਜਿੱਥੇ ਦਾ ਅਸੀਂ ਪਾਣੀ ਪੀਤਾ, ਸਾਨੂੰ ਚੰਗਾ ਲੱਗੇਗਾ ਜੇ ਪੰਜਾਬ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਹੋਵੇ, ਅਜੇ ਭਗਵੰਤ ਮਾਨ ਸਾਹਿਬ ਜੇ ਕਿਤੇ ਇੰਨੀ ਗੱਲ ਕਹਿ ਦਿੰਦੇ, ਕੋਈ ਵੀ ਕਹਿ ਦਿੰਦਾ, ਕੇਜਰੀਵਾਲ ਸਾਹਿਬ ਕਹਿ ਦਿੰਦੇ ਕਿ ਛੱਡੋ ਯਾਰ ਇਹ ਗੱਲਾਂ ਫਾਲਤੂ ਦੀਆਂ ਗੱਲਾਂ ਕਿ ਇਧਰੋਂ ਖਰੀਦ ਲਏ MLA, ਇਧਰ ਵਿਕ ਗਏ MLA, ਉਹ ਕੱਲ ਦੀ ਕੱਲ ਦੇਖਾਂਗੇ। ਭਗਵੰਤ ਮਾਨ ਸਾਹਿਬ ਕਹਿੰਦੇ ਯਾਰ ਅੱਜ ਫਰਾਂਸ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸਮਿਟ ਹੋ ਰਿਹਾ, ਤੇ ਅਸੀਂ ਫਰਾਂਸ ਦੇ ਵਿੱਚ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਸਮਿਟ ਹੋ ਰਿਹਾ, ਅਸੀਂ ਪੰਜਾਬ ਤੋਂ 5-10 ਨੌਜਵਾਨ ਭੇਜੇ ਆ, ਸਾਡੇ ਕੋਈ IT ਐਕਸਪਰਟ ਉੱਥੇ ਗਏ ਨੇ, ਕੋਈ ਭਗਵੰਤ ਮਾਨ ਸਾਹਿਬ ਅਨਾਊਂਸ ਕਰਦੇ ਕਿ ਮੈਂ ਸਾਰੇ ਚੈਨਲਸ ਵਾਲਿਆਂ ਨੂੰ ਇਨਵਾਈਟ ਕਰਦਾ, ਸਾਰਾ ਮੀਡੀਆ ਇਕੱਠਾ ਸੀ ਅੱਜ ਜਦੋਂ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੀ ਮੀਟਿੰਗ ਹੋਈ, ਤੇ ਇਹ ਮੌਕੇ ਹੁੰਦੇ ਆ ਵੀ ਉਹ ਕਹਿਣ ਵੀ ਮੈਂ ਸਾਰੇ ਮੀਡੀਆ ਵਾਲੇ ਨੂੰ ਇਨਵਾਈਟ ਕਰਦਾ ਵੀ ਆਪਾਂ ਸਿਆਸੀ ਗੱਲ ਕਰਨੀ ਕਰਦੇ ਰਹੀਏ ਤੁਸੀਂ, ਬਟ ਆਪਾਂ ਅੱਜ ਤੋਂ ਹਫ਼ਤੇ ਬਾਅਦ, 5 ਦਿਨ ਬਾਅਦ, ਕੋਈ 10 ਦਿਨ ਬਾਅਦ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਫਰਾਂਸ ਸਮਿਟ ਹੋਇਆ, ਅਸੀਂ ਪੰਜਾਬ ਦੇ ਵਿੱਚ ਵੀ ਚਾਹੁੰਦੇ ਹਾਂ ਕਿ ਸਾਰੇ ਚੈਨਲ ਵਾਲੇ ਇਨਵਾਈਟਡ ਹੈ, ਕੋਈ ਆਸਟ੍ਰੇਲੀਆ ਤੋਂ, ਕੋਈ ਅਮਰੀਕਾ ਤੋਂ, ਕੋਈ
ਨਹੀਂ। ਆਪਣਾ ਮੈਨੂੰ ਲੱਗਦਾ ਕਿ ਜਿਹੜੀਆਂ ਸਾਡੀਆਂ ਸਟੇਟਸ ਹੈਗੀਆਂ ਉਹਨਾਂ ਦੇ IT ਮਿਨਿਸਟਰ ਜਿਹੜੇ ਹੈਗੇ ਆ, ਹਾਇਰ ਐਜੂਕੇਸ਼ਨ ਮਿਨਿਸਟਰ ਹੈਗਾ ਜਾਂ ਹੋਰ ਇੰਪਾਵਰਮੈਂਟ ਕੋਈ ਵੀ ਮਿਨਿਸਟਰ ਹੈਗੇ ਆ, ਕੋਈ ਜਿਹੜਾ ਡੈਲੀਗੇਸ਼ਨ ਆ, ਉੱਥੇ ਭੇਜਣਾ ਚਾਹੀਦਾ ਸੀ ਮੇਰੇ ਹਿਸਾਬ ਨਾਲ।
ਸਰ ਹੈ ਹੀ ਨੀ ਕੋਈ ਸੋਚ ਹੀ ਨੀ, ਕੋਈ ਪ੍ਰੈਜੈਂਸ ਨੀ, ਕੋਈ ਵਿਜ਼ਨ ਨੀ ਹੈ, ਠੀਕ ਹੈ ਕਿ ਨਹੀਂ? ਸਾਡੇ ਹੀ ਕੋਈ ਇਹਨਾਂ ਚੀਜ਼ਾਂ ਤੋਂ ਤਾਂ ਅਸੀਂ ਮਿਸਿੰਗ ਹੈ,
ਕਿਉਂਕਿ ਜੇ ਆਉਣ ਵਾਲਾ ਜਿਹੜਾ ਟਾਈਮ ਹੈਗਾ ਜੋ AI ਡ੍ਰਿਵਨ ਹੋਏਗਾ ਤੇ ਜੇ ਉਹਦੇ ਵੱਲ ਧਿਆਨ ਹੀ ਨਹੀਂ ਹੈਗਾ, ਫਿਰ ਤਾਂ ਫਿਰ ਉਹ ਨਿਹਚ ਹੋਣੇ ਵਾਲੀ ਗੱਲ ਹੈ ਸਾਰੀ। ਦੇਖੋ
ਸਰ ਬਿਲਕੁਲ ਠੀਕ ਹੈ, ਨਹੀਂ ਫਿਰ ਤਾਂ ਬਿਲਕੁਲ। ਹੁਣ ਦੇਖੋ ਜਿਹੜੇ ਇੰਡੀਆ ਦੇ IT ਮਿਨਿਸਟਰ ਨੇ, ਤੁਸੀਂ ਉਹਨਾਂ ਦੀ ਗੱਲ ਸੁਣੋ, ਸ੍ਰੀ ਅਸ਼ਵਨੀ ਵੈਸ਼ਨਵ, ਗੱਲਬਾਤ ਸੁਣੋ ਤੁਸੀਂ,
ਅਸ਼ਵਨੀ ਵੈਸ਼ਨਵ ਜੀ,
ਤੁਸੀਂ ਅਸ਼ਵਨੀ ਵੈਸ਼ਨਵ ਉਹਨਾਂ ਦੀ ਗੱਲਬਾਤ ਸੁਣੋ ਨਾ ਤੁਸੀਂ, ਠੀਕ ਹੈ ਨੀ? ਹੁਣ ਜੇ ਅਸੀਂ ਗੱਲ ਕਰੀਏ ਕਿ ਆਪਣੇ ਪੰਜਾਬ ਦੀ ਗੱਲ ਕਰੀਏ, ਫਿਰ ਮੈਂ ਕਹਿੰਦਾ ਹੁਣ ਮੈਂ ਕੀ ਗੱਲ ਕਰਾਂ ਸਾਡੇ।
ਬਾਕੀ ਯੁਧਵੀਰ ਜੀ ਦੇਖੋ, ਪੰਜਾਬ ਦਾ ਤਾਂ ਹੁਣ ਉਹ ਗਿਣਤੀ ਵਾਲੇ ਆ ਜਾਂ ਦੂਜੇ ਹੋਰ ਜਿਹੜੇ ਪੋਲੀਟੀਸ਼ੀਅਨ ਆ, ਹੁਣ ਜੀ ਉਹ ਕੇਜਰੀਵਾਲ ਨੇ ਉੱਦਾਂ ਕਰ ਲੈਣੀ, ਏਦਾਂ ਕਰ ਲੈਣੀ ਆ, ਕੋਈ ਕਹਿੰਦਾ ਜੀ ਉਹਨਾਂ ਨੂੰ 6-6 ਮਹੀਨੇ ਹੁਣ ਆਪਣੀ ਧਰਮ ਬੰਨ ਲੈਣੀ ਚਾਹੀਦੀ ਆ, 6 ਮਹੀਨੇ ਕੇਜਰੀਵਾਲ CM ਕੇਜਰੀਵਾਲ ਤੇ 6 ਮਹੀਨੇ ਭਗਵੰਤ ਮਾਨ, ਤੇ ਉਹ ਮੰਨ ਲਓ ਕਿ ਕਾਨਸਪਰੰਸੀਆਂ ਹੋਰੀਆਂ ਲਗਾਤਾਰ ਚੱਲ ਰਹੀਆਂ। ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਹੁਣ ਇਲੈਕਸ਼ਨ ਹੋ ਗਈਆਂ ਹਨਾ,
ਜੀ ਜੀ ਜੀ,
ਉਹ ਕਿਸੇ ਇੱਕ ਅੱਧਾ ਸੈਸ਼ਨ ਹੋ ਜਾਏਗਾ, ਹਾਂ ਵੀ ਕਿਉਂ
ਲੇਕਿਨ ਅਸਲ ਜਿਹੜੇ ਮੁੱਦੇ ਆ ਧਿਆਨ ਉਧਰ ਨੂੰ ਦੇਣ ਦੀ ਲੋੜ ਹੈ, ਸਾਰੇ ਪਾਸੇ ਜਿਹੜੇ ਸਟੇਟ ਦੇ ਮੁੱਦੇ ਆ ਉਹ ਸੈਂਟਰ ਦੇ ਕੋਲ ਲੈ ਕੇ ਜਾਣ, ਜੋ ਵੀ ਮਸਲੇ ਹੈਗੇ ਆ ਜੇ ਲੋਕਾਂ ਦੀ ਭਲਾਈ ਕਰਨੀ ਆ ਤਾਂ ਫਿਰ ਆਪਸ ਵਿੱਚ ਜਿਹੜੇ ਹੈਗੇ ਆ ਨਾ ਉਹ ਤੀਰ ਮਾਰਨੇ ਇੱਕ ਦੂਜੇ ਨੂੰ, ਲਵੇ ਮੇਰੀ ਉਧਰ ਸੈਂਟਰ ਨਾਲ ਨੀ ਬਣਦੀ ਨੀ ਬਣਦੀ, ਉਹ ਤਾਂ ਇਹਦਾ ਮਤਲਬ ਤਾਂ ਇਹੀ ਹੈ ਕਿ ਤੁਹਾਡਾ ਜਿਹੜਾ ਪਰਸਨਲ ਇੰਟਰਸਟ ਹੈ ਉਹ ਫੇਰ ਹਾਵੀ ਹੈ ਲੋਕਾਂ ਦੇ ਮੁੱਦਿਆਂ ਤੇ, ਇਹਦਾ ਇੰਟਰਸਟ ਆ ਜਾਂ ਪਰਸਨਲ ਹੋਮੇ ਆ ਉਹੀ ਹਾਵੀ ਆ, ਤੁਸੀਂ ਲੋਕਾਂ ਦੇ ਮੁੱਦੇ ਹੱਲ ਹੀ ਨੀ ਕਰਨਾ ਚਾਹੁੰਦੇ। ਜਿਹਨਾਂ ਸੈਂਟਰ ਦੇ ਕੋਲ ਪਾਵਰ ਆ ਮੋਸਟਲੀ, ਤੇ ਤੁਸੀਂ ਜੇ ਸੈਂਟਰ ਨਾਲ ਰਲ ਕੇ ਬੈਠਣਾ ਨੀ ਤਾਂ ਫਿਰ ਤੁਸੀਂ ਮੁੱਦੇ ਕੀ ਹੱਲ ਕਰੋਗੇ? ਜੇ CM ਜਿਹੜਾ ਹੈਗਾ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਨਾ ਜਾਵੇ ਆਪਣੇ ਸਾਰੇ ਪਲਾਨ ਲੈ ਕੇ ਕਿ ਸਟੇਟ ਨੂੰ ਕਿਹੜੀ ਕਿਹੜੀ ਹੈਲਪ ਚਾਹੀਦੀ ਆ, ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਚਾਹੀਦੀ ਆ, ਕਿਹੜੇ ਕਿਹੜੇ ਸਾਰੇ ਖੇਤਰਾਂ ਵਿੱਚ ਚਾਹੀਦੀ ਆ, ਤਾਂ ਫਿਰ ਉਹ ਨੀਤੀ ਆਯੋਗ ਕਰੇਗਾ ਕਿਆ? ਤੁਸੀਂ ਦੇਖੋ ਵੀ ਜਿੰਨੀਆਂ ਨੀਤੀ ਆਯੋਗ ਦੀਆਂ ਬੈਠਕ ਹੁੰਦੀਆਂ ਮੋਸਟ ਆਫ ਦੀ ਟਾਈਮ ਪੰਜਾਬ ਦੇ CM ਜਿਹੜੇ ਹੁੰਦੇ ਆ ਉਹ ਗੈਰ ਹਾਜ਼ਰ ਹੁੰਦੇ।
ਤੁਸੀਂ ਇਸੇ ਤਰ੍ਹਾਂ ਨਾਲ ਜੁੜੇ ਰਹੋ, ਜਾਰੀ ਰਹੇਗੀ, ਕਾਲਰ ਬਹੁਤ ਇੰਤਜ਼ਾਰ ਕਰ ਰਹੇ ਨੇ ਉਹਨਾਂ ਦਾ,
ਲੋਕਲ ਲੈਵਲ ਤੇ ਕਿੰਨੀਆਂ ਪ੍ਰੋਬਲਮ ਹੈ, ਹੈਲਥ ਦੀ ਹੈ, ਕ੍ਰਾਈਮ ਦੀ ਹੈ, ਤੇ ਗੱਲ ਸੁਣਦੇ ਸੁਣਦੇ ਇੱਕ ਆਈਡੀਆ ਆਇਆ, ਮੈਂ ਕਿਹਾ ਤੁਹਾਡੇ ਕੋਲ ਕੁਐਸਚਨ ਪੁੱਛੀ ਕਿ ਸ਼ਾਇਦ ਤੁਸੀਂ ਬੈਟਰ ਦੱਸ ਸਕਦੇ ਹੋ, ਜਿੱਦਾਂ ਆਪਣੇ ਟਰੰਪ ਸਰ ਆਪਸ਼ਨ ਦੇ ਰਹੇ ਨੇ ਕਿ ਮਰਜ ਹੋ ਜਾਓ ਤੁਸੀਂ US ਦੇ ਵਿੱਚ, ਤੇ ਇਹ ਤੇ ਪੋਸੀਬਲ ਨਹੀਂ ਹੈ ਕਿ ਪੂਰੇ ਦਾ ਪੂਰਾ ਹੋ ਜਾਏ, ਕੋਈ ਇਸ ਤਰ੍ਹਾਂ ਦਾ ਕੋਈ ਮੀਡੀਓਕਰ ਵੇ ਵੀ ਨਿਕਲ ਸਕਦਾ ਕਿ ਕੁਛ ਹੱਦ ਤੱਕ ਜਿੱਦਾਂ ਤੁਸੀਂ ਟ੍ਰਾਇਲ ਕਰ ਸਕਦੇ ਹੋ 3 ਜਾਂ 4 ਸਾਲ ਵਾਸਤੇ ਔਰ ਪੂਰਾ ਨਹੀਂ ਦੇ ਕੇ ਕੰਟਰੋਲ ਆਪਣੇ ਕੋਲ ਰੱਖ ਸਕਦੇ ਹੋ, ਜਸਟ ਲਾਈਕ ਤੁਸੀਂ ਉਹਨਾਂ ਨੂੰ ਡਿਫੈਂਸ ਦਾ ਦੇ ਤਾ, ਫੋਰਨ ਪਾਲਿਸੀ ਦੇ ਤਾ ਜਾਂ ਬਾਰਡਰ ਸਿਕਿਉਰਿਟੀ ਦੇ ਤਾ, ਤੇ ਕੁਛ ਤੁਸੀਂ ਇਧਰੋਂ ਓਪਨ ਕਰ ਦੋ ਕਿ ਬਾਰਡਰ ਓਪਨ ਕਰ ਦੋ, ਕੋਈ ਕਿਤੇ ਵੀ ਬਿਜ਼ਨਸ ਕਰ ਸਕਦਾ, ਬਟ ਕੰਟਰੋਲ ਕੈਨੇਡਾ ਆਪਣੇ ਕੋਲ ਰੱਖੇਗੀ ਆਫਟਰ 4 ਈਅਰ, ਅਸੀਂ ਦੇਖਾਂਗੇ ਕਿ ਇਹਨੂੰ ਕੰਟੀਨਿਊ ਕਰਨਾ ਕਿ ਨਹੀਂ ਕਰਨਾ, ਕੋਈ ਵਿਚਲਾ ਰਸਤਾ ਹੋ ਜਾਏ ਕਿ ਪੂਰੀ ਦਾ ਪੂਰੇ ਕੈਨੇਡਾ ਵੀ ਐਗਜਿਸਟ ਰਹੇ, ਲੇਕਿਨ ਜਿੱਥੇ ਆ ਸਟਰਗਲ ਫੇਸ ਕਰ ਰਿਹਾ ਕੈਨੇਡਾ ਫੋਰਨ ਪਾਲਿਸੀ ਤੇ ਦੇਖ ਲੋ ਜਾਂ ਡੋਮੈਸਟਿਕ ਤੇ ਦੇਖ ਲੋ, ਸਾਰਾ ਕੰਮ ਹੀ ਹੋਸ਼ ਪੋਸ਼ ਹੋ ਗਿਆ ਪਿਛਲੇ 8-10 ਸਾਲਾਂ ਚ, ਇਹਨਾਂ ਕੋਲ ਮੈਨੇਜ ਹੀ ਕੁਛ ਨਹੀਂ ਹੋ ਰਿਹਾ, ਜੇ ਇੱਦਾਂ ਦਾ ਕੋਈ ਵਿੱਚ ਰਸਤਾ ਨਿਕਲਦਾ ਜਿੱਦਾਂ ਆਰਮੀ ਹੈ ਜਾਂ ਬਾਰਡਰ ਸਿਕਿਉਰਿਟੀ ਦੇ ਇੰਪਲੋਈਜ਼ ਨੇ, ਉਹ ਇੱਥੇ ਆ ਕੇ ਲੋਕਲ ਕ੍ਰਾਈਮ ਦੇ ਉੱਤੇ ਲੋਕਲ ਤੇ ਉਹਨਾਂ ਦੀ ਡਿਪੂਟੇਸ਼ਨ ਕੀਤੀ ਜਾਵੇ, ਹੈਲਥ ਚ ਆਰਮੀ ਕੋ ਕਿੰਨਾ ਇੰਫਰਾਸਟ੍ਰਕਚਰ ਹੈ, ਹੈਲਥ ਦਾ ਡਾਕਟਰ ਨੇ ਉਹ ਇੱਥੇ ਲੋਕਲ ਲੈਵਲ ਤੇ ਕਰ ਦਿੱਤੇ ਜਾਂਦੇ ਆ, ਫੋਕਸ ਕਰਨ ਡੋਮੈਸਟਿਕ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ US ਹੈਂਡਲ ਕਰੇ ਤੇ ਬਿਜ਼ਨਸ ਆਪਣਾ ਮਿਲ ਕੇ ਕਰਨ, ਓਪਨ ਕਰਨ ਜੋ ਮਰਜ਼ੀ ਜਿੱਥੇ ਮਰਜ਼ੀ ਬਿਜ਼ਨਸ ਕਰੇ, ਕਿਉਂਕਿ ਆਉਣ ਵਾਲਾ ਟਾਈਮ ਯੂਦੀ ਚ ਮੈਨੂੰ ਲੱਗਦਾ ਜਿੰਨਾ ਕੋ ਰਿਸੋਰਸਿਸ ਨੇ ਮੈਨ ਪਾਵਰ, ਜਸਟ ਲਾਈਕ ਇੰਡੀਆ ਤੁਸੀਂ ਦੇਖ ਲੋ ਕਿੰਨਾ ਗਰੋ ਕਰ ਰਿਹਾ, ਵੱਡੀ ਪਾਪੂਲੇਸ਼ਨ ਹੈ, ਰਸ਼ੀਆ ਕੋ ਹੈ, ਆਪਣੇ ਜੇ US ਕੈਨੇਡਾ ਮਿਲ ਕੇ ਕੰਮ ਕਰਨ ਤੇ ਮੈਨੂੰ ਲੱਗਦਾ ਦੋਨਾਂ ਜਾਣੇ ਵਾਸਤੇ ਬਹੁਤ ਬੈਟਰ ਰਹੇਗਾ, ਲੇਕਿਨ ਤੁਹਾਡੇ ਤੁਸੀਂ ਦੱਸੋ ਕੁਛ ਆਈਡੀਆਸ ਜੇ ਤੁਸੀਂ ਅੱਗੇ ਫਾਰਵਰਡ ਕਰ ਪਾਓ ਜਾਂ ਕੁਛ ਜਿੱਦਾਂ ਤੁਸੀਂ ਮਨਿਸਟਰ ਨਾਲ ਇੰਟਰਵਿਊ ਕਰਦੇ ਹੋ, ਕੁਛ ਇਸ ਤਰ੍ਹਾਂ ਦਾ ਵਿਚਲਾ ਰਸਤਾ ਨਿਕਲ ਸਕਦਾ ਕਿ ਪੋਸੀਬਲ ਨਹੀਂ ਹੈ?
ਨਹੀਂ ਬਿਲਕੁਲ ਪੋਸੀਬਲ ਹੈ ਸਰ, ਧੀਰਜ ਸਾਹਿਬ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹ ਵਿਚਲਾ ਰਸਤਾ ਵੀ ਆਪਾਂ ਕੱਢ ਸਕਦੇ ਹਾਂ, ਬਟ ਜਿਹੜਾ ਮੇਨ ਇਸ਼ੂ ਜਿਹੜਾ ਮੈਂ ਸਮਝਦਾ, ਦੇਖੋ ਬਹੁਤ ਸਾਰੇ ਲੋਕ ਇਸ ਵੇਲੇ ਕੈਨੇਡਾ ਚ ਕਹਿ ਰਹੇ ਨੇ ਕਿ ਜੀ ਸਾਨੂੰ ਬੜੀ ਖੁਸ਼ੀ ਹੈ ਬੈਠੇ ਬਿਠਾਏ ਸਾਨੂੰ ਅਮੈਰੀਕਨ ਪਾਸਪੋਰਟ ਮਿਲ ਜਾਏਗਾ, ਠੀਕ ਹੈ, ਔਰ ਇੰਟਰਸਟਿੰਗ ਚੀਜ਼ ਇਹ ਹੈਗੀ ਹੈ ਕਿ ਮੇਰੀ ਆਪਣੇ ਫਰੈਂਡਸ ਦੇ ਨਾਲ ਕਈਆਂ ਨਾਲ ਗੱਲ ਹੋ ਰਹੀ ਹੈ ਤੇ ਉਹ ਕਹਿੰਦੇ ਜੀ ਇੱਧਰ ਤੇ ਜਿਹੜਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਇੰਡੀਆ, ਉਹ ਕਹਿੰਦੇ ਜੀ ਕੈਨੇਡਾ ਦਾ ਨੰਬਰ ਤੇ ਬਾਅਦ ਚ ਆਏਗਾ, ਹਜੇ ਆਸਟ੍ਰੇਲੀਆ ਨਿਊਜ਼ੀਲੈਂਡ ਇੰਡੀਆ ਇੰਡੀਆ ਸਾਰਾ ਹੀ, ਉਹ ਕਹਿੰਦੇ ਜੀ ਸਾਨੂੰ ਬਣਾ ਦੋ ਅਮੈਰੀਕਨ ਸਿਟੀਜ਼ਨ, ਅਸੀਂ ਤਾਂ ਸਾਰੇ ਪਾਸਪੋਰਟ ਲੈ ਲਾਂਗੇ ਅਮੈਰੀਕਨ ਸਵੇਰੇ ਉਧਰ ਆਸਟ੍ਰੇਲੀਆ,
ਪਾਸਪੋਰਟ ਨਵੇਂ ਮਿਲਣ, ਤੁਸੀਂ ਕੈਨੇਡੀਅਨ ਪਾਸਪੋਰਟ ਰੱਖੋ, US ਰੱਖੋ, ਲੇਕਿਨ ਬਿਜ਼ਨਸ ਓਪਨ ਤੁਸੀਂ ਕਰ ਦੋ, ਕੰਟਰੋਲ ਕੈਨੇਡਾ ਰਹੇ, ਕੈਨੇਡਾ ਐਗਜਿਸਟ ਕਰਦਾ ਰਹੇ, US ਕਰਦਾ ਰਹੇ, ਲੇਕਿਨ ਕੁਛ ਡਿਪਾਰਟਮੈਂਟ ਜਿੱਦਾਂ ਉਹਨਾਂ ਨੂੰ ਟਰੰਪ ਸਾਹਿਬ ਨੂੰ ਪ੍ਰੋਬਲਮ ਹੈ ਕਿ ਬਾਰਡਰ ਸਿਕਿਉਰਿਟੀ ਨਹੀਂ ਹੁੰਦੀ, ਤੁਸੀਂ ਡਿਫੈਂਸ ਇੰਨਾ $1 billion ਖਰਚਦੇ, ਤੁਸੀਂ ਡਿਫੈਂਸ ਉਹਨਾਂ ਨੂੰ ਦੇ ਦੋ, ਬਾਰਡਰ ਸਿਕਿਉਰਿਟੀ ਦੇ ਦੋ, ਬਟ ਤੁਸੀਂ ਆਪਣਾ ਅਪਰ ਹੈਂਡ ਰੱਖੋ, ਕੈਨੇਡਾ ਅਪਰ ਹੈਂਡ ਰੱਖੇ, ਕਿਉਂਕਿ ਤੁਹਾਡੇ ਬਾਰਡਰ ਮਿਲਦੇ ਆ, ਤੁਹਾਡੇ ਇੱਕ ਤਰ੍ਹਾਂ ਦੀ ਪਾਪੂਲੇਸ਼ਨ ਸੇਮ ਤਰ੍ਹਾਂ ਦੀ ਹੈ, ਥਿੰਕਿੰਗ ਇਹਨਾਂ ਦੀ, ਇਹਨਾਂ ਦਾ ਰਿਲੀਜਨ, ਇਹਨਾਂ ਦਾ ਰਹਿਣਾ ਖਾਣਾ ਪੀਣਾ ਸੇਮ ਹੈ, ਬਿਜ਼ਨਸ ਵੀ ਓਪਨ ਕਰਨਗੇ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਦੋਨੋਂ ਪਾਸੇ ਬਿਜ਼ਨਸ ਕਾਫੀ ਅੱਛਾ ਵਧੇਗਾ, ਕਿਉਂਕਿ ਕੈਨੇਡਾ ਕੋਲ ਕਾਫੀ ਲੇਬਰ ਮਿਲ ਜਾਂਦੀ ਹੈ ਸਸਤੀ, ਤਾਂ US ਤੋਂ ਕਾਫੀ ਇੱਥੇ ਇੰਡਸਟਰੀ ਲੱਗਦੀ ਹੈ, ਇਸ ਤਰ੍ਹਾਂ ਮਿਲ ਕੇ ਕੁਛ ਕਰਨ ਕਿ ਜੋ ਤੁਹਾਨੂੰ ਚਾਹੀਦਾ ਜੋ ਸਾਨੂੰ ਚਾਹੀਦਾ ਸਾਨੂੰ ਦੇ ਦੋ, ਕਿਉਂਕਿ ਬਿਜ਼ਨਸ ਹੈ ਨਾ, ਇੱਥੇ ਬਿਜ਼ਨਸ ਹੈ, ਜਿਹੜਾ ਬਿਜ਼ਨਸ ਕਰੇਗਾ ਆਉਣ ਵਾਲੇ ਟਾਈਮ ਚ ਉਹੀ ਇਕੋਨਮੀ ਇੰਪਰੂਵ ਕਰੇਗੀ ਜੀ। ਠੀਕ ਹੈ, ਤੁਸੀਂ ਮੇਨ ਆਪਣਾ ਰੱਖ ਲੋ, ਤੁਸੀਂ ਪਾਸਪੋਰਟ ਆਪਣਾ ਰੱਖੋ, ਅਸੀਂ ਕੈਨੇਡੀਅਨ ਆਪਣਾ ਰੱਖੀਏ, ਤੁਸੀਂ ਨਾ ਸਿਟੀਜ਼ਨਸ਼ਿਪ ਦੋ, ਲੇਕਿਨ ਕਾਫੀ ਹੱਦ ਤੱਕ ਤੁਸੀਂ ਓਪਨ ਕਰ ਦੋ।
ਦੇਖੋ ਗੱਲ ਤੁਹਾਡੀ ਠੀਕ ਹੈ, ਹੋ ਸਕਦਾ ਇਹ ਜਿਹੜੀ ਤੁਸੀਂ ਸਾਰੀ ਗੱਲ ਕਹਿ ਰਹੇ ਹੋ, ਬਟ ਇਹਦੇ ਚੈਲੰਜ ਇਹ ਹੈ ਕਿ ਜੇ ਕੱਲ ਨੂੰ ਫਰਜ਼ ਕਰ ਲੋ ਜੀ ਉਹ ਕਹਿੰਦੇ ਅਸੀਂ ਡਿਫੈਂਸ ਸਾਡੇ ਕੋਲ ਹੈ, ਬਾਰਡਰ ਵੀ ਸਾਡੇ ਕੋਲ ਹੈ, ਠੀਕ ਹੈ, ਹੁਣ ਅਮਰੀਕਾ ਕੱਲ ਨੂੰ ਕਹਿੰਦਾ ਹੈ ਕਿ ਜੀ ਡਿਫੈਂਸ ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਕੱਲ ਨੂੰ $100 billion ਸਾਲਾਨਾ ਬਜਟ ਹੋਵੇ, ਕਿਉਂਕਿ ਉਹ 5% GDP ਦੀ ਗੱਲ ਕਰ ਰਹੇ ਨੇ ਹੁਣ, ਠੀਕ ਹੈ, ਸੋ ਉਹ ਜੇ ਉਹ ਕੱਲ ਨੂੰ ਅਮਰੀਕਾ ਕਹੇਗਾ ਜੀ 100 billion ਹੋਵੇ ਤੇ ਸਾਡਾ ਵਿਚਾਰ ਹੋਵੇ, ਜਿਹੜੇ ਇੱਥੇ ਦੀ ਸਰਕਾਰ ਹੋਵੇ, ਜਿਹੜਾ ਪ੍ਰਧਾਨ ਮੰਤਰੀ ਹੋਵੇ, ਉਹਦੀ ਤਾਂ ਫਿਰ ਕੋਈ ਪਾਵਰ ਨਾ ਰਹਿ ਗਈ, ਫਾਈਨੈਂਸ ਮਿਨਿਸਟਰ ਦੀ ਤਾਂ ਕੋਈ ਪਾਵਰ ਹੀ ਨਾ ਰਹਿ ਗਈ, ਕਿਉਂਕਿ ਜੇ ਉਹ
ਜੇ ਪਲਾਨ ਕਰੇਗਾ ਉਹ ਹੀ ਸਪੈਂਡ ਕਰੇਗਾ ਨਾ ਬਾਰਡਰ ਸਿਕਿਉਰਿਟੀ ਤੇ, ਅਸੀਂ ਥੋੜੀ ਕਰਾਂਗੇ, ਅਸੀਂ ਤੇ ਆਪਣੇ ਡੋਮੈਸਟਿਕ ਇਸ਼ੂ ਤੇ।
ਨਹੀਂ ਉਹ ਇਹ ਕਹਿੰਦੇ ਤੁਸੀਂ ਆਪਣਾ ਖਰਚਾ ਕਰੋ, ਤੁਹਾਡੇ ਕੋਲੋਂ ਲੈਣੇ ਪੈਸੇ ਜੀ, ਉਹ ਤਾਂ ਕਰ ਹੀ ਰਹੇ ਨੇ ਆਲਰੇਡੀ, ਉਹ ਤਾਂ ਕਹਿੰਦੇ ਅਸੀਂ ਕਰ ਹੀ ਰਹੇ ਹਾਂ, ਉਹ ਤਾਂ
ਅਗਰ 51 provinces ਸਾਨੂੰ ਬਣਾਉਣਾ ਚਾਹੁੰਦੇ ਫਿਰ ਤੇ ਉਹੀ ਕਰਨਗੇ ਨਾ ਜੀ, ਬਟ ਠੀਕ ਹੈ, ਬਟ ਕੁਛ ਚੀਜ਼ਾਂ ਜੇ ਉਹਨਾਂ ਨੂੰ ਸਾਡੇ ਰਿਸੋਰਸਿਸ ਯੂਜ਼ ਕਰਨੇ, ਅਸੀਂ ਕਹਾਂਗੇ ਤੁਸੀਂ ਬਾਰਡਰ ਤੇ ਸਿਕਿਉਰਿਟੀ ਆਪਣਾ ਸਪੈਂਡ ਕਰੋ, ਅਸੀਂ ਨਹੀਂ ਉੱਥੇ ਕਰਨਾ ਡਿਫੈਂਸ ਤੇ, ਜਿਹੜੇ ਸਾਡੇ ਰਿਸੋਰਸਿਸ ਹੈ ਅਸੀਂ ਕੁਛ ਪਾਰਟਨਰਸ਼ਿਪ ਕੁਛ ਏਦਾਂ ਦਾ ਰੇਸ਼ੋ ਕੱਢ ਸਕਦੇ ਕਿ 80% ਤੁਹਾਡਾ ਹੈ, 80% ਸਾਡਾ ਹੈ, ਤੁਸੀਂ ਕੰਮ ਕਰੋ, ਮਤਲਬ ਇਹ ਬਿਜ਼ਨਸ ਹੈ ਤੇ ਲੈਣ ਦੇਣ ਹੈ।
ਦੇਖੋ ਸਰ ਅਮਰੀਕਾ ਦੇ ਵਿੱਚ ਕੀ ਅੱਜ ਵੀ ਪਰ ਕੈਪੀਟਾ ਇਨਕਮ ਦੇ ਲਿਹਾਜ਼ ਨਾਲ ਅਮਰੀਕਾ ਬਹੁਤ ਰਿਚ ਹੈ, ਪਰ ਤੁਸੀਂ ਅਮਰੀਕਾ ਦੇ ਬੜੇ ਬੜੇ ਸ਼ਹਿਰਾਂ ਚ ਚਲੇ ਜਾਓ, ਉੱਥੇ ਲੋਕ ਸੜਕਾਂ ਤੇ ਨੇ, ਬਹੁਤ ਸਾਰੇ ਲੋਕ ਗਰੀਬ ਨੇ, ਮਿਡਲ ਕਲਾਸ ਜਿਹੜੀ ਆ ਉਹ ਹੈਂਡ ਟੂ ਮਾਊਥ ਹੈ, ਅਮੀਰ ਜਿਹੜਾ ਬਹੁਤ ਅਮੀਰ ਹੁੰਦਾ ਚਲਾ ਜਾ ਰਿਹਾ। ਤੁਸੀਂ ਨਿਊਯਾਰਕ ਦੇ ਚਲੇ ਜਾਓ, ਨਿਊਯਾਰਕ ਦੇ ਵਿੱਚ ਤੁਹਾਨੂੰ ਹਰ 25th ਪਰਸਨ यू विल मीट इज अ मिलियनेयर, हर 25वां 30वां बंदा तुहानू मिलियनेयर मिल जाएगा उत्थे न्यूयॉर्क में। हाँ चलो बिलियनेयर तो दुनिया च 3000 ही होणगे, 3000 तो 4000 दे विच होणगे बिलियनेयर। बिलियनेयर ते 5000 भी नहीं, पूरी दुनिया च नहीं जी 5000 हजे, ते बिलियनेयर ते हजे भी रह रहेगा। जेड़ा मिलियनेयर है, मैं मिलियनेयर की गल कर रहा है, वो तुहानू हर 25वां 30वां 50वां बंदा जेड़ा है वो न्यूयॉर्क तुहानू मिलियनेयर मिल जाएगा। लेकिन उन्नी ही गरीबी भी बहुत है, मिडिल क्लास हैंड टू माउथ भी बड़ी है। ये क्यों हो रहा सारा कुछ, इसलिए हो रहा है क्योंकि जेड़े उत्थे दे जेड़े अमीर लोग ने वो हर तरह स्क्वीज कर रहे ने, वो अमीर तो अमीर हुंदे चले जा रहे ने। सर देखो एक बंदा जेड़ा ऑलरेडी फर्ज कर लो किसी कोल 200 बिलियन है, 200 बिलियन, 200 बिलियन मतलब उन्होंने ये नहीं पता भी वो मनी टू बर्न वाली गल है, भी पैसा पैसे नू असी किते भी खर्च करी जाइए वो दुगना तिगना ही हो जाएगा। सो वो लोग होर अमीर हुंदे चले जा रहे ने, जेड़े कैनेडा दे वो चाहते की ने, वो ये चाहते ने भी कैनेडा चो सानू निकल चाहिए है, पोटैश चाहिए है, यूरेनियम चाहिए है, असी फोन कमाइए ते इत्थे साडे दरवाजे ते आके खड़ा हो जाए, साडी एनर्जी दी नीड्स ने क्योंकि असी बड़े बड़े
रेशो रख सकते हैं ना कि ठीक है उस पे जो भी तुसी डिगिंग करोगे जो निकलेगा पहला प्रायोरिटी कैनेडा दी, जो भी 20-30%
पॉसिबल ही नहीं है। हजे ते अमेरिका बैठे ने ता कैनेडा तो बड़ा कुछ पैसा खिंची जा रहे ने, हजे ते अमेरिका बैठे ने जिते अलग अलग कंट्री है ता बड़ा कुछ खिंची जा रहे ने। जदों कंट्री एक हो गया, कंट्रोल ही सारा उन्हां दा हो गया, चाहे तुसी थोड़ी चीज चाहे डिफेंस दा दस दो, जदों तुसी ओ फिर ते गल ही खत्म हो जाएगी ना। सर अज मैं तुहानू इक बड़ा सिंपल जिहा सवाल पुछता है, ठीक है, बहुत सिंपल जिहा सवाल है। थोड़ी देर लई धीरज साहब तुहानू मैं वाई मीडिया दा ओनर बना दिना, एक मिनट लई बन जाओ ओनर, बन गए तुसी ओनर धीरज साहब?
ओके
बन गए। हुण सर सवाल यह है कि जे तो तुसी कैनेडा च रहने हो फिर हो सकता धीरज साहब 50% डरन या 100% डरन या 0% डरन, ऑप्शन तिने तुहाडे कोल आ। मैं हालात तुहानू दस दिना की है, हालात तुहानू मैं दस दिना की है। सर जिन्हां कोल मीडिया दे विच सब तो ज्यादा पैसा है ना, चाहे वह मार्क ज़करबर्ग है, चाहे वह रूपर्ट मर्डॉक है, ट्रंप साहब के दरवाजे से बैठे ने कि आ रूपर्ट बैठा है जी, देखा सी ना थोड़े दिन रूपर्ट बैठा है जी, बड़ा ग्रेट बंदा है। चाहे तुसी मार्क ज़करबर्ग हो, तुसी फेसबुक ओन करते हो, चाहे तुसी कहो जी मैं जेफ बेज़ोस हाँ, मैं वॉल स्ट्रीट जनरल मैं सॉरी वाशिंगटन पोस्ट ओन करता है, वॉल स्ट्रीट तो रूपर्ट की हैगी है, ठीक है। सो सारा मीडिया इस वेले उत्थे बैठा है। हुण तुहानू ट्रंप साहब कहिंदे ने कि मैं मार्क ज़करबर्ग नूं सीधा कहता सी वी सीधा हो जा नहीं तो जेल च पाणा है, या जेल है तो या फिर इत्थे सामने बह जा टेबल दे उत्ते आराम दा, विचला रस्ता कोई नहीं है, तो फिर तुसी की करोगे, की करोगे मैनूं जवाब दिओ।
ठीक है, तुहाडी प्रैक्टिकल गल है, काफी हद तक जिहदे कोल पावर आ जांदी है ओह अपनी मर्जी करदा है, बट पावर कुछ इदां दा रस्ता निकले कैनेडा अपने हाथ च रखे।
सर नहीं, ओह कैनेडा ओह होणा ही नहीं है सर, वो नहीं होना जे तुसी हाइब्रिड कह रहे हो।
नहीं, कल वो इन्होंने मंगनी उन्होंने नहीं देनी, हालात चेंज हो सकते जी, अपॉर्चुनिटी है इनू एज ए बिजनेसमैन डील किया जा सकता मेरे ख्याल ना, बट
मैं गलत भी हो सकता है, मैं धीरज साहब
हो सकता नहीं पॉसिबल हो, जस्ट आइडिया
धीरज साहब, मैं गलत भी हो सकता है। कैनेडा इज अ यूनिक कंट्री, वी आर प्राउड ऑफ आवर इंडियन वैल्यूज, ये अमेरिकन वैल्यूज नहीं है, और ट्रूडो साहब की मैं कई गल्लां नाल डिसएग्री भी करदा, हो सकता है किसी एक दो एग्री भी कर देवां, लेकिन जिहड़ी उन्होंने गल कही कि वन ऑफ द बेस्ट डेफिनेशन ऑफ कनेडियन इज वी आर नॉट अमेरिकन, यस साडियां कनेडियन वैल्यूज ने, तुसी अमेरिका जिहड़ा है वो टोटल
वैल्यूज ते हैगियां, पर असीं 10 सालां तों पिछले तुहाडे रेडियो ते ही तुसी किन्नियां प्रॉब्लम्स रोज ही गिनांदे हो कि लोकल, ठीक है हर कंट्री च होंदी है, पर यार ग्राफ डाउन डे बाय डे जाई जा रहा सर, हालात खराब हो रहे हैं।
ओदा सोल्यूशन
इन्हां को फोकस जे कर सकदे आ ते लोकल ते फोकस करन, इंटरनेशनल ते तुसी दे दो उन्हां नूं।
सर ओदा मैं एग्जाम्पल ये दे देना है कि मैनू किसी ने अपने घर सद्या, मैं हाइपोथेटिकल सिचुएशन बना रहा, कुछ गल नहीं दस रहा, मैनू किसी ने अपने घर सद्या तो मैनू कहंदा जी मुंडा मेरा बड़ा बिगड़ गया, तो मैं भी मेरे अंदर भी कोई विजन नहीं है, मैनू कोई एजुकेशन का नहीं पता, मुंडा मेरा बहुत बिगड़ गया है इस वेले, मेरे भी कोई समझ नहीं पै रहा क्योंकि मैं भी कोई ज्यादा विजन नहीं है, मेरे को कुछ नहीं है, तो नाल जिहड़ा मेरा बड़ा भरा आ जिहड़ा मुंडे का ताया है जिहड़ा मेरा बड़ा भरा, कहिंदा जी यार दे मुंडा मेरे हवाले कर दिओ, मैं इहनू अपने आप रखांगा करांगा नहीं करांगा, ठीक है कि नहीं, ते हुण तुसी दसो तुहाडी की सलाह आ। ते मैं कहांगा जी आइडियल सिचुएशन ते इह है, यस हालात खराब ने करदे कि तुसी खुद खुद थोड़ी पढ़ाई लिखाई करो, खुद थोड़ी नॉलेज लो, खुद थोड़ा सीखो और अपने बच्चे नु भी समझाओ और बच्चा थोड़ा ठीक रस्ते ते आवे। ए ओनू अडॉप्ट करना थी, ताए नु पकड़ा देंगे जी मुंडा, एक कोई सलूशन ना होया। सो
पिछला रस्ता उत्ते भी निकल सकता है, ताए ना बैठ के उसको एजुकेशन लिखी जा सकती है, उसको आइडिया लिखे जा सकते हैं, हेल्प लिखी जा सकती है, मुंडे नु हॉस्टल च पाया जा सकता है या कुछ भी किया जा सकता है, बैठ के ही
चलता। गुड क्वेश्चन, पर ताए दा इरादा
ब्लैक एंड व्हाइट नहीं हो सकता, इस पास या उस पास कुछ विचार का भी ऑप्शन होनी चाहिए। दोनों एजुकेटेड बंदे ने, बिजनेस बड़े बड़े ब्रेन है, कैनेडा च भी यूएस च भी, बैठ के इस चीज का सोल्यूशन कर सकते जिसे आम पब्लिक का फायदा हो।
सर मैं थोनू सवाल पूछदा कि डोनाल्ड ट्रंप की एक पॉलिसी गिना दो, एक पॉलिसी दसनी है तुसी, डोनाल्ड ट्रंप की एक पॉलिसी गिना दो जिदे नाल कि आम लोगों को फायदा होया, कोई एक पॉलिसी।
सर देखो अजे आया ट्राई कर रहे हैं, अच्छा फर्स्ट स्लोगन लेके चल रहे हैं, करते देखो।
अच्छा एक सेकंड होल्ड करना जी, होल्ड करना स्पॉन्सर वेट कर रहे शायद
जी। बिल्कुल यदु जी हमारे साथ सोफा स्टूडियो से सिमरन जी जुड़ चुकी हैं। सिमरन जी वेलकम टू रेडियो वाई एंड चैनल वाई, प्लीज अनम्यूट कर लीजिए।
जी थैंक यू जी मैम,
थैंक यू फॉर ज्वाइनिंग अस ऑन रेडियो वाई। सिमरन जी कैसी हैं आप?
जी मैम मैम बढ़िया मैम, आप बताएं आप कैसे हैं?
बिल्कुल ठीक है सिमरन जी, आप बताएं सोफा स्टूडियो में क्या चल रहा है। और मैं सभी लिसनर्स को एक बार फिर से बता दूं स्टार्टिंग करने से कि अगर आप फर्नीचर देख रहे हैं तो जरूर सोफा स्टूडियो को ट्राई करें, और उनके बारे में डिटेल्स देने के लिए हमारे साथ सिमरन जी भी हैं। कॉल करें 9057998877 पर। सिमरन जी जरूर बताएं हमारे लिसनर्स को सोफा स्टूडियो के बारे में।
जी बिल्कुल, सत श्री अकाल सारिया नू, मैं सिमरन फ्रॉम सोफा स्टूडियो बाय सगनदीप जी तो गल कर रही हूं जी। अगर किसी भी अपने घर लई स्टैंडर्ड सोफे देख के अपने लिविंग एरिया दे विच एम्प्टी स्पेस देख के निराश हो रहे हो तो बिल्कुल सोफा स्टूडियो तो रीच करो जी। उथे की कस्टम मेड ते वधिया क्वालिटी दे जेड़े कि सोफे बनाए जांदे आ जी, उस दे विच तुहाडी जिहड़ी लिविंग एरिया दी स्पेस आ पूरी कवर होएगी, डिजाइन तैयार करके दिते जांदे आ जी। बस तुसी करना की अपनी मेजरमेंट लेके आनी है, सो उस दे बेसिस ते तुसी सारी डिजाइनस वगैरा जो भी तुहाडे सूटेबल आ सो ओहदे विच हेल्प करदे आ जी। प्लस तुसी अपनी मनपसंद दी फैब्रिक दे विच, लैदर दे विच, मैनमेड लैदर दे विच, किसी भी तरह दे विच तुसी अपना सोफा तैयार करवा सकदे हो। तो उस दे विच भी तुहाडे कोल अनलिमिटेड ऑप्शनस ने, सो किसी भी तरह सेक्शनल सोफा चाहुंदे आ, शेप यू शेप कोई भी डिजाइन सानू पसंद आउंदे आ उस दे विच तुहाडा सोफा तैयार हो जाएगा जी। इस लिए तुसी एक वारी ते जरूर विजिट करो जी सोफा स्टूडियो दे उपर। प्लस तुसी अपने डिलीवरी दी ऑप्शंस प्रोवाइड करदे आ, असी आप सारे कस्टमर्स नूं कैनेडा वाइड जिहड़ी कि साडी डिलीवरी आ एनीवेयर किते भी तुसी कैनेडा दे विचों मैनीटोबा, स्केचवन, प्रिंस एडवर्ड एनीवेयर, बस तुसी एक फोन कॉल करना जी, सोफा तुहाडे घर पहुंचता हो जाएगा। उस दे लई तुसी नंबर नोट कर लो जी 9057988877 9057988877। उस ते तुसी कॉल करके कोई भी इनफॉरमेशन लेना चाहुंदे हो अपने सोफे रिलेटेड, तुसी कुछ भी ले सकते इनफॉरमेशन। मंडे टू संडे 11 to 7 असी अपने कस्टमर्स लई अवेलेबल हां, एनी टाइम तुसी कॉल करके साडे तो इनफॉरमेशन ले सकते हो। प्लस सोफे स्टूडियो ते विजिट करो, फ्लोर मॉडल चेक करो, क्वालिटी चेक करो, जिस दे विच कि तुसी अपनी मनपसंद जिहड़ी कि फर्नेस आ सॉफ्ट मीडियम हार्ड किसी भी तरह दी फॉर्म दे विच तुसी अपने सोफा तैयार करवा सकते हो। प्लस उस ते असी वारंटी प्रोवाइड करदे आ अपने कस्टमर्स नूं, फॉर्म दे उत्ते 5 ईयर दी स्प्रिंग एंड फ्रेम्स ते 10 ईयर दी वारंटी प्रोवाइड आ, स्टिचिंग दे उपर 5 ईयर दी वारंटी प्रोवाइड आ। सो कोई भी सोफे दे विच इशू हुंदा जी सोफा स्टूडियो तुहाडे नाल आ, सो असी ट्राई करदे आ ਵੀ ਕਸਟਮਰਸ ਦੇ ਘਰ ਲੋਂਗ ਲਾਸਟਿੰਗ ਰਨ ਕਰਦਾ ਹੋਇਆ ਸੋਫਾ ਰੀਚ ਕਰੇ। ਉਸ ਦੇ ਲਈ ਆਲਵੇਜ਼ ਸਾਡੇ ਜਿਹੜੇ ਕਿ ਓਨਰ ਸਗਨਦੀਪ ਜੀ ਨੇ ਉਹ ਮੇਕ ਸ਼ੋਰ ਕਰਦੇ ਨੇ ਕੁਆਲਿਟੀ ਨੂੰ ਤਾਂ ਕਿ ਤੁਹਾਡਾ ਸੋਫਾ ਲੋਂਗ ਲਾਸਟਿੰਗ ਰਨ ਕਰੇ। ਇਸ ਲਈ ਜ਼ਰੂਰ ਵਿਜਿਟ ਕਰੋ ਜੀ ਸੋਫਾ ਸਟੂਡੀਓ ਦੇ ਉੱਤੇ। ਲੋਕੇਸ਼ਨ ਨੋਟ ਕਰ ਲਓ ਜੀ 8550 ਟੋਰਬਰਮ ਰੋਡ ਯੂਨਿਟ ਨੰਬਰ 1 ਜਿਹੜਾ ਕਿ ਟੋਰਬਰਮ ਐਂਡ ਕਲਾਰਕ ਇੰਟਰਸੈਕਸ਼ਨ ਬ੍ਰੈਂਪਟਨ ਦੇ ਵਿੱਚ 8550 ਟੋਰਬਰਮ ਰੋਡ ਯੂਨਿਟ ਨੰਬਰ 1 ਨੀਅਰ ਟੋਰਬਰਮ ਐਂਡ ਕਲਾਰਕ ਇੰਟਰਸੈਕਸ਼ਨ। ਐਂਡ ਨੰਬਰ ਨੋਟ ਕਰ ਲਓ ਜੀ 9057988877 9057998877 ਤੇ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਐਨੀ ਇਨਕੁਆਇਰੀਜ ਲੈਣੇ ਚਾਹੁੰਦੇ ਤਾਂ ਕਾਲ ਕਰੋ ਜੀ। ਪਲੱਸ ਜਿਹੜੀ ਕਿ ਸਾਡੀ ਵੈਬਸਾਈਟ ਆ sofastudio.ca, ਉੱਥੇ ਵਿਜਿਟ ਕਰਕੇ ਤੁਸੀਂ ਆਪਣਾ ਘਰ ਬੈਠੇ ਹੀ ਮਨ ਪਸੰਦ ਸੋਫਾ ਬਿਲਟ ਕਰ ਸਕਦੇ ਹੋ, ਆਰਡਰ ਪਲੇਸ ਕਰਵਾ ਸਕਦੇ ਹੋ ਸਾਡੇ ਕੋਲ। ਤੇ ਇੱਕ ਵਾਰੀ ਜ਼ਰੂਰ ਵਿਜਿਟ ਕਰੋ ਜੀ ਕਸਟਮ ਮੇਡ ਸੋਫਿਆਂ ਲਈ ਸੋਫਾ ਸਟੂਡੀਓ, ਸੋਫਾ ਸਟੂਡੀਓ ਦੇ ਉੱਤੇ 8550 ਟੋਰਬਮ ਰੋਡ, ਯੂਨਿਟ ਨੰਬਰ 1, ਟੋਰਬਮ ਐਂਡ ਕਲਾਰਕ ਇੰਟਰਸੈਕਸ਼ਨ। ਤੇ ਨੰਬਰ ਨੋਟ ਕਰ ਲਓ ਜੀ 905-799-8877-905-799-8877। ਥੈਂਕ ਯੂ ਜੀ।
ਜੀ ਬਿਲਕੁਲ, ਥੈਂਕ ਯੂ ਹਮਾਰੇ ਸਾਥ ਜੁੜਨੇ ਕੇ ਲਿਏ ਸਿਮਰਨ ਜੀ। ਸਭੀ ਲਿਸਨਰਸ ਕੋ ਬਤਾ ਦੋ, ਸੋਫਾ ਸਟੂਡੀਓ ਮੇ ਬੈਸਟ ਸੋਫਾ ਕਸਟਮਾਈਜ਼ ਔਰ ਲੌਂਗ ਲਾਸਟਿੰਗ ਸੋਫਾਸ ਆਪਕੋ ਮਿਲ ਸਕਤੇ ਹੈ, ਜ਼ਰੂਰ ਉਨ੍ਹੇਂ ਕੰਟੈਕਟ ਕੀਜੀਏ 9059777888। ਪਰ ਥੈਂਕ ਯੂ ਫਾਰ ਜੁਆਇਨਿੰਗ ਵਿਦ ਅਸ ਸਿਮਰਨ ਜੀ।
ਥੈਂਕ ਯੂ
ਮੈਮ ਜੀ। ਜੀ ਯੁਧਵੀਰ ਜੀ,
ਥੈਂਕ ਯੂ ਸੋ ਮਚ ਜੀ, ਥੈਂਕ ਯੂ। ਸਪਾਂਸਰ ਜਿਸ ਤਰ੍ਹਾਂ ਜੁੜਦਾ ਜੀ, ਨਾਲ ਹੀ ਤੁਸੀਂ ਮੈਨੂੰ ਦੱਸ ਦੇਣਾ ਹੈਗਾ, ਅਸੀਂ ਗੱਲ ਜਾਰੀ ਰੱਖਾਂਗੇ ਉਹਨਾਂ ਦੇ ਨਾਲ। ਹਾਂਜੀ ਹਾਂਜੀ, ਤੁਸੀਂ ਆਪਣੀ, ਹਾਂਜੀ ਧੀਰਜ ਜੀ ਆਪਣੀ ਗੱਲ ਮੁਕੰਮਲ ਜੇ ਕਰ ਲਈਏ ਤੁਸੀਂ ਤਾਂ ਠੀਕ ਨੀ, ਜੇ ਕਰਨੀ ਤਾਂ ਪੂਰੀ ਕਰ ਲਓ ਤੁਸੀਂ, ਬਾਕੀ ਕਾਲ ਤੁਸੀਂ ਨਾਲ ਨਾਲ ਲੈਂਦੇ ਚਲੇ ਜਾਂਦੇ ਆ। ਹਾਂਜੀ ਸੁਖਮਿੰਦਰ ਸਾਹਿਬ, ਤੁਸੀਂ ਆਉਂਦੇ ਰਹੋ, ਗੋ ਹੈਡ। ਸਤਿ ਸ੍ਰੀ ਅਕਾਲ ਸੁਖਮਿੰਦਰ
ਸਾਹਿਬ ਜੀ, ਮੈਂ ਗੱਲ ਸੁਣਦਾ ਜੀ ਭਾਈ ਸਾਹਿਬ ਜੀ, ਹਾਸਾ ਹੀ ਆਉਂਦਾ ਜੀ ਮੈਨੂੰ, ਘਰ ਦੀਆਂ ਚਾਬੀਆਂ ਦੇ ਦੋ ਤੇ ਲੋਕਲ ਕੋਈ ਬਦਮਾਸ਼ ਹੈਗਾ ਉਹਨੂੰ ਉੱਥੋਂ ਸਿਕਿਉਰਿਟੀ ਲੈ ਲਓ ਤੇ ਉਹਨੂੰ ਘਰ ਦੀਆਂ ਚਾਬੀਆਂ ਫੜਾ ਲਓ, ਏਦਾਂ ਦਾ ਕੰਮ ਹੈਗਾ। ਤੁਸੀਂ ਪਤਾ ਨੀ ਕਿਉਂ ਏਦਾਂ ਦਾ ਮਨ ਵਿਚ ਵਿਚਾਰ ਆ ਜਾਂਦੇ ਹੋ, ਜਿਹੜੇ ਫੋਰ ਫਾਦਰ ਸੀਗੇ, ਚਲੋ ਅਸੀਂ ਤਾਂ ਇੰਡੀਆ ਤੋਂ ਆਏ, ਕੈਨੇਡਾ ਵਾਲਿਆਂ ਨਾਲ ਵੀ ਲੜਾਈਆਂ ਲੜ ਕੇ ਕਰਾਇਆ, ਏਡਾ ਵੱਡਾ ਮੁਲਕ ਹੈ ਤੇ ਨਿੱਕੇ ਨਿੱਕੇ ਮੁਲਕ ਜਿਹੜੇ ਉਹ ਨੀ ਮੰਨਦੇ, ਛੋਟੇ ਛੋਟੇ ਉਹਨਾਂ ਦੀ ਵੀ ਸੋਵਰੈਨਿਟੀ ਆ, ਅਗਲੇ ਕਹਿੰਦੇ ਪਰੇ ਰਹੋ, ਭਾਵੇਂ ਜੋ ਮਰਜ਼ੀ ਕਰ ਲਓ ਤੁਸੀਂ, ਜੋ ਮਰਜ਼ੀ ਅਮਰੀਕਾ ਨੇ ਕਰ ਲਿਆ, ਇਰਾਨ ਨੂੰ ਕੁਛ ਕਰ ਲਿਆ, ਅਫਗਾਨਿਸਤਾਨ ਦਾ ਮਨਾ ਲਿਆ ਉਹਨਾਂ ਨੂੰ, ਕਿਸੇ ਨੂੰ ਹੋਰ ਕਿੱਥੇ ਗੱਲ ਬਣਾਈ ਹੈ, ਕਿਹਨੂੰ ਚੇਂਜ ਕਰਾਇਆ, ਸਾਰੇ ਪਾਸੇ ਇੱਦਾਂ ਹੀ। ਆਪਾਂ ਪ੍ਰੋਟੈਕਸ਼ਨ ਜਿਹੜੀ ਕਹਿੰਦੇ ਸੀ ਯੂਕਰੇਨ ਨੂੰ, ਅਸੀਂ ਤੇਰੇ ਨਾਲ ਖੜੇ ਆ, ਦੇਖ ਲਓ ਉਹ ਕੱਲੇ ਨੇ ਛਿੱਤਰ ਖਾਧੇ ਆ ਜੀ। ਤੋ ਮੈਂ ਦੇਖਿਆ ਯੂਕੀ ਜੀ ਕੇ ਬਿਗ ਪਾਵਰ ਜਿਹੜੀਆਂ ਹੈਗੀਆਂ ਇਹਨਾਂ ਨੂੰ ਤਾਂ ਇਹਨਾਂ ਦੀ ਜਿਹੜੀ ਪ੍ਰੋਸਪਰਿਟੀ ਆਪਾਂ ਕਹਿ ਦਈਏ ਬੜੀ ਤਰੱਕੀ ਸਾਇੰਸ ਜੀ, ਉਹ ਇਹਨਾਂ ਦੀ ਤਰੱਕੀ ਦਾ ਸਭ ਤੋਂ ਵੱਡਾ ਰਾਜ ਵੀ ਇਹ ਆ ਕਿ ਜਿਹੜੀ ਇਹ ਪਾਵਰ ਨੂੰ ਮਿਸ ਯੂਜ ਕਰਦੇ ਆ, ਔਰ ਕਿਸੇ ਵੀ ਛੋਟੇ ਮੁਲਕ ਜਾਂ ਵੱਡਾ ਵੀ ਹੋਵੇ, ਇਹਨਾਂ ਦੇ ਮੁਕਾਬਲੇ ਦਾ ਨਾ ਹੋਵੇ, ਨਾ ਵੀ ਹੋਵੇ ਤਾਂ ਇਕੱਠੇ ਹੋ ਕੇ ਇੱਕ ਤਰ੍ਹਾਂ ਦੀ ਮੌਬ ਬਣਾ ਕੇ, ਇੱਕ ਗਰੁੱਪ ਬਣਾ ਕੇ ਉਹਦੇ ਰਿਸੋਰਸ ਜਿੱਦਾਂ ਇਹ ਐਕਸਪਲੋਇਟ ਕਰਦੇ ਆ, ਔਰ ਉਹਨੂੰ ਹਰ ਚੀਜ਼ ਦੇ ਵਿੱਚ ਉਹਨੂੰ ਐਕਸਪਲੋਇਟ ਕਰਦੇ, ਭਾਵੇਂ ਟੈਕਨੋਲੋਜੀ ਮਹਿੰਗੀ ਵੇਚਣੀ ਹੋਵੇ, ਭਾਵੇਂ ਕਿਸੇ ਤਰ੍ਹਾਂ ਵੀ ਉਹਨੂੰ ਕਰਨਾ ਹੋਵੇ, ਇਹਨਾਂ ਨੇ ਉਹ ਚੀਜ਼ ਖੋਲਣੀ ਆ, ਭਾਵੇਂ ਇਰਾਨ ਦਾ ਤੇਲ ਹੋਵੇ। ਸਾਨੂੰ ਵੀ ਪਤਾ ਕਹਾਣੀਆਂ ਜੋ ਮਰਜ਼ੀ ਆ, ਕਹਿ ਲਓ ਡੈਮੋਕ੍ਰੇਸੀ ਲਿਆਉਣੀ, ਆ ਲਿਆਉਣੀ, ਉਹਨਾਂ ਨੇ ਕੁਛ ਨੀ ਆਉਣਾ, ਸਿਰਫ ਤੇਲ ਚਾਹੀਦਾ ਹੁੰਦਾ, ਕਿਤੇ ਇਹਨਾਂ ਨੂੰ ਤੇਲ ਚਾਹੀਦਾ, ਕਿਤੇ ਹੋਰ ਚਾਹੀਦਾ, ਹੁਣ ਕਿਤੇ ਉਹਨਾਂ ਨੂੰ ਰੇਅਰ ਅਰਥ ਚਾਹੀਦੇ ਆ, ਕੈਨੇਡਾ ਵਿੱਚ ਵੀ ਇਹੀ ਹੈ, ਇਹਨਾਂ ਨੂੰ ਇਹ ਕੁਛ ਚਾਹੀਦਾ। ਔਰ ਜੇ ਆਪਾਂ ਕਹਿੰਦੇ ਸਾਨੂੰ ਸਿਕਿਉਰਿਟੀ ਮਿਲ ਜੂ, ਦੇਖ ਲਓ ਯੂਕਰੇਨ ਨੂੰ ਮਿਲ ਗਈ ਆ, ਔਰ ਇਹ ਤਾਂ ਉਹ ਹਿਸਾਬ ਆ ਕਿ ਹਮ ਤੋਂ ਡੁੱਬੇ ਆ, ਜ਼ਲਮ ਤੁਮਕੋ ਵੀ ਡੁੱਬੇਗੇ, ਇਹਨਾਂ ਦਾ ਤੇ ਬਹੁਤ ਬੁਰਾ ਹਾਲ ਹੈਗਾ, ਮਾੜਾ ਜਿਹਾ ਵੀ ਬੜੀ ਗਰੀਬੀ ਹੈਗੀ ਆ, ਬਹੁਤ ਜ਼ਿਆਦਾ ਗਰੀਬੀ ਹੈਗੀ ਆ। ਤੁਸੀਂ ਲਾਸ ਵੇਗਸ ਵਿੱਚ ਦੇਖ ਲਓ, ਉੱਤੇ ਬਿਲੀਅਨਸ ਆਫ ਡਾਲਰ ਦਾ ਕਾਰੋਬਾਰ ਜੂਆ ਚੱਲਦਾ, ਤੇ ਥੱਲੇ ਬੇਸਮੈਂਟਾਂ ਚ ਹਜ਼ਾਰਾਂ ਹੀ ਲੋਕ ਵੀ ਰਹਿੰਦੇ ਆ। ਨਿਊਯਾਰਕ ਚ ਇਹ ਹਾਲ ਆ, ਸਲਮਸ ਬਹੁਤ ਹੈਗੇ ਉੱਥੇ ਵੀ, ਉੱਥੇ ਵੀ ਡੇਲੀ ਫੂਡ ਬੈਂਕਸ ਦੇ ਵਿੱਚ ਲਾਈਨਾਂ ਲੱਗਦੀਆਂ ਕੈਨੇਡਾ ਵਾਂਗੂ ਹੀ। ਸੋ ਕੋਈ ਏਡੀ ਵੱਡੀ, ਕੋਈ ਏਡੀ ਅਟਰੈਕਟਿਵ ਚੀਜ਼ ਹੈ ਨੀ, ਨਾਲੇ ਸੋਵਰੈਂਟੀ ਨਾਲ ਵੱਡੀ ਚੀਜ਼ ਕੀ ਹੁੰਦੀ ਆ। ਸਾਨੂੰ ਤਾਂ ਪਹਿਲਾਂ ਹੀ ਯੂਕਰੇਨ ਜੀ ਸੈਟੇਲਾਈਟ ਸਟੇਟਸ ਕਹਿੰਦੇ ਆ, ਯੂਐਸ ਸੈਟੇਲਾਈਟ ਸਾਨੂੰ ਕਹਿੰਦਿਆ, ਸਾਨੂੰ ਯੂਐਸ ਵਸਾਲ ਕਹਿੰਦੇ ਆ ਕਿ ਅਸੀਂ ਉਹਦੇ ਪਹਿਲਾਂ ਹੀ 51st ਸਟੇਟ ਵਾਂਗੂ ਹੀ ਸਾਨੂੰ ਕਹਿੰਦੇ ਆ ਵੱਡੇ ਮੁਲਕ ਜਿਹੜੇ ਦੂਸਰੇ ਨਾ। ਸਾਨੂੰ ਸਗੋਂ ਆਪਣੀ ਸੋਵਰੈਨਿਟੀ ਜਿਹੜੀ ਉਹਨੂੰ ਮੇਨਟੇਨ ਦੁਬਾਰਾ ਕਰਨਾ ਚਾਹੀਦਾ, ਜਿਹੜੀ ਸਾਨੂੰ ਆਪਣਾ ਜਿਹੜਾ ਆਪਾਂ ਗੱਲ ਕਰਦੇ ਹਾਂ, ਆਪਣੇ ਆਪ ਨੂੰ ਕਾਇਮ ਕਰਨਾ ਚਾਹੀਦਾ, ਔਰ ਏਦਾਂ ਦੀ ਕੋਈ ਚੱਕਰ ਹੀ ਨੀ। ਤੁਸੀਂ ਇਹ ਜੋ ਕਹਿੰਦੇ ਉਹਨਾਂ ਨੂੰ ਦੇ ਦੋ, ਤੁਸੀਂ ਮਾੜਾ ਜਿਹਾ ਐਕਸਪਲੋਰ ਕਰਕੇ ਦੇਖੋ, ਚਾਈਨਾ ਤੁਹਾਡਾ ਇੱਥੇ ਰਿਫਾਇਨਰੀਆਂ ਲਾਊਗਾ, ਚਾਈਨਾ ਜਾਂ ਹੋਰ ਮੁਲਕ ਹੈਗੇ ਇਨਵੈਸਟ ਕਰਨ ਨੂੰ ਤਿਆਰ ਬੈਠੇ, ਇਕੱਲੇ ਪੈਸੇ ਵਾਲੇ ਅਮਰੀਕਾ ਚ ਨੀ ਹੈਗੇ, ਹੋਰ ਵੀ ਬਹੁਤ ਯੂਰਪ ਯੂਨੀਅਨ ਉਹਨਾਂ ਨੇ ਵੀ ਕੱਲ ਪਾਸੋਂ ਦਾ ਤੁਸੀਂ ਸੁਣਿਆ ਹੋਣਾ, ਉਹਨਾਂ ਨੇ ਕਹਿਤਾ ਨਾਟੋ ਵਾਲਿਆਂ ਨੇ, ਯੂਰਪੀਅਨ ਯੂਨੀਅਨ ਨੇ ਕਹਿਤਾ ਕਿ ਸਾਨੂੰ ਆਪਣੀ ਇੱਕ ਕਲੈਕਟਿਵ ਫੋਰਸ ਜਸਟ ਲਾਈਕ ਨੈਟੋ ਬਣਾਉਣੀ ਚਾਹੀਦੀ, ਵੀ ਸ਼ੁੱਡ ਨੋਟ ਡਿਪੈਂਡ ਔਨ ਯੂਐਸ ਟੂ ਡਿਫੈਂਡ ਅਸ, ਕਿਉਂਕਿ ਯੂਐਸ ਦਾ ਤੇ ਇਹ ਹਿਸਾਬ ਆ, ਫਿਰ ਉਹ ਜਿੱਥੇ ਚਲਾ ਗਿਆ ਫਿਰ ਉਹਨੇ ਐਕਸਪਲੋਇਟ ਕਰਨਾ ਹੀ ਕਰਨਾ, ਉਹਨੇ ਬੁਲਡੋਜ਼ ਕਰਨਾ ਹੀ ਕਰਨਾ, ਫਿਰ ਤੁਸੀਂ ਇਹ ਨਾ ਸਮਝੋ ਕਿ ਇਹ ਹੁਣ ਤੁਸੀਂ ਉਹਦੇ ਨਾਲ ਕੋਈ ਕੰਪਰੋਮਾਈਜ਼ ਕਰ ਲਓਗੇ, ਫਿਰ ਤਾਂ ਉਹਦਾ ਗੋਡਾ ਉੱਤੇ ਰਹਿਣਾ ਜੀ, ਤੇ ਅਜੇ ਹੈਗਾ ਵੀ ਆ। ਸੋ ਮੈਨੂੰ ਨੀ ਲੱਗਦਾ ਇਹ ਕੋਈ ਬਹੁਤ ਵਧੀਆ ਆਈਡੀਆ, ਔਰ ਗੱਲ ਜਦੋਂ ਜੀ ਮੈਂ ਤੇ ਬੇਸਿਕਲੀ ਜਿਹੜੀ ਤੁਸੀਂ ਪੰਜਾਬ ਦੀ ਗੱਲ ਕਰਦੇ, ਉੱਧਰ ਆਉਣਾ ਚਾਹੀਦਾ, ਤੁਸੀਂ ਆਪਾਂ ਗੱਲ ਕਰਦੇ ਆਰਟੀਫਿਸ਼ਲ ਇੰਟੈਲੀਜੈਂਸ ਦੀ, ਉਹਦੀ ਤਾਂ ਤੁਸੀਂ ਗੱਲ ਹੀ ਛੱਡੋ, ਉਹਨਾਂ ਦੇ ਇੰਫਰਾਸਟਰਕਚਰ ਪੰਜਾਬ ਵਿੱਚ ਬਣਾਉਣ ਨੂੰ ਟਾਈਮ ਲੱਗੂਗਾ, ਚਲੋ ਬਣਾ ਵੀ ਲੈਣਗੇ ਮਾੜੀ ਗੱਲ ਨੀ, ਪਰ ਜਿਹੜਾ ਬਣਿਆ ਬਣਾਇਆ ਸਾਡੀ ਐਗਰੀਕਲਚਰ ਭਗਵੰਤ ਮਾਨ ਤੇ ਮੈਨੂੰ ਆਸ ਸੀਗੀ ਕਿ ਮੈਂ ਉਹਨੂੰ ਵੈਸੇ ਤੁਹਾਨੂੰ ਦੱਸ ਦੇਣਾ ਮੈਨੂੰ ਲਾਈਕ ਤਾਂ ਮੈਂ ਨੀ ਕਰਦਾ, ਮੈਂ ਸ਼ੁਰੂ ਤੋਂ ਕਹਿੰਦਾ ਮੈਨੂੰ ਕੋਈ ਆਸ ਨੀ ਸੀ, ਪਰ ਲੋਕਾਂ ਨੇ ਵੋਟਾਂ ਪਾਈਆਂ। ਮੈਂ ਕਿਹਾ ਉਹ ਵੀ ਕਹਿੰਦਾ ਸੀ ਕਿ ਮੈਂ ਇੱਕ ਛੋਟੇ ਘਰ ਦਾ ਬੰਦਾ, ਮੈਂ ਜੱਟਾਂ ਦਾ ਮੁੰਡਾ, ਮੈਂ ਦੇਖਿਆ ਪਿੰਡਾਂ ਚੋਂ ਆਇਆ, ਮੈਨੂੰ ਸਾਰਾ ਪਤਾ ਐਗਰੀਕਲਚਰ ਬਾਰੇ ਜਾਂ ਲੋਕਾਂ ਬਾਰੇ। ਉਹਨੇ ਦੇਖ ਲਓ ਕੁਛ ਵੀ ਨੀ ਕੀਤਾ, ਕੱਲਾ ਸਿਰਫ ਐਗਰੀਕਲਚਰ ਨੂੰ ਹੀ ਉਹ ਠੀਕ ਕਰ ਸਕਦਾ ਸੀਗਾ। ਬਲੇਮ ਗੇਮ ਬੜੀ ਚੱਲਦੀ ਹੈ, ਸੈਂਟਰ ਨੇ ਆਹ ਨੀ ਕੀਤਾ, ਉਹ ਨੀ ਕੀਤਾ, ਐਗਰੀਕਲਚਰ ਤਾਂ ਉਹਦੇ ਕੋਲ ਹੀ ਆ। ਹੁਣ ਉਹਨੂੰ ਡਾਇਵਰਸੀਫਿਕੇਸ਼ਨ ਦੇ ਲਈ ਬਹੁਤ ਕੁਛ ਕੀਤਾ ਜਾ ਸਕਦਾ। ਮੈਂ ਜੋਹਰ ਸਾਹਿਬ ਦੀ ਇੰਟਰਵਿਊ ਸੁਣਦਾ ਸੀਗਾ, ਬੜੀ ਬਲੰਟਲੀ ਉਹਨਾਂ ਨੇ ਕਿਹਾ, ਉਹ ਕਹਿੰਦੇ ਮੈਂ ਕਹਿੰਦੇ ਕੱਲੀ ਕੱਲੀ ਗੌਰਮੈਂਟ ਨੂੰ ਭਾਵਾਂ ਅਮਰਿੰਦਰ ਸਿੰਘ ਭਾਵਾਂ ਬਾਦਲ ਸਾਹਿਬ ਹੁਣ ਕਹਿੰਦੇ ਇਹਨਾਂ ਨੂੰ ਵੀ ਕਹਿੰਦਾ ਸਾਰੀਆਂ ਕਹਿੰਦਾ ਰਿਪੋਰਟਾਂ ਬਣਾ ਕੇ ਦਿੱਤੀਆਂ ਕਿ ਕਿਸ ਤਰ੍ਹਾਂ ਇਹਨੂੰ ਆਪਾਂ ਠੀਕ ਕੀਤਾ ਜਾ ਸਕਦਾ। ਕਹਿੰਦੇ ਬਸ ਹਰ ਵਾਰੀ ਇਹ ਕਹਿੰਦੇ ਕੋਈ ਕਹਿੰਦਾ ਉੱਥੇ ਕੋਈ ਐਕਸ਼ਨ ਨੀ, ਕਦੀ ਕਿਸੇ ਯੂਨਿਟ ਨੇ ਐਕਸ਼ਨ ਨੀ ਲਿਆ। ਉਹ ਕਹਿੰਦੇ ਸਾਨੂੰ ਕਹਿੰਦੇ ਤੁਹਾਨੂੰ ਬਣਾ ਦਿੰਦੇ ਆ, ਤੁਹਾਨੂੰ ਇੱਕ ਕਾਰ ਦੇ ਦਿੰਦੇ, ਕੋਠੀ ਦੇ ਦਿੰਦੇ, ਤੁਸੀਂ ਕੰਮ ਕਰੋ, ਐਡਵਾਈਜ਼ਰ ਬਣਾ ਦਿੰਦੇ ਆ, ਪਰ ਕਹਿੰਦੇ ਉੱਥੇ ਐਕਸ਼ਨ ਕੋਈ ਨੀ। ਕਿਉਂਕਿ ਉਹ ਮੈਨੂੰ ਵੀ ਉਹੀ ਲੱਗਦਾ, ਉਹ ਕਹਿੰਦੇ ਵੀ ਮੈਂ ਤਾਂ ਹੋਪਲੈਸ ਹਾਂ, ਤੇ ਮੈਨੂੰ ਵੀ ਇਹ ਲੱਗਦਾ। ਹੁਣ ਕਈ ਵਾਰੀ ਖਬਰਾਂ ਵੀ ਪੰਜਾਬ ਦੀਆਂ ਸੁਣ ਲੂ ਜਾਂ ਡਿਸਕਸ਼ਨ ਕਰਨ ਨੂੰ ਜੀ ਨਹੀਂ ਕਰਦਾ, ਪਤਾ ਕਹਿੰਦਾ ਯਾਰ ਕਿਹਦੇ ਵਾਸਤੇ ਸਾਰੇ ਦਿੱਤਾਂ ਦੇ ਉੱਥੇ, ਮਤਲਬ ਕਿ ਇੱਦਾਂ ਹੋਪਲੈਸ ਕੇਸ ਆ। ਉਹ ਕਹਿੰਦੇ ਵੀ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਸਾਰੇ ਕੰਮ ਕਰਦੇ ਆ। ਜਿਸ ਗੌਰਮੈਂਟ ਵੀ ਉਹ ਗੱਲ ਕਰਦਾ, ਕਹਿੰਦਾ ਮੈਨੂੰ ਕਹਿੰਦੇ ਇਲੈਕਸ਼ਨ ਚ ਖੜੇ ਹੋ ਜਾਓ, ਇੱਕ ਪੋਸਟਰ ਬੋਏ ਬਣ ਜਾਓ, ਕਹਿੰਦਾ ਨਹੀਂ ਮੈਂ ਨਹੀਂ ਕਰ ਸਕਦਾ, ਮੇਰੀ ਹੈਲਪ ਦੀ ਲੋੜ ਆ ਜਾਓ। ਕਹਿੰਦੇ ਕੋਈ ਨੀ ਪੁੱਛਦਾ, ਮੁੜ ਕੇ ਕਹਿੰਦੇ ਜੀ ਆਹ ਬਣਾਤੀ, ਕਮੇਟੀ ਬਣਾਤੀ, ਉਹ ਬਣਾਤੀ, ਕਹਿੰਦੇ ਅੱਗੇ ਤੋਂ ਅੱਗੇ ਬਣਾਈ। ਤੇ ਕਹਿੰਦੇ ਇਹ ਤੇ ਕਈ ਵਾਰੀ ਰਿਪੋਰਟਾਂ ਗਈਆਂ, ਕਈ ਕਮਿਸ਼ਨ ਬਣਾਏ ਐਗਰੀਕਲਚਰ ਨੂੰ ਠੀਕ ਕਰਨ ਦੇ ਲਈ, ਚਾਹੇ ਕਾਂਗਰਸ ਸਾਹਿਬ ਨੇ ਵੀ ਰਿਪੋਰਟਾਂ ਦਿੱਤੀਆਂ, ਹੋਰ ਵੀ ਬੜੇ ਹੈਗੇ ਆ ਉਹ, ਪਰ ਕਿਸੇ ਦਾ ਮਤਲਬ ਤੁਸੀਂ ਗੱਲ ਕਹਿੰਦੇ ਕਿਸੇ ਦੀ ਨੀਅਤ ਜਾਂ ਠੀਕ ਇਹਨੂੰ ਠੀਕ ਕੀਤਾ ਜਾ ਸਕਦਾ ਕਿ ਕੀਤਾ ਜਾ ਸਕਦਾ, ਸਭ ਕੁਝ ਕੀਤਾ ਜਾਂਦਾ, ਪਰ ਕਰਨਾ ਹੀ ਨਹੀਂ। ਠੀਕ ਹੈ ਜੀ, ਆਪਾਂ ਆਰਟੀਫਿਸ਼ਲ ਇੰਟੈਲੀਜੈਂਸ ਤਾਂ ਬਹੁਤ ਦੂਰ ਦੀ ਗੱਲ ਆ। ਹੁਣ ਤੇ ਇਹਨਾਂ ਦਾ ਦੇਣਾ ਹੁੰਦਾ ਆਟਾ ਦੌਲ ਜਿਹੜਾ ਫਰੀ ਦਾ ਚੌਲ ਦੇਣੇ ਆ ਲੋਕਾਂ ਦੇ, ਉਹ ਕਿੱਦਾਂ ਪੂਰੀ ਕਰ ਰਹੇ ਆ, ਉਹ ਸਕੀਮਾਂ ਚੋਂ ਖਾ ਖੂ ਕੇ ਉਹ ਪੂਰੇ ਕਰ ਦਿੰਦੇ ਜੀ। ਇੰਨੀ ਕਿ ਇਹਨਾਂ ਦੀ ਹੈਗੀ ਸੋਚ ਕੇ ਇਹ ਆਪਾਂ ਵੰਡ ਲੈਣੇ ਆ, ਜੇ ਪੈਸੇ ਕੁਛ ਵਾਧਾ ਕਰਕੇ ਇਕੱਠੇ ਇਕੱਠੇ ਕਰਕੇ ਹੁਣ ਅਖੀਰਲੇ ਸਾਲ ਵੰਡ ਦਾਂਗੇ ਤੇ ਵੋਟਾਂ ਲੈ ਲਾਂਗੇ ਤੇ ਪੰਜ ਸਾਲ ਲਗਾਵਾਂਗੇ। ਇਹ ਆ ਜੀ, ਇਹ ਮਤੋ ਹੈਗਾ ਪੰਜਾਬ ਦਾ, ਔਰ ਜਿਸ ਸਟੇਟ ਵਿੱਚ ਇਹ ਕੰਮ ਚੱਲ ਪਏ ਤੇ ਉਹਦਾ ਫਿਰ ਆਪ ਹੀ ਅਰਥਾ ਜੀ। ਔਰ ਸਾਡਾ ਕਨੇਡਾ ਵੀ ਉਸ ਪਾਸੇ ਨੂੰ ਚੱਲਿਆ ਹੋਇਆ ਮੈਨੂੰ ਲੱਗਦਾ, ਆਪਾਂ ਇੱਧਰ ਵੀ ਤਕਰੀਬਨ ਓਦਾਂ ਦਾ ਹੀ ਆ। ਸੋ ਬੜਾ ਹੋਪਲੈਸ ਕੇਸ ਹੈਗਾ ਜੀ, ਆਪਾਂ ਉਹ ਬਹੁਤ ਬਹੁਤ ਵੱਡੀਆਂ ਗੱਲਾਂ, ਕੁਛ ਸਟੇਟਾਂ ਕਰ ਰਹੀਆਂ ਕੰਮ, ਕੁਛ ਬੰਦੇ ਕਰਦੇ ਹੁੰਦੇ, ਪਰ ਪੰਜਾਬ ਵਿੱਚ ਤਾਂ ਮੈਨੂੰ ਕੋਈ ਲੱਗਦਾ ਨੀ ਜੀ। ਤੁਹਾਡਾ ਕੀ ਖਿਆਲ ਹੈ ਜੀ? ਥੈਂਕ ਯੂ ਵੈਰੀ ਮੱਚ।
ਥੈਂਕ ਯੂ, ਤੁਸੀਂ ਬੜੇ ਇੰਪੋਰਟੈਂਟ ਪੁਆਇੰਟਸ ਸੁਖਵਿੰਦਰ ਸਾਹਿਬ ਹਾਈਲਾਈਟ ਕੀਤੇ। ਪਰਮਾਤਮਾ ਦੀ ਬੜੀ ਮਿਹਰ ਹੈ ਕਿ ਵਾਈ ਮੀਡੀਆ ਦਾ ਜਿਹੜਾ ਪਲੇਟਫਾਰਮ ਹੈ ਉਹ ਇੱਕ ਐਸਾ ਪਲੇਟਫਾਰਮ ਬਣਿਆ ਜਿੱਥੇ ਕਿ ਬਹੁਤ ਇੰਟੈਲੀਜੈਂਟ ਕਨਵਰਸੇਸ਼ਨ ਹੁੰਦੀ ਹੈ। ਸੋ ਥੈਂਕ ਯੂ ਫਾਰ ਦੈਟ। ਸੁਖਵਿੰਦਰ ਸਾਹਿਬ, ਤੁਹਾਡੀ ਗੱਲਾਂ ਵੀ ਵਿੱਚ ਬੜਾ ਦਮ ਹੈ ਔਰ ਗਿਰੀਸ਼ ਜੀ ਦੇ ਪੁਆਇੰਟ ਵਿੱਚ ਵੀ ਬੜਾ ਦਮ ਹੈ, ਦੋਨੋਂ ਪੁਆਇੰਟ ਬੜੇ ਇੰਟਰਸਟਿੰਗ ਨੇ। ਲੇਕਿਨ ਅੱਜ ਅਸੀਂ ਹੁਣ ਮੂਵ ਕਰਾਂਗੇ, ਸੌਰਭ ਚੱਡਾ ਸਾਹਿਬ ਵੇਟ ਕਰ ਰਹੇ ਨੇ। ਸੋ ਚੱਡਾ ਸਾਹਿਬ ਤੋਂ ਮੈਂ ਇੰਪੋਰਟੈਂਟ ਸਵਾਲ ਪੁੱਛਣੇ, ਬਟ ਜੇ ਤੁਸੀਂ ਦੋਨੋਂ ਮੈਨੂੰ ਇਜਾਜ਼ਤ ਦਿਓ, ਗਿਰੀਸ਼ ਸਾਹਿਬ ਵੀ ਲਾਈਨ ਤੇ ਨੇ, ਬਾਕੀ ਕਾਲਰਸ ਵੀ ਲਾਈਨ ਤੇ ਨੇ, ਔਰ ਸੁਖਵਿੰਦਰ ਜੀ ਤੁਸੀਂ ਵੀ। ਸੋ ਧੀਰਜ ਜੀ ਤੁਹਾਡੇ ਨਾਲ, ਧੀਰਜ ਜੀ ਤੁਸੀਂ ਤੇ ਸੁਖਵਿੰਦਰ ਸਾਹਿਬ ਜੀ ਆਪਾਂ ਕੱਲ ਇਹ ਡਿਸਕਸ਼ਨ ਕੈਰੀ ਆਨ ਰੱਖੀਏ, ਜਗਦੀਪ ਸਾਚਾ ਸਾਹਿਬ ਵੀ ਵੇਟ ਕਰ ਰਹੇ ਨੇ, ਤੇ ਕੱਲ ਇਸ ਇੰਟਰਸਟਿੰਗ ਡਿਸਕਸ਼ਨ ਨੂੰ ਆਪਾਂ ਜੇ ਕੈਰੀ ਆਨ ਰੱਖ ਸਕੀਏ ਤੇ ਬਹੁਤ ਵਧੀਆ ਔਰ ਇੰਟਰਸਟਿੰਗ ਡਿਸਕਸ਼ਨ। ਆਈ ਥਿੰਕ ਹਰਪਾਲ ਜੀ ਵੀ ਵੇਟ ਕਰ ਰਹੇ ਨੇ, ਹੁਣ ਵੇਟ ਤੇ ਸਾਰੇ ਹੀ ਕਰ ਰਹੇ ਆ, ਬਟ ਸਾਡੇ ਸਾਰਿਆਂ ਹੈ। ਕੱਲ ਥੈਂਕ ਯੂ ਜੀ। ਸੋ ਧੀਰਜ ਜੀ ਤੁਹਾਨੂੰ, ਗਿਰੀਸ਼ ਜੀ, ਹਰਪਾਲ ਜੀ, ਸੁਖਵਿੰਦਰ ਜੀ, ਜਗਦੀਪ ਸਾਚਾ ਸਾਹਿਬ ਜੇ ਆਪਾਂ ਕੱਲ ਇਹ ਡਿਸਕਸ਼ਨ ਜਾਰੀ ਰੱਖੀਏ, ਮੈਨੂੰ ਬਹੁਤ ਮਜ਼ਾ ਆ ਰਿਹਾ ਤੁਹਾਡੇ ਸਾਰਿਆਂ ਦੀ ਗੱਲ ਸੁਣ ਕੇ। ਐਜ਼ ਅ ਹੋਸਟ, ਐਜ਼ ਐਨ ਐਂਕਰ, ਮੇਰਾ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਇੰਨੇ ਵਧੀਆ ਕਾਲਰ ਜਦੋਂ ਆਉਂਦੇ ਨੇ ਔਰ ਇੱਕ ਇੱਕ ਮੰਚ ਐਸਾ ਬਣ ਗਿਆ, ਇੱਕ ਐਸਾ ਮੰਚ ਹੈ, ਇੱਕ ਐਸਾ ਪਲੇਟਫਾਰਮ ਹੈ ਜਿੱਥੇ ਕਿ ਇੰਨੀ ਇੰਟੈਲੀਜੈਂਟ ਕਨਵਰਸੇਸ਼ਨ ਹੋ ਸਕਦੀ ਹੈ। ਅਸੀਂ ਸਾਰੇ ਆਪਣੇ ਵਿਚਾਰ ਅਲੱਗ ਅਲੱਗ ਨੇ ਸਾਰਿਆਂ ਦੇ, ਕਿ ਅਸੀਂ ਅਮਰੀਕਾ ਦੇ ਨਾਲ, ਕੋਈ ਕਹਿੰਦਾ ਜੀ ਜੁੜ ਜਾਈਏ, ਕੋਈ ਕਹਿੰਦਾ ਜੀ ਹਾਈਬ੍ਰਿਡ ਹੋਣਾ ਚਾਹੀਦਾ, ਕੋਈ ਕਹਿੰਦਾ ਬਿਲਕੁਲ ਨਹੀਂ ਹੋਣਾ ਚਾਹੀਦਾ, ਬਟ ਕੀ ਪੋਸੀਬਲ ਸਿਚੁਏਸ਼ਨ ਹੋ ਸਕਦੀ ਹੈ ਇਹਦੇ ਤੇ ਗੱਲ ਕਰਾਂਗੇ। ਆਈ ਵਾਂਟ ਟੂ ਸਟਾਰਟ ਅ ਸੀਰੀਜ਼ ਵਿਦ ਸੌਰਭ ਚੱਡਾ ਸਾਹਿਬ। ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ
ਜੀ, ਥੈਂਕ ਯੂ ਵੈਰੀ ਮੱਚ ਯੁਧਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਚੱਡਾ ਸਾਹਿਬ, ਤੁਹਾਡੀ ਗੱਲਬਾਤ ਸੁਣ ਕੇ ਇੱਕ ਅੱਜ ਤੁਹਾਨੂੰ ਸਵਾਲ ਹੈ ਕਿ ਵੀ ਆਰ ਗੋਇੰਗ ਟੂ ਸਟਾਰਟ ਅ ਥ੍ਰੀ ਪਾਰਟ ਸੀਰੀਜ਼। ਥ੍ਰੀ ਪਾਰਟ ਸੀਰੀਜ਼ ਕੀ ਹੋਏਗੀ ਕਿ 45 ਸਾਲ ਦੀ ਉਮਰ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਸਾਡੇ ਕੀ ਮਾਈਲ ਸਟੋਨ ਹੋਣੇ ਚਾਹੀਦੇ ਨੇ, ਫਾਈਨੈਂਸ਼ੀਅਲ ਅਚੀਵਮੈਂਟ ਕੀ ਹੋਣੀਆਂ ਚਾਹੀਦੀਆਂ, ਕੀ ਅਸੀਂ ਏਮ ਕਰਨਾ, ਹੋਏ ਨਾ ਹੋਏ ਅਲੱਗ ਚੀਜ਼ ਹੈ। ਪਹਿਲਾਂ 45 ਦੀ ਕਰਾਂਗੇ, ਫਿਰ ਅਸੀਂ ਕਰਾਂਗੇ 45 ਤੋਂ ਬਾਅਦ 55, ਔਰ ਫਿਰ ਸਾਡੀ ਰਿਟਾਇਰਮੈਂਟ ਏਜ ਹੁੰਦੀ ਹੈ, ਰਿਟਾਇਰਮੈਂਟ ਅਲੱਗ ਅਲੱਗ ਹੋ ਸਕਦੀ ਹੈ, 65।
ਜੀ,
ਥ੍ਰੀ ਪਾਰਟ ਸੀਰੀਜ਼ ਹੋਏਗੀ। ਟੂਡੇ ਵੀ ਵਿਲ ਸਟਾਰਟ ਵਿਦ 45, ਜੇ ਅੱਜ ਟਾਈਮ ਪੂਰਾ ਨਹੀਂ ਮਿਲ ਸਕਿਆ 57 ਤੱਕ ਆਪਣੇ ਕੋਲ ਹੈਗੇ ਜੇ 14-15 ਮਿੰਟ ਫਿਰ ਇਹਨੂੰ ਅਗਲੇ ਪਾਰਟ ਜਾਰੀ ਰੱਖਾਂਗੇ ਪਰ ਟੋਟਲ ਡਿਟੇਲ ਅਨਾਲਿਸਿਸ ਚਾਹੀਦਾ ਮੈਨੂੰ 45 ਤੱਕ
ਪੋਲੀਟੀਕਲੀ ਕੈਨੇਡਾ ਨੂੰ 51st ਸਟੇਟ ਬਣਾਉਣ ਦਾ ਦੇਖੋ ਕਈ ਵਾਰ ਚੀਜ਼ਾਂ ਦਿਖਦੀਆਂ ਕੁਛ ਹੋਰ ਹੈ ਪਿੱਛੇ ਇੰਟੈਂਸ਼ਨ ਕੁਛ ਹੋਰ ਹੋ ਸਕਦੀ ਹੈ ਹਰ ਬੰਦਾ ਵੀ ਜਦੋਂ ਦੂਜੇ ਬੰਦੇ ਨਾਲ ਡੀਲ ਕਰਦਾ ਨਾ ਬੋਲ ਕੁਛ ਰਿਹਾ ਹੁੰਦਾ ਔਰ ਇੰਟੈਂਸ਼ਨ ਪਿੱਛੇ ਕੁਛ ਹੋਰ ਹੁੰਦੀ ਉਹ ਗਵਰਨਮੈਂਟਸ ਹੋਣ ਜਾਂ ਕੰਟਰੀਜ਼ ਹੋਣ ਇੱਕ ਓਪੀਨੀਅਨ ਦੇ ਰਿਹਾ ਸਿਰਫ ਇਸੇ ਪੁਆਇੰਟ ਤੇ ਮੇਨ ਫੋਕਸ ਯੈਸ ਲੀਗਲੀ ਜਾਂ ਆਫੀਸ਼ਲੀ 51st ਸਟੇਟ ਬੋਲਿਆ ਜਾ ਰਿਹਾ ਲੇਕਿਨ ਐਕਚੁਅਲ ਇੰਟੈਂਸ਼ਨ ਮੇਰੇ ਓਪੀਨੀਅਨ ਦੇ ਹਿਸਾਬ ਨਾਲ ਇਹ ਹੈਗੀ ਹੈ ਨੰਬਰ 1 US ਜਿਹੜਾ ਹੈਗਾ ਕੈਨੇਡਾ ਤੋਂ ਜ਼ਿਆਦਾ ਚੀਜ਼ਾਂ ਬਾਏ ਕਰਦਾ ਐਜ਼ ਕੰਪੇਅਰਡ ਟੂ ਕੈਨੇਡਾ ਜਿਹੜਾ ਤੁਸੀਂ ਸੁਣਿਆ ਹੀ ਹੋਣਾ ਸਾਰਿਆਂ ਨੂੰ ਪਤਾ ਇਸ ਚੀਜ਼ ਦਾ ਕਿਉਂਕਿ ਉਹ ਟਰੰਪ ਸਾਹਿਬ ਬੜੀ ਵਾਰ ਬੋਲ ਚੁੱਕੇ ਹੈ ਟੈਰਿਫ ਇਸ ਲਈ ਲਗਾਏ ਜਾ ਰਹੇ ਨੇ ਇਸ ਲਈ ਪ੍ਰੈਸ਼ਰ ਪਾਇਆ ਜਾ ਰਿਹਾ ਨੇ ਕਿਉਂਕਿ ਇਵੈਂਚੁਅਲੀ ਜਦੋਂ ਟੇਬਲ ਤੇ ਬੈਠਣਾ ਹੈ ਨੈਗੋਸੀਏਸ਼ਨ ਵਾਸਤੇ ਤਦ ਤੱਕ ਇੰਨਾ ਪ੍ਰੈਸ਼ਰ ਪਾਤਾ ਜਾਏਗਾ ਕਿਉਂਕਿ ਪਹਿਲੇ ਬੜੀ ਵੱਡੀ ਚੀਜ਼ ਮੰਗਣੀ ਪਏਗੀ ਤੇ ਛੋਟੀ ਚੀਜ਼ ਤੇ ਬੰਦਾ ਸੈਟਲ ਹੋ ਜਾਂਦਾ ਹੁਣ ਮੈਂ ਦੱਸਾਂ ਛੋਟੀ ਚੀਜ਼ ਕੀ ਇਵੈਂਚੁਅਲੀ ਯੂਐਸ ਨੇ ਮੰਗਣਾ ਕੀ ਹੈ ਕੈਨੇਡਾ ਤੋਂ ਲੇਕਿਨ ਪਹਿਲੇ ਸਟ੍ਰੈਟੇਜੀ ਕੀ ਹੁੰਦੀ ਹੈ ਕਿ ਵੱਡੀ ਤੋਂ ਵੱਡੀ ਚੀਜ਼ ਮੰਗੋ ਤਾਂ ਕਿ ਦੂਜਾ ਬੰਦਾ ਮਨਾ ਕਰ ਦੇ ਲੇਕਿਨ ਉੱਥੇ ਪ੍ਰੈਸ਼ਰ ਪਾ ਕੇ ਛੋਟੀ ਚੀਜ਼ ਮੰਗ ਲਓ ਦੂਜਾ ਬੰਦਾ 2 ਮਿੰਟ ਚ ਮੰਨ ਜਾਂਦਾ ਹੁੰਦਾ ਉਹ ਕੀ ਹੈ ਟੈਰਿਫ ਇਸ ਲਈ ਲਗਾਏ ਜਾ ਰਹੇ ਨੇ ਤਾਂ ਕਿ ਇਵੈਂਚੁਅਲੀ ਨੋ ਟੈਰਿਫ ਕਰਤਾ ਜਾਏ ਕਿਸੇ ਵੀ ਚੀਜ਼ ਦੇ ਵਿੱਚ ਫ੍ਰੀ ਟ੍ਰੇਡ ਕਰਤਾ ਜਾਏ ਕੈਨੇਡਾ ਔਰ ਅਮਰੀਕਾ ਦੇ ਵਿੱਚ ਡਜ਼ਨਟ ਮੈਟਰ ਉਧਰੋਂ ਦੀ ਇੱਧਰ ਕਿੰਨਾ ਜਾਂਦਾ ਔਰ ਇੱਧਰੋਂ ਦੀ ਉੱਧਰ ਕਿੰਨਾ ਜਾਂਦਾ ਵੰਸ ਅਗੇਨ ਟੈਰਿਫ ਇਸ ਲਈ ਲਗਾਏ ਜਾਣਗੇ ਤਾਂ ਕਿ ਇੰਨਾ ਪ੍ਰੈਸ਼ਰ ਪੈ ਜਾਏ ਕਿ ਚਲੋ ਟੇਬਲ ਤੇ ਬੈਠੀ ਤਾਂ ਗੱਲ ਚਲੋ ਛੱਡੋ ਯਾਰ ਜਿਹੜੀਆਂ ਬਾਕੀ ਵੀ 1000 ਆਈਟਮਾਂ ਤੇ ਲੱਗੇ ਇਹ ਟੈਰਿਫ ਸਾਰਾ ਹਟਾ ਦਿਓ ਕਿਉਂਕਿ ਅਮਰੀਕਾ ਨੇ ਗੋਇੰਗ ਫਾਰਵਰਡ ਪਾਪੂਲੇਸ਼ਨ ਜ਼ਿਆਦਾ ਹਮੇਸ਼ਾ ਕੈਨੇਡਾ ਤੋਂ ਜ਼ਿਆਦਾ ਸਟੱਫ ਉਧਰ ਲੈ ਕੇ ਜਾਣਾ ਹੀ ਜਾਣਾ ਹੈ ਸੋ ਉਹਨਾਂ ਲਈ ਪਰਮਾਨੈਂਟਲੀ ਉਹ ਬੜਾ ਬੈਨੀਫਿਸ਼ੀਅਲ ਹੋ ਜਾਣ ਵਾਲਾ ਜੇ ਫ੍ਰੀ ਇਕਨੋਮਿਕ ਪਾਰਟਨਰ ਆਫਰ ਹੋਏਗੀ ਕੈਨੇਡਾ ਨੂੰ ਕਿ ਲੈਸ ਬਿਕਮ ਇਕਨੋਮਿਕ ਪਾਰਟਨਰ ਔਰ ਦੂਸਰੀ ਚੀਜ਼ ਕਰੰਸੀ ਕੰਡੀਸ਼ਨ ਆਏਗੀ ਕਿ ਦੇਰ ਵਿਲ ਬੀ 1 ਕਰੰਸੀ ਓਨਲੀ ਜਦੋਂ ਹੁਣ ਅਸੀਂ ਇਕਨੋਮਿਕ ਪਾਰਟਨਰ ਬਣਨ ਹੀ ਲੱਗੇ ਹਾਂ ਟ੍ਰੇਡ ਫ੍ਰੀ ਹੋਣ ਹੀ ਵਾਲੇ ਹਾਂ ਤੇ ਦੇਰ ਵਿਲ ਬੀ US ਡਾਲਰ ਓਨਲੀ ਨਾਟ ਮੋਰ ਕੈਨੇਡੀਅਨ ਡਾਲਰ ਤੁਸੀਂ ਕੰਟਰੀ ਵੱਖਰੀ ਰਹੋ ਲੇਕਿਨ ਕਰੰਸੀ ਸੇਮ ਰੱਖਾਂਗੇ ਜਿੱਦਾਂ ਯੂਰਪ ਦੇ ਵਿੱਚ ਵੀ ਇਹ ਚੀਜ਼ਾਂ ਨੂੰ ਕਰਨ ਲਈ ਯੂਰੋ ਨੂੰ ਲੈ ਸੀਗੇ ਤੇ ਇਹ ਉਹਨਾਂ ਦੀ ਦੂਜੀ ਇੰਟੈਂਸ਼ਨ ਹੋਏਗੀ ਤੀਸਰੀ ਚੀਜ਼ ਕੀ ਹੋਏਗੀ ਕਿ ਪੂਰਾ ਕੰਟੀਨੈਂਟ ਇੱਕ ਤਰੀਕੇ ਨਾਲ ਕਵਰਡ ਅਪ ਹੋ ਜਾਏਗਾ ਪ੍ਰੋਟੈਕਟਿਡ ਹੋ ਜਾਏਗਾ ਗੋਇੰਗ ਫਾਰਵਰਡ ਕੈਨੇਡਾ ਚ ਇੰਨੇ ਰਿਸੋਰਸਿਸ ਹੈਗੇ ਨੇ ਅਮਰੀਕਾ ਨੂੰ ਫ੍ਰੀ ਉਹਨਾਂ ਨੂੰ ਸਾਰਾ ਸੋਰਸ ਮਿਲ ਜਾਏਗਾ ਉਹ ਭਾਵੇਂ ਕਰੂਡ ਆਇਲ ਹੋਏ ਯੂਰੇਨੀਅਮ ਅਲਮੀਨੀਅਮ ਪੋਟਾਸ਼ੀਅਮ ਨਿਕਲ ਗੋਲਡ ਕੋਪਰ ਜਿੱਦਾਂ ਚਾਈਨਾ ਨੂੰ ਸਾਰਿਆਂ ਨੇ ਯੂਜ਼ ਕਰ ਲਿਆ ਉਹਦੇ ਸਾਰੇ ਪੇੜ ਕਟਵਾ ਕਟਵਾ ਕੇ ਸਾਰੀ ਵਰਲਡ ਨੇ ਉਹਨਾਂ ਨੇ ਚੀਪ ਪ੍ਰਾਈਸਿਸ ਚ ਕੰਜ਼ਿਊਮ ਕਰ ਲਿਆ ਅਮਰੀਕਾ ਦੀ ਇੰਟੈਂਸ਼ਨ ਹੋਏਗੀ ਕਿ ਗੋਇੰਗ ਫਾਰਵਰਡ ਫੋਰ ਦਾ ਰੈਸਟ ਆਫ ਦੀ ਯੂ ਨੋ ਫਿਊਚਰ ਆਫ ਦਾ ਅਰਥ ਅਮਰੀਕਾ ਔਰ ਕੈਨੇਡਾ ਦੇ ਸਾਰੇ ਰਿਸੋਰਸਿਸ ਯੂਜ਼ ਕਰਕੇ ਆਪਾਂ ਕੰਟੈਂਟ ਰਹੀਏ ਸਾਡੀ ਡਿਪੈਂਡੈਂਸੀ ਖਤਮ ਹੋ ਜਾਏ ਕਿਉਂਕਿ ਕੈਨੇਡਾ ਇਸ ਟਾਈਮ US 3.2% ਆਪਣੀ ਇਕਨੋਮੀ ਦਾ ਮਿਲਟਰੀ ਤੇ ਸਪੈਂਡ ਕਰਦਾ ਹੈ ਕੈਨੇਡਾ ਕਰਦਾ 1.2 ਜੇ ਸੇਮ ਪਰਸੈਂਟੇਜ ਯੂਜ਼ ਕਰੀਏ ਤੇ ਕੈਨੇਡਾ 42 ਬਿਲੀਅਨ ਡਾਲਰ ਘੱਟ ਸਪੈਂਡ ਕਰਦਾ ਹੈ ਕਿਉਂਕਿ ਇਹ ਸੋਚ ਕੇ ਕਿ ਮੇਰੇ ਨਾਲ ਬੜਾ ਸਟਰੋਂਗ ਨੇਬਰ ਬੈਠਾ ਹੋਇਆ ਅਮਰੀਕਾ ਨੂੰ ਟਰੰਪ ਸਾਹਿਬ ਨੂੰ ਇਸ਼ੂ ਹੀ ਆਇਆ ਵਾ ਕਿ ਸਾਡੇ ਨਾਮ ਤੇ ਤੁਸੀਂ ਆਪਣਾ 42 ਬਿਲੀਅਨ ਬਚਾਉਂਦੇ ਹੋ ਜਦੋਂ ਇਦਾਂ ਦੀ ਇੱਕ ਸਿੰਗਲ ਸਟੇਟਮੈਂਟ ਬੋਲਦੇ ਹੋ ਉਹਦੇ ਪਿੱਛੇ ਬੜੇ ਸਾਰੇ ਮੈਥਮੈਟੀਕਲ ਨੰਬਰ ਹੈਗੇ ਨੇ ਉਹ ਐਵੇਂ ਕੋਈ ਨੰਬਰ ਨਹੀਂ ਬੋਲ ਰਹੇ ਹੈਗੇ ਨੇ ਉਹ ਕਹਿੰਦੇ ਜੇ ਤੁਸੀਂ ਸਾਡਾ ਬੈਨੀਫਿਟ ਲੈਣਾ ਤੁਹਾਡੇ 42 ਬਿਲੀਅਨ ਡਾਲਰ ਉੱਥੇ ਬਣ ਰਿਹਾ ਯੂ ਬੈਟਰ ਬਿਕਮ ਅ ਪਾਰਟਨਰ ਸੋ 51 ਸਟੇਟ ਦਾ ਪ੍ਰੈਸ਼ਰ ਹੈ ਪਹਿਲੀ ਵਾਰ ਨਹੀਂ ਹੋਇਆ ਹਿਸਟਰੀ ਚ ਅੱਗੇ ਵੀ ਹੋ ਚੁੱਕੀ ਹੈ ਇਦਾਂ ਦੀਆਂ ਚੀਜ਼ਾਂ ਲੇਕਿਨ ਅਲਟੀਮੇਟਲੀ ਗੱਲ ਕਿੱਥੇ ਆਏਗੀ ਗੱਲ ਆਏਗੀ ਇਕਨੋਮਿਕਲ ਪਾਰਟਨਰ ਬਣਨ ਦੀ 1 ਕਰੰਸੀ ਸੋ ਦੈਟ ਉਹਨਾਂ ਨੂੰ ਐਨਰਜੀ ਜਿਹੜਾ ਕਰੂਡ ਆਇਲ ਹੈਗਾ ਉਹਨਾਂ ਦੀ ਡਿਪੈਂਡੈਂਸੀ ਖਤਮ ਹੋ ਜਾਏ ਫੋਰ ਦਾ ਰੈਸਟ ਆਫ ਦਾ ਵਰਲਡ ਐਸ ਲੌਂਗ ਐਸ ਕੈਨੇਡਾ ਅਮਰੀਕਾ ਦੇ ਨਾਲ ਫ੍ਰੀ ਟ੍ਰੇਡ ਹੋ ਜਾਂਦਾ ਇਹੀ ਰੀਜ਼ਨ ਹੈ ਕਿ 10% ਟੈਰਿਫ ਲਾਇਆ ਸੀਗਾ ਕਿਉਂਕਿ ਉਹਨਾਂ ਨੂੰ ਉਸ ਚੀਜ਼ ਦੀ ਜ਼ਰੂਰਤ ਹੈ ਦਿਸ ਇਜ਼ ਜਸਟ ਅਨਦਰ ਓਪੀਨੀਅਨ ਟੂ ਥਿੰਕ ਅਬਾਊਟ ਆਈ ਪਰਸਨਲੀ ਥਿੰਕ ਨੈਕਸਟ ਈਅਰ ਦ ਕਨਵਰਸੇਸ਼ਨ ਵਿਲ ਸਟਾਰਟ ਹੈਡਿੰਗ ਇਨ ਟੂ ਦਿਸ ਐਂਡ ਮੀਡੀਆ ਵਿਲ ਸਟਾਰਟ ਟਾਕਿੰਗ ਅਬਾਊਟ ਦਿਸ ਐਸ ਵੈਲ ਹੁਣ ਆਪਾਂ ਨੇ ਕੁਐਸਚਨ ਜਿਹੜਾ ਯੁਧਵੀਰ ਜੀ ਅਸੀਂ ਗੱਲ ਕੀਤੀ ਕਿ ਫਾਈਨਾਂਸ ਦੀ ਗੱਲ ਆ ਜਾਏ ਕਿ 45 ਸਾਲ ਤੋਂ ਪਹਿਲੇ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਹਰ ਬੰਦੇ ਨੂੰ ਕਰ ਲੈਣੀਆਂ ਚਾਹੀਦੀਆਂ ਬਟ ਆਈ ਐਮ ਪ੍ਰੀਟੀ ਸ਼ੋਰ ਬੜੇ ਸਾਰੇ ਲੋਕ ਨਹੀਂ ਕਰ ਪਾਏ ਹੋਣਗੇ ਜਾਂ ਨਹੀਂ ਹੋਈਆਂ ਹੋਣਗੀਆਂ ਵਿਚ ਇਜ਼ ਔਖੇ ਲੇਕਿਨ ਗੋਇੰਗ ਫਾਰਵਰਡ ਅਪ ਚੀਜ਼ਾਂ ਨੂੰ ਕਰੈਕਟ ਕੀਤਾ ਜਾ ਸਕਦਾ ਲੇਕਿਨ ਹੋਣਾ ਜ਼ਰੂਰ ਚਾਹੀਦਾ ਪਹਿਲੀ ਗੱਲ 45 ਸਾਲ ਦੀ ਉਮਰ ਤੱਕ ਐਸ ਪਰਸਨ ਤੇ ਜੇ ਬੰਦੇ ਦੀ ਏਜ ਹੈਗੀ ਹੈ टोटल कंज्यूमर डेट खत्म हो जाना चाहिए। कंज्यूमर डेट की मतलब ऐसे तो कोई क्रेडिट कार्ड का डेट नहीं होना चाहिए, लाइन ऑफ क्रेडिट नहीं होनी चाहिए, कार का कोई लोन्स नहीं होना चाहिए, पर्सनल लोन्स कोई नहीं होने चाहिए, क्योंकि यह सारिया चीजा ने एज पर्सन की फ्यूचर वेल्थ क्रिएट नहीं होने देना। यह सारे डेट होना ओके है 20s 30s, लेकिन जब 45 की एज से पहुंच गई और हले भी डेट्स चल रहे हैं पैरेलली, लाइन ऑफ क्रेडिट यूज हो रही ने, होम एक्विटी लाइन ऑफ क्रेडिट यूज हो रही ने, गड्डिया टडिया हले भी फाइनेंस हो रही, दैन असं अपने फाइनेंस थोड़ा पिछे जा रहे हैं। इस टाइम तक गड्डिया फाइनेंस से नहीं होनी चाहिए, $500 महीना गड्डी नहीं जाना चाहिए, हर पांच साल बाद नवी गड्डी आ गई, 500 किसी की 800 की है, किसी की 1000 की भी है, वो फाइनेंशियल स्टेटस नहीं होना चाहिए। होगा मिलियन का होगा, इस टाइम मैं की गल कर रहा कि होना नहीं चाहिए। जो तुम $500 महीना गड्डी दें हर तीन पांच साल बाद चेंज कर दो, 15 साल $2-2.5 लाख रिटायरमेंट का कट्ठा हो जाता है। जरा बंद गड्डिया नहीं फाइनेंस करता 15 साल रिटायरमेंट $2.5 लाख वैसे इनहांस हो जाना। सो ए जरा है इस टाइम से जेडे अवॉयड करना चाहिए 45 एक होर चीज कि लाइफ स्टाइल इनफ्लेशन आ जाए। इस पॉइंट से बंदे नू सोसाइटी नाल उदी अपनी अंदर दी कंटेंटमेंट अपनी अचीवमेंट इनिया हो जानी चाहिए कि उन्हों हुन कंपीट ना करना पे सोशली, किसी नू प्रूफ करन दी लोड़ ना पे अपना घर गड्डिया या कोई भी एक्सपेंसिव चीजा नू बाय करन दी कि दूसरे नू प्रूफ करना कि मेरी वर्थ क्यों है, क्योंकि बाय एज 45 ताडी खुद दी वर्थ अपने माइंड च इनी होनी चाहिए है कि दुनिया किसी नू प्रूव करन दी लोड़ ना पे कि मैं कित्थे स्टैंड करदा और कित्थे स्टैंड नहीं करदा। एक तो इस स्टेज आनी बड़ी जरूरी है ना। दूजी चीज एस पर्सन को घट तो घट मिनिमम मिनिमम एक साल दी एमरजेंसी जड़ा हैगा एक्सपेंस लई अपने लाइफस्टाइल लई एक साल दी सेविंग एमरजेंसी एक्सपेंसेस सेविंग च होनी चाहिए है। ऐ नहीं कि यार कोई एमरजेंसी आ गई कोई नहीं मेरे को लाइन ऑफ क्रेडिट्स हैगी है, कोई नहीं उथों बोरो कर लांगे ये कर लांगे, उदां दी डिपेंडेंसियां नहीं होनी चाहिए। अर्ली 20s ठीक है कि बड़ा कोई सॉलिड प्लान नहीं चल रहा, लेकिन एस पॉइंट ते बंदे को मिनिमम एक साल दी होनी चाहिए है। जे कोई इकोनॉमिक चेंज आ गई, टैरिफ्स आ रहे ने, कोरोना जिदा सिचुएशन होगी, रिसेशन आने के चांसेस हो रहे, एस पर्सन वरी नहीं होनी चाहिए कि यार कल नू किथे फिर जॉब गई बिजनेस गया कुछ गया तो मैं फिर परेशानी च आ जाऊंगा। एक साल की मिनिमम 100% सिक्योरिटी होनी चाहिए है। लेकिन अगेन वो कैश अकाउंट है TD बैंक CIBC बैंक या बैंकों च नहीं होनी चाहिए, वो अलग प्रोडक्ट्स होंगे ने जिस तुसी अपनी कैश सेविंग्स रिजर्व करते हो, जिस पैसा वद्दा भी रहिंदा लेकिन लिक्विड होंदा, हर टाइम तुसी कढ़ा भी सकते हो, वो अज टॉपिक नहीं हो, जो किसी ने करना होगा यू कैन ऑलवेज गैट इन टच विद मी। तीसरा बंदे नू पता चलना चाहिए कि जिहड़ी होम ओनरशिप हैगी है एक स्ट्रैटेजिक मूव हैगा, कोई ऑब्लीगेशन नहीं हैगी। ट्रेडिशनली असीं समझ लिया कि घर अपना होना ही चाहिए, नो मैटर वट, उहदे बिना तो गल ही नहीं बननी, तैनू ऑब्लीगेशन जिहड़ा मंदा बंदा, लेकिन समझ आ जानी चाहिए इस स्टेज तक आके कि यार एक स्ट्रैटेजिक मूव है। हाँ बड़ा पावरफुल वेल्थ बिल्डिंग टूल हैगा, एदी एप्रीसिएशन का बेनीफिट होंदा, कैश फ्लो होंदा, लेकिन लोगों ने कई बार इस स्टेज ते आके अंडर ऑब्लीगेशन, किसी ने 25 साल की उम्र से प्रॉपर्टी लेती थी, हाँ बाय द टाइम वो 50-60 साल तक ग्रोथ हो चुकी होगी, 45 साल की एज से भी जो बंदा इदा दी प्रॉपर्टियां बाय कर रहा है जिस नैगेटिव कैश फ्लो है लेकिन सोच रहा है कि कल नू वैल्यू वध जाएगी, तो गैम्बलिंग मोड दे विच हैगा हले भी पर्सन, और फाइनेंशियल फंडामेंटल्स नू नहीं यूज कर रहा, या एक्साइटेड हो जाता मोटिवेटेड हो जाता किसी ने कोई इदा का प्रोडक्ट सैल करता या कोई ऐसी रियल स्टेट सैल करती उस आके बाय कर रहा। 45 की एज है स्टेज नहीं होनी चाहिए जिसे तुम मोटिवेटेड होके कोई स्टॉक्स बाय कर रहे हो, मोटिवेटेड होके यार वैल्यू ऊपर जा रही है क्रिप्टो दी मैं भी ला लेना, यार रियल स्टेट लोकी लाइना लगा के लेंदे मैं भी ला लेना, ए स्टेज नहीं होनी चाहिए 45 दी एज ते। एस एज ते 45 दी एज ते बंदे दा अग्रेसिवली टारगेट होना चाहिए सिर्फ रिटायरमेंट की, मेरा 20% घट तो घट मेरी इनकम का 20% जरा सिर्फ मेरी रिटायरमेंट वाल जाएगा ही जाएगा नो मैटर वट, और 100% जाएगा जे बंदा अपना लाइफस्टाइल इन्फ्लेशन जरा है उन्हें कंट्रोल कर चुका है, जे बंदा एक्साइटेड मोटिवेटेड होके इन्वेस्टमेंट्स नहीं कर रहा, हर चीज सोच समझ के जे बंदा कर रहे हैं आई गारंटी यू हर बंदा अपनी इनकम का 20% अपनी रिटायरमेंट च पा पाएगा, लेकिन वो तद ही नहीं पा पाता क्योंकि होर बड़िया सारिया कमिटमेंट राइट हो रोंग हो किदा कितिया वो नहीं मैटर करता, लेकिन क्योंकि कमिटमेंट्स होर बड़िया कितिया होंदिया जड़िया उन्होंने उन्होंने डायरेक्शन की तरफ नहीं लैके जा रही होंदिया, इस करके ज्यादातर लोगों को लगता है कि नहीं अपनी इनकम का 10-15% सेव कर ही नहीं सकते नो मैटर वट। उसके बाद चो जे बंदा 45 साल की एज से हैगा तो यह ताडा लॉन्चिंग पैड है, मैं तो लगता है एज 40 जी है ना पहले 40 साल ताडे लाइफ के वखरे होने चाहिए और आखिरी के जो 40-80 वखरे होने चाहिए, यह जो 40-45 की एज है यह लॉन्चिंग पैड है जिदा फ्लाइट टेक ऑफ कर दी है ना ਇਹ ਟਾਈਮ ਹੈ ਤੁਹਾਡਾ ਟੇਕ ਆਫ ਕਰਨ ਦਾ ਆਪਣੇ ਕਰੀਅਰ ਦੇ ਵਿੱਚ, ਆਪਣੇ ਬਿਜ਼ਨਸ ਦੇ ਵਿੱਚ, ਆਪਣੇ ਪ੍ਰੋਫੈਸ਼ਨ ਦੇ ਵਿੱਚ। ਇੱਥੇ ਜਿਹੜਾ ਤੁਹਾਡਾ ਹੈਗਾ, ਤੁਹਾਡਾ ਜਿਹੜਾ ਕਰੀਅਰ ਹੈਗਾ ਨਾ, ਉਹ ਸਟੈਗਨੈਂਟ ਨਹੀਂ ਹੋਣਾ ਚਾਹੀਦਾ। ਜਿਹੜੇ ਤੁਹਾਡੇ ਫਾਈਨੈਂਸਿਸ ਉਹ ਸਟੈਗਨੈਂਟ ਨਹੀਂ ਹੋ ਸਕਦੇ। ਇੱਥੇ ਤੁਹਾਡਾ ਏਮ ਹੋਣਾ ਚਾਹੀਦਾ ਹਾਈ ਇਨਕਮ ਗਰੋਥ, ਹਨਾ। ਇੱਥੇ ਕੋਸਟ ਕਟਿੰਗ ਨਹੀਂ ਕਰਨੀ ਹੈ, ਬਜਟਿੰਗ ਨਹੀਂ ਕਰਨੀ ਹੈ। ਬਜਟਿੰਗ ਕਰਨੀ ਸੀ ਕਿ ਜਦੋਂ 20s 30s ਹੈਗੇ ਹੋ, ਜੇ ਅੱਜ 40s ਦੇ ਬੰਦਿਆਂ ਨੂੰ 40s 50s 60s ਵਾਲਿਆਂ ਨੂੰ ਬਜਟਿੰਗ ਕਰਨੀ ਪੈ ਰਹੀ ਹੈ, ਕੋਸਟ ਕਟਿੰਗ ਕਰਨੀ ਪੈ ਰਹੀ ਹੈ, ਇਸ ਦਾ ਮਤਲਬ ਫੇਰ ਅਗੇਨ ਰੋਂਗ ਡਾਇਰੈਕਸ਼ਨ ਚ ਚਲੇ ਗਏ। ਜਿਸ ਡਾਇਰੈਕਸ਼ਨ ਚ ਜਾਣਾ ਚਾਹੀਦਾ ਸੀਗਾ ਉਧਰ ਨਹੀਂ ਹੈਗੇ। ਇਹਦਾ ਮਤਲਬ ਇਹ ਨੀ ਕਿ ਅੱਗੇ ਕੁਰੈਕਟ ਨਹੀਂ ਕਰ ਸਕਦੇ, ਕੁਰੈਕਟ ਹੋ ਜਾਣਗੀਆਂ ਚੀਜ਼ਾਂ, ਲੇਕਿਨ ਇਹ ਫੇਸ ਹੈਗਾ ਗਰੋਥ ਕਰਨ ਦਾ, ਇਨਕਮ ਗਰੋਥ ਕਰਨ ਦਾ। ਆਪਣਾ ਦਿਮਾਗ ਬਿਲਕੁਲ ਹਟਾ ਦੇਣਾ ਕੋਸਟ ਕਟਿੰਗ ਤੋਂ, 20-30 ਚ ਕੋਸਟ ਕਟਿੰਗ ਰੱਖਣੀ ਹੈ, ਲੇਕਿਨ 40s ਚ ਔਰ ਬਾਅਦ ਚੋ ਕੋਸਟ ਕਟਿੰਗ ਨਹੀਂ ਰੱਖਣੀ। ਜੇ ਤੁਹਾਡੇ ਕਰੀਅਰ ਸਟੈਗਨੈਂਟ ਹੋ ਗਿਆ, ਇਨਕਮ ਸਟੈਗਨੈਂਟ ਹੋ ਗਿਆ, ਤਾਂ ਆਪਣੀ ਜੋਬਸ ਨੂੰ ਨੈਗੋਸ਼ੀਏਟ ਕਰੋ, ਸੈਲਰੀ ਨੂੰ ਕਰੋ। ਹਰ 2-3 ਸਾਲ ਬਾਅਦ ਆਪਣੀ ਜੋਬ ਚੇਂਜ ਕਰਨੀ ਪੜੇ, ਜੋਬ ਚੇਂਜ ਕਰੋ। ਨੈਗੋਸ਼ੀਏਸ਼ਨ ਕਰਨੀ ਪਏਗੀ, ਕਰਨੀ ਚਾਹੀਦੀ ਵੀ ਹੈ ਇਸ ਸਟੇਜ ਦੇ ਵਿੱਚ। ਸਟੈਗਨੈਂਟ 45 ਇਸ ਟੂ ਅਰਲੀ ਟੂ ਗੈਟ ਸਟੈਗਨੈਂਟ ਇਨ ਯੋਰ ਬਿਜ਼ਨਸ ਔਰ ਇਨ ਯੋਰ ਜੋਬ ਐਟ ਆਲ, ਡਜ਼ਨਟ ਮੈਟਰ। ਤੁਹਾਡਾ ਕਰੀਅਰ ਕੀ ਹੈ, ਸਟੈਗਨੈਂਟ ਨਹੀਂ ਹੋਣਾ ਚਾਹੀਦਾ ਇਸ ਸਟੇਜ ਦੇ ਵਿੱਚ। ਤੁਹਾਡਾ ਫੋਕਸ, ਤੁਹਾਡੀਆਂ ਆਲਰੇਡੀ ਮਲਟੀਪਲ ਇਨਕਮ ਸਟ੍ਰੀਮ ਹੋਣੀਆਂ ਚਾਹੀਦੀਆਂ ਹੈਗੀਆਂ। ਬੇਸ਼ਕ ਰੀਅਲ ਸਟੇਟ ਤੋਂ ਵੀ ਇਨਕਮ ਆਉਂਦੀ, ਉਹ ਇਨਕਮ ਸਟ੍ਰੀਮ ਹੈ, ਲੇਕਿਨ ਪੋਜ਼ਿਟਿਵ ਹੋਣੀ ਚਾਹੀਦੀ ਹੈ। ਨੈਗੇਟਿਵ ਇਨਕਮ ਨੂੰ ਇਨਕਮ ਸਟ੍ਰੀਮ ਨਹੀਂ ਮੰਨਿਆ ਜਾਂਦਾ। ਭਾਵੇਂ ਤੁਹਾਡੇ ਆਨਲਾਈਨ ਬਿਜ਼ਨਸ ਹੈ, ਕੰਸਲਟਿੰਗ ਦਾ ਬਿਜ਼ਨਸ ਹੈ, ਪੈਸਿਵ ਇਨਵੈਸਟਮੈਂਟ ਕੀਤੀਆਂ ਹੋਈਆਂ, ਲੇਕਿਨ ਮਲਟੀਪਲ ਹੋਣੀਆਂ ਚਾਹੀਦੀਆਂ। ਜਿਹੜਾ ਬੰਦਾ ਇੱਕ ਚੀਜ਼ ਤੇ ਡਿਪੈਂਡੈਂਟ ਹੁੰਦਾ ਨਾ, ਡਜ਼ਨਟ ਮੈਟਰ ਕਿੰਨੀ ਸਕਿੱਲ ਹੈ, ਉਹ ਲਾਈਫ ਨੇ ਕਦੀ ਨਾ ਕਦੀ ਆ ਕੇ ਸਟ੍ਰੈਸ ਜਿਹੜਾ ਹੈਗਾ ਉਹ ਦੇ ਹੀ ਦੇਣਾ ਹੈਗਾ। ਇਸ ਏਜ ਦੇ ਵਿੱਚ ਬੰਦੇ ਦਾ ਗੋਲ ਹੋਣਾ ਚਾਹੀਦਾ ਕਿ ਮੈਂ ਹਾਈ ਵੈਲਿਊ ਸਕਿੱਲਸ, ਮੇਰੀਆਂ ਜਿਹੜੀਆਂ ਸਕਿੱਲਸ ਉਹ ਬੜੀ ਹਾਈਲੀ ਵੈਲਿਊਡ ਹੋਣੀਆਂ ਚਾਹੀਦੀਆਂ, ਉਹ ਆਲਮੋਸਟ ਅਨਰਿਪਲੇਸੇਬਲ ਹੋਣੀ ਚਾਹੀਦੀ ਹੈ। ਜਿਹੜਾ ਵੀ ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਲੱਗਣਾ ਚਾਹੀਦਾ ਕਿ ਯਾਰ ਕੰਮ ਨੂੰ ਰਿਪਲੇਸ ਕੋਈ ਹੋਰ ਕਰ ਨਹੀਂ ਸਕਦਾ, ਜੇ ਕਰ ਸਕਦਾ ਤੇ ਈਜ਼ੀਲੀ ਜਿਹੜਾ ਰਿਪਲੇਸੇਬਲ ਨਾ ਕਰ ਪਾਏ। ਕਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਤਾਂ ਬੰਦਾ ਆਪਣੇ ਫਸਟ ਪ੍ਰਿੰਸੀਪਲ ਹੋਮ ਚ ਹੈਗਾ ਹਲੇ ਵੀ 45 ਸਾਲ ਦੀ ਉਮਰ ਤੇ, ਮਸਟ ਬੀ ਪੇਡ ਆਫ, ਲੇਕਿਨ ਜ਼ਿਆਦਾਤਰ ਲੋਕ ਕਈ ਵਾਰ ਸਵਿਚ ਕਰਦੇ ਰਹਿੰਦੇ ਨੇ, ਦੇਰ ਇਜ਼ ਅ ਚਾਂਸਿਸ ਕਿ ਉਹ ਪੇਡ ਆਫ ਨਾ ਹੋਇਆ ਹੋਇਆ ਹਲੇ ਤੱਕ, ਲੇਕਿਨ 15 ਸਾਲ ਤੋਂ ਉੱਪਰ ਦੀ ਮੌਰਗੇਜ ਨਹੀਂ ਹੋਣੀ ਚਾਹੀਦੀ। ਜਿਹੜਾ ਵੀ ਬੰਦਾ 45 ਸਾਲ ਦਾ, ਉਹ ਅੱਜ 30 ਸਾਲ ਦੀ ਮੌਰਗੇਜ ਲੈ ਰਿਹਾ, 25 ਸਾਲ ਦੀ ਮੌਰਗੇਜ ਲੈ ਰਿਹਾ, ਜਾਂ ਬੇਸ਼ਕ ਫਾਈਨੈਂਸ ਦੀ ਰੀਜ਼ਨ ਕਰਕੇ ਜਾਂ ਇਨਕਮ ਦੇ ਰੀਜ਼ਨ ਕਰਕੇ, ਮੇਰੇ ਹਿਸਾਬ ਨਾਲ ਸ਼ਾਇਦ ਰਾਈਟ ਡਿਸੀਜਨ ਲੈ ਰਹੇ ਨੇ, ਸ਼ਾਇਦ ਨਹੀਂ ਲੈ ਰਹੇ। ਸੋ ਇਸ ਪੁਆਇੰਟ ਤੇ ਆ ਕੇ 45 ਦੀ ਏਜ ਤੇ ਆ ਕੇ ਮੇਕ ਸ਼ੋਰ ਕਿ ਇਹ ਚੀਜ਼ਾਂ ਨੂੰ ਤੁਸੀਂ ਅਵੋਇਡ ਕਰਨਾ ਕਿ ਮੈਂ ਰਿਚ ਬਣਨਾ। ਰਿਚ ਵੀ ਬਣ ਜਾਓਗੇ, ਵੈਲਥੀ ਵੀ ਬਣ ਜਾਓਗੇ, ਲੇਕਿਨ ਲਾਈਫ ਮਿਜ਼ਰੇਬਲ ਹੈ। ਇਹਦਾ ਮਤਲਬ ਕੀ ਹੈ ਕਿ ਪੈਸਾ ਤੁਹਾਡੇ ਕੋਲ ਬਹੁਤ ਹੈ, ਲੇਕਿਨ ਕੋਈ ਮੀਨਿੰਗਫੁਲ ਐਕਸਪੀਰੀਅੰਸ ਹੀ ਨਹੀਂ ਹੋ ਰਿਹਾ। ਹੋਬੀਜ਼ ਨੂੰ ਐਕਸਪਲੋਰ ਹੀ ਨਹੀਂ ਕਰ ਰਹੇ, ਹੈਲਥ ਨੂੰ ਵੈਲਿਊ ਨਹੀਂ ਦਿੱਤੀ ਹੋਈ, ਨਿਊਟ੍ਰੀਸ਼ਨ ਨੂੰ ਵੈਲਿਊ ਨਹੀਂ ਦਿੱਤੀ, ਫਿਟਨੈਸ ਨੂੰ ਵੈਲਿਊ ਨਹੀਂ ਦੇ ਰਹੇ, ਮੈਂਟਲ ਵੈਲਬੀਇੰਗ ਨੂੰ, ਇਹ ਸਾਰੀਆਂ ਚੀਜ਼ਾਂ ਨੂੰ ਹਾਈਲੀ ਵੈਲਿਊਬਲ ਹੋ ਜਾਣੀਆਂ ਚਾਹੀਦੀਆਂ ਐਟ ਦਾ ਏਜ ਆਫ 44। ਐਂਡ ਲਾਸਟ ਪੁਆਇੰਟ ਕਿ ਜਨਰਸ, ਬੀ ਜਨਰਸ ਐਟ ਦਾ ਏਜ ਆਫ 45। ਜਿਹੜਾ ਅਲਟੀਮੇਟ ਵੈਲਥ ਮਾਈਂਡ ਸੈਟ ਹੈਗਾ ਉਹ ਹੈਗਾ ਸਿਰਫ ਪੈਸਾ ਇਕੱਠਾ ਨਹੀਂ ਕਰਨਾ, ਹੁੰਦਾ ਜਿਨਿਓਰਸਿਟੀ ਜਿਹੜੀ ਹੈਗੀ ਹੈ ਨਾ, ਉਹਦੇ ਨਾਲ ਤੁਹਾਨੂੰ ਹੈਪੀਨੈਸ ਆਉਂਦੀ ਹੈ, ਫੁਲਫਿਲਮੈਂਟ ਆਉਂਦੀ ਹੈ, ਸੋਸ਼ਲ ਕਨੈਕਸ਼ਨ ਬਣਦੇ ਹੈ। ਡੂ ਵੈਲ ਫੋਰ ਯੋਰ ਸੈਲਫ ਐਂਡ ਡੂ ਸਮਥਿੰਗ ਫੋਰ ਦਾ ਸੋਸਾਇਟੀ।
ਸੋ ਸਟੇਟਮੈਂਟ ਆਊਟ ਕਰਾ, ਤੁਸੀਂ ਲਾਈਨ ਹੋਲਡ ਕਰੋ, ਤੁਸੀਂ ਲਾਈਨ ਹੋਲਡ ਕਰੋ, ਤੁਹਾਨੂੰ ਮੇਰਾ ਇੱਕ ਸਵਾਲ ਵੀ ਹੈ ਔਰ ਫਿਰ ਆਪਾਂ ਰੈਪ ਕਰਾਂਗੇ। ਤੁਹਾਨੂੰ ਮੇਰਾ ਇੱਕ ਸਵਾਲ ਵੀ ਹੈ, 416-350-55 ਨੰਬਰ ਨੋਟ ਕਰ ਲਓ ਪਹਿਲਾਂ ਧਿਆਨ ਦੇ ਨਾਲ, ਕਿਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਜਾਣਕਾਰੀ ਲੈਣੀ ਹੈ, ਜਿਹੜੀ ਅੱਜ 45 ਟਾਰਗੇਟ ਕੀ ਹੋਣੇ ਚਾਹੀਦੇ, ਕੋਈ ਮਿਸ ਕਰ ਗਏ ਹੋ, ਕੋਈ ਸਲਾਹ ਹੈ, 416-350-55 ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੈਗੇ ਹੋ। ਔਰ ਮੈਂ ਸਵਾਲ ਤੁਹਾਨੂੰ ਇਹ ਪੁੱਛਣਾ ਚਾਹ ਰਿਹਾ ਕਿ ਅੱਜ ਇੱਕ ਬੰਦੇ ਨੂੰ 99
ਰਿਵਿਊਜ਼ ਐਕਸਪ੍ਰੈਸਡ ਔਨ ਦ ਪ੍ਰੋਸੀਡਿੰਗ ਪ੍ਰੋਗਰਾਮ ਮੇ ਨਾਟ ਨੈਸੈਸਰੀਲੀ ਬੀ ਦੋਸ ਆਫ ਦੀ ਓਨਰ ਔਰ ਮੈਨੇਜਮੈਂਟ ਆਫ WTOR ਰੇਡੀਓ ਸਟੇਸ਼ਨ।
Brampton has a population of over 800,000, but it only has one hospital. The Ontario Liberals created this mess, and under the Conservatives, it's only gotten worse. 3 years ago, Doug Ford promised shovels in the ground. 3 years later, nothing has been done. Doug Ford couldn't get it done, but Merritt Stiles and the Ontario NDP will. My name is Martin Singh, the Ontario NDP candidate in Brampton East. We will invest in healthcare and ensure Brampton has two hospitals.
Authorized by the TFO for the Martin Singh campaign.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, ਬਿਕੋਜ਼ ਵੀ ਕੇਅਰ।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 647-290-3773
अपनी कम्युनिटी का सब तो बड़ा बढ़िया क्वालिटी वाला ते सब तो पुराना सोडी फर्नीचर हर घर की पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर बढ़िया क्वालिटी ते डिस्काउंटेड प्राइस ते मिल जाता सोडी फर्नीचर तो 3 साल ले नो ब्याज।
142 कैनेडी रोड।